हाँ सतगुर बने जाओ हाँ वारी बन जा खनिए बन जा तो साहिब के नावे हाँ वारी बन जा खनिए बन जा तो साहिब के नावे हाँ वारी बन जा खनिए बन जा तो साहिब
अमल ना अंबड़े पछी नीर ना होए अमली अमल ना साहिब सफले रुखड़ा अमृत जाता नाओ साहिब सफले पे हौ तेन बलहार जाओ जिन पिया तृप्त पे हौ तेन बलहार जाओ हाँ जिन पिया तृप्त पे
सर पीतर पाल
ਸਿੱਖਾ ਤਿਹਾਇਆ ਕਿਉਂ ਲਹਿ ਜਾਨ ਸਰੂਪੀ ਤਰਪਾਲ
ਸਿੱਖਾ ਤਿਹਾਇਆ ਕਿਉਂ ਲਹਿ ਜਾਨ ਸਰੂਪੀ ਤਰਪਾਲ
ਵਾਰੀ ਵੰਜਾ ਖਣਗੇ ਵੰਜਾ ਤਾਉ ਸਾਹਿਬ ਕਹਿਣਾਵੇ
ਬਨਿਏ ਬਨਜਾ ਤਾਉ ਸਾਹਿਬ ਕਹਿਣਾਵੇ
ਵਾਹਿਗੁਰੂ 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 ਵਾਹਿਗੁਰੂ
ਨਾਨਕ ਤੇਰਾ ਬਾਣੀਆ
ਮਨ ਤੇ ਧੋਖਾ ਤਾਲ ਹੈ
सफले ओ साहिब रुखड़ा अमृत जामदा
Yeah. ਸੰਗਤ ਪੰਡਾਲ ਤੋਂ ਬਾਹਰ ਜਾਂ ਜਿਹੜੀ ਸੰਗਤ ਨਮਸਕਾਰ ਕਰਨ ਵਾਸਤੇ ਖੜੀ ਸਾਰਿਆਂ ਨੂੰ ਬੇਨਤੀ ਪਾਈ ਜਲਦੀ ਜਲਦੀ ਨਮਸਕਾਰ ਕਰਕੇ ਸੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਬੈਠੋ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ, ਭਾਈ ਲੰਗਰ ਦੇ ਕੋਲ ਕੋਈ ਗੱਡੀ ਖੜੀ ਆ, ਜਿਸ ਵੀ ਕਿਸੇ ਵੀਰ ਦੀ ਹੋਵੇ ਉਹ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਖੜੀ ਕਰ ਦੇਵੇ। ਦੁਬਾਰਾ ਫਿਰ ਬੇਨਤੀ ਕਿ ਲੰਗਰ ਦੇ ਕੋਲ ਕਿਸੇ ਵੀਰ ਦੀ ਗੱਡੀ ਖੜੀ ਆ, ਜਿਸ ਵੀ ਕਿਸੇ ਵੀਰ ਦੀ ਗੱਡੀ ਹੋਵੇ ਉਹ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਨੂੰ ਖੜੀ ਕਰ ਦੇਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you. ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਤਰ ਕੋ ਬੂੰਦ ਵਿਹੂਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਗ ਵਿਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੁਸਮ ਬਾਸਕ ਪਵਰ ਲੋਭੀ ਕੁਸਮ ਬਾਸਕ ਮਿਲ ਆਪ ਬੰਧਾਵੇ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਹਵੇ ਕਿਉਂ ਸੰਤ ਜਨਾ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਵੇ ਮੱਛੀ ਦੀ ਖੁਰਾਕ ਹੈ ਜਿੱਦਾਂ ਪਾਣੀ ਤੋਂ ਬਿਨਾਂ ਉਹਦੀ ਕੋਈ ਜ਼ਿੰਦਗੀ ਨਹੀਂ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਚਾਤਰਕ ਸਵੰਤੀ ਬੂੰਦ ਨੂੰ ਤਰਸਦਾ ਉਹਦੀ ਜ਼ਿੰਦਗੀ ਉਹਦੇ ਨਾਲ ਉਡੀਕ ਹੈ ਉਹਦੀ ਜ਼ਿੰਦਗੀ ਵਿੱਚ ਘੰਡਾ ਹੇੜੇ ਦੇ ਨਾਦ ਦੀ ਖਿੱਚ ਮਿਰਗ ਦੇ ਮਨ ਵਿੱਚ ਹੁੰਦੀ ਉਹਦੇ ਅੰਦਰ ਹੁੰਦੀ ਮਰ ਜਾਂਦਾ ਫਸ ਜਾਂਦਾ ਫਿਰ ਵੀ ਖਹਿੜਾ ਨਹੀਂ ਛੱਡਦਾ ਨਾਦ ਗੁਰੰਗ ਕਹਿ ਵਿਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸਕਾ ਭਵਰਾ ਫੁੱਲ ਦੀ ਸੁਗੰਧੀ ਨਾਲ ਪਿਆਰ ਕਰਦਾ ਕਿਤੇ ਸੁਗੰਧੀ ਹੋਵੇ ਫੁੱਲ ਖਿੜਦਾ ਉਹਦੇ ਅੰਦਰ ਖਿੱਚ ਪੈਦਾ ਹੁੰਦੀ ਫਸ ਜਾਏ ਵਿੱਚ ਬੰਦ ਹੋ ਜਾਏ ਮਰ ਮਿਟ ਜਾਵੇ ਪਰ ਪਿੱਛੇ ਨਹੀਂ ਹਟਦਾ ਮੱਛੀ ਪਾਣੀ ਬਿਨਾਂ ਨਹੀਂ ਬਚਦੀ ਇਸ ਤਰ੍ਹਾਂ ਦਾ ਹੀ ਪਿਆਰ ਸਿੱਖ ਦਾ ਗੁਰੂ ਨਾਲ ਹੁੰਦਾ ਭਾਵ ਗਿਆਨ ਨਾਲ ਸਮਝ ਨਾਲ ਜਿਹੜੇ ਬੰਦੇ ਸਮਝ ਵਾਲੇ ਪਾਸੇ ਤੁਰਦੇ ਆ ਤੇ ਰੋਜ਼ ਕੁਛ ਨਵਾਂ ਸਿੱਖਦੇ ਕੁਛ ਨਾ ਕੁਛ ਰੋਜ਼ ਐਡ ਕਰਦੇ ਆ ਆਪਣੀ ਜ਼ਿੰਦਗੀ ਅੱਜ ਆਹ ਗੱਲ ਸਮਝ ਆ ਗਈ ਮੈਂ ਲਾਗੂ ਕਰਨੀ ਅੱਜ ਇਸ ਗੱਲ ਦਾ ਪਤਾ ਲੱਗ ਗਿਆ ਮੈਂ ਜ਼ਿੰਦਗੀ 'ਚ ਲਾਗੂ ਕਰਨੀ ਆਹ ਨੁਕਤਾ ਮੇਰੇ ਸਮਝ 'ਚ ਆਇਆ ਮੈਂ ਇਹਨੂੰ ਲਾਗੂ ਕਰ ਲਿਆ ਬੜਾ ਕੁਛ ਹੈ ਆਲੇ ਦੁਆਲੇ ਜਿਹੜਾ ਬਹੁਤ ਚੰਗਾ ਹੈ ਬਸ ਅਸੀਂ ਭਾਂਡਾ ਤਿਆਰ ਕਰ ਲਈਏ, ਆਪਣੇ ਆਪ ਨੂੰ ਤਿਆਰ ਕਰ ਲਈਏ, ਬੜੀਆਂ ਚੰਗਿਆਈਆਂ ਪਈਆਂ ਆਲੇ ਦੁਆਲੇ ਅਸੀਂ ਲੈਣ ਵਾਲੇ ਹੋਈਏ, ਬੜੇ ਗੁਣ ਨੇ ਆਲੇ ਦੁਆਲੇ ਅਸੀਂ ਲੈਣ ਵਾਲੇ ਹੋਈਏ, ਬਹੁਤ ਗਿਆਨ ਹੈ ਅਸੀਂ ਸਮਝ ਰੱਖਣ ਵਾਲੇ ਹੋਈਏ, ਲੈਣ ਵਾਲੇ ਹੋਈਏ। ਤੇ ਜਿਵੇਂ ਇਹਨਾਂ ਦਾ ਸਾਰਿਆਂ ਦਾ ਪਿਆਰ ਹੈ, ਏਦਾਂ ਹੀ ਸਿੱਖ ਪਿਆਰ ਕਰਦਾ ਗੁਰੂ ਨਾਲ। ਗੁਰੂ ਮਤਲਬ ਗਿਆਨ, ਸਮਝ। ਸਮਝ ਬਿਨਾਂ ਬੰਦਾ ਕਾਹਦਾ ਪਿਆਰ ਹੈ, ਉਹ ਪਸ਼ੂ ਹੀ ਹੈ। ਸਮਝ ਦੀ ਤੇ ਲੋੜ ਹੈ, ਗਿਆਨ ਦੀ ਤੇ ਲੋੜ ਹੈ। ਬਾਣੀ ਕਿਉਂ ਪੜ੍ਹਨੀ? ਸਾਨੂੰ ਗਿਆਨ ਮਿਲੇ, ਸਮਝ ਮਿਲੇ। ਗੁਰੂ ਗ੍ਰੰਥ ਸਾਹਿਬ ਕੋਲ ਕਿਉਂ ਨੇ? ਗਿਆਨ ਮਿਲੇ। ਤਾਂ ਕਰਕੇ ਗਿਆਨ ਬਿਨਾਂ ਜ਼ਿੰਦਗੀ ਨਰਕ ਬਣ ਜਾਂਦੀ, ਕੁਛ ਨਹੀਂ ਜ਼ਿੰਦਗੀ ਦਾ ਅਰਥ ਹੀ ਕੋਈ। ਪਸ਼ੂ ਹੀ ਹੈ ਫਿਰ ਤੇ, ਬੰਦੇ ਦਾ ਤੇ ਅਰਥ ਹੀ ਕੋਈ। ਇਨਸਾਨੀ ਗੁਣ ਗਿਆਨ ਨਾਲ ਆਉਂਦੇ ਆ, ਸਮਝ ਨਾਲ ਆਉਂਦੇ ਆ। ਤਾਂ ਕਰਕੇ ਗਿਆਨ ਨਾਲ ਪਿਆਰ ਕਰੀਏ, ਸਮਝ ਨਾਲ ਪਿਆਰ ਕਰੀਏ। ਨਾਮ ਨਾਲ ਪਿਆਰ ਕਰਨ ਦਾ ਮਤਲਬ ਹੈ ਗਿਆਨ ਨਾਲ ਪਿਆਰ ਕਰਨਾ। ਤੇ ਇਸ ਸੱਚੇ ਗਿਆਨ ਦੇ ਵਣਜਾਰੇ ਬਣੀਏ, ਗਾਹਕ ਬਣੀਏ, ਖਰੀਦਦਾਰ ਬਣੀਏ। ਆਓ ਸਾਰੇ ਰਲ ਕੇ ਪੜ੍ਹੀਏ। ਨਮਸਕਾਰ ਕਰਨ ਵਾਲੇ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਮੱਥਾ ਟੇਕ ਲਓ। ਅਜੇ ਸੰਗਤ ਆ ਕਾਫੀ ਰਹੀ ਹੈ, ਜਲਦੀ ਜਲਦੀ ਜਿਹੜੇ ਬਾਹਰ ਆਵਾਜ਼ ਸੁਣਦੇ ਆ, ਜਲਦੀ ਤੋਂ ਜਲਦੀ ਆਓ, ਪੰਡਾਲ 'ਚ ਬੈਠੋ, ਸਜੋ, ਰਲ ਮਿਲ ਕੇ ਪੜ੍ਹੀਏ, ਸੁਣੀਏ, ਸਮਝੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਹੌਲੇ ਹੌਲੇ ਜ਼ਿੰਦਗੀ ਦਾ ਆਨੰਦ ਲਈਏ, ਜ਼ਿੰਦਗੀ ਨੂੰ ਮਾਨਣਾ ਸਿੱਖੀਏ।
ਮੈਂ ਬੰਜਾਰਨ ਰਾਮ ਕੀ
ਵਣਜਾਰੇ ਬਣ ਗਏ ਸੱਚੇ ਗਿਆਨ ਦੇ। ਉਹੀ ਸਾਡੀ ਪੂੰਜੀ, ਉਹੀ ਰਾਸ ਹੈ, ਉਹੀ ਖਜ਼ਾਨਾ।
ਮੈਂ ਬੰਜਾਰਨ ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ। ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ।
ਸੰਗੋ ਨਾ
ਮੇਰਾ ਨਾਮ
ਫਿਰ ਪੜੋ
ਮੈਂ ਬਣ ਜਾ ਮੇਰਾ ਨਾਮ ਵੱਖਰ ਤੇਰਾ ਗਿਆਨ ਹੀ ਸਾਡੇ ਲਈ ਖਜ਼ਾਨਾ ਹੈ ਇਹ ਵਸਤੂ ਲੈਣੀ ਆਏ ਆ ਬਣਜਾਰੇ ਬਣ ਕੇ ਆਏ ਆ ਹਰਣੀ ਹੋਵਾਂ ਬਨ ਵਸਾਵਾਂ ਹਰਣੀ ਹੋਵਾਂ ਬਨ ਵਸਾਵਾਂ ਹਰਣੀ ਹੋਵਾਂ ਬਨ ਵਸਾਵਾਂ ਹਰਣੀ ਹੋਵਾਂ ਬਨ ਵਸਾਵਾਂ ਕੰਦ ਮੂਲ ਜੁਣ ਕੰਦ ਮੂਲ ਜੁਣ ਕੰਦ ਮੂਲ ਜੁਣ ਕੰਦ ਮੂਲ ਜੁਣ ਗੁਰ ਪ੍ਰਸਾਦੀ ਮੇਰਾ ਸਹੁ ਮਿਲੇ ਗੁਰ ਪ੍ਰਸਾਦੀ ਸਹੁ ਮਿਲੇ ਗੁਰ ਪ੍ਰਸਾਦੀ ਮੇਰਾ ਸਹੁ ਮਿਲੇ ਵਾਰ ਵਾਰ ਆਉ ਜਾਉ ਜੀਓ ਵਾਰ ਵਾਰ ਆਉ ਜਾਉ ਜੀਓ
दर्शन रूप अपार
मछली हुआ जल बसा जी जंतु सब सार और वार पा मेरा शहो बसे हाँ मिलोगी बहा सदा सुहागनी जिन ज्योति ज्योत समा
Lord.
वाहे 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 वाहे
जिंद बजदी नहीं तेरे नाम बिना जिंद बजदी नहीं तेरे नाम बिना
जिंद बजदी नहीं तेरे नाम बिना
जिंद बजदी नहीं तेरे नाम बिना
जिंद बजदी नहीं तेरे नाम बिना
जिंद बजदी नहीं तेरे नाम बिना
जिंद बजदी नहीं तेरे नाम बिना बजदी नहीं तेरे नाम बिना
बजदी नहीं तेरे नाम
जिंद बजदी नहीं तेरे नाम बिना
बजदी नहीं तेरे नाम बिना
जिंद बजदी नहीं तेरे नाम बिना
जैसे नीर बिना मछली जैसे नीर बिना मछली बजदी नहीं तेरे नाम बजदी नहीं तेरे नाम बिना
जैसे नीर बिना मछली
जिंद बजदी नहीं तेरे नाम बिना
बजदी नहीं तेरे नाम बिना
जैसे नींद बिना मछली
जिंद बजदी नहीं तेरे नाम बिना
जिंद बजदी नहीं तेरे नाम बिना
जैसे नींद बिना मछली जैसे नींद बिना मछली बजदी नहीं तेरे नाम बिना बजदी नहीं तेरे नाम
जैसे नीर बिना बजली
हाँ जैसे नीर बिना बजली
जिंद बजदी नहीं तेरे नाम
जिंद बजदी नहीं तेरे नाम बिना
जैसे नीर बिना मछली
जी जैसे नीर बिना मछली
जिंद बजदी नहीं तेरे नाम
जिंद बजदी नहीं तेरे नाम बिना
सत्संग जी इक्के बारी कहण ते गज के आखो वाहेगुरु जी का खालसा वाहेगुरु जी की फतेह दूरों नेड़ों चल के दूसरे दीवान विच हाजरियां पर रहे हां पांच चार मिनटां विच नमस्कार करके जिथे जिथे जगह मिले सज जाइए अजे पांच सात मिनट मत्था टेक लैण दो प्यारे पांच सात मिनट टेक लैण दो नमस्कार कर लैण दो पांच सात मिनट बाद फिर रस्ता बंद कर दो जेडे बार आवाज सुनदे ने आ जाण अद तो पिछे रस्ता बंद करियो पंडाल दे अद तो पिछे जेडे आउण फिर बाद च पिछे टकाई जाए हां जी आपां थोड़ा चिर एकाग्र चित हो के बहना कोशिश करनी है कुछ फॉर्मूले समझ आ जान बच्चे जदों मैथ पढ़ते हैं तो कुछ फॉर्मूले समझ आ जान तो बाकी सारा ही कुछ समझ आ जाता है बड़े क्वेश्चन हल हो जाते हैं जे फॉर्मूला दिमाग च आ जाए जिवें हुण सब्जी बनाउण दा एक फॉर्मूला एक समझ च आ जाए जे बंदा सुकी सब्जी बनाउण लगता उहदा होर फॉर्मूला एक आ गया तो दस सब्जियां बना सकता ना फिर ते जे बंदा तरी वाली बनाने लगे तो एक फॉर्मूला समझ ले तो अठ दस सब्जियां उहदे च बना सकता एक फॉर्मूला ही है सारिआं ते लग जांदा एक जे तकनीक समझ जा जाए तकनीक मैथड जुगत सारा कुछ ही फिर क्लीयर आपे होण लग जांदा साडा माइंड आपे फिलोसफी बनाउण लग जांदा तां करके अर्ज ये है बई ਕੋਸ਼ਿਸ਼ ਕਰਨੀ ਹੁੰਦੀ ਹੈ ਦੀਵਾਨ ਵਿੱਚ ਆਪਾਂ ਕੋਸ਼ਿਸ਼ ਕਰਦੇ। ਕੁਝ ਵੀਰ ਬੜੇ ਕਹਿ ਲਓ ਸਮਝ ਰੱਖਦੇ ਹੈ, ਗਿਆਨ ਰੱਖਦੇ ਹੈ, ਨੌਲੇਜ ਰੱਖਦੇ ਹੈ, ਕਈ ਕਦੀ ਕਦੀ ਦੀਵਾਨਾਂ ਚ ਆਉਣ ਵਾਲੇ ਹੈ, ਕੁਛ ਪਰੰਪਰਾਵਾਂ ਕੁਝ ਸੋਚ ਜਿਹੜੀ ਅੰਦਰ ਪੱਕੀ ਹੋਈ ਹੈ ਘਰ ਘਰ ਚੁੱਕੀ ਹੈ, ਉਹਨਾਂ ਚੀਜ਼ਾਂ ਨੂੰ ਬਦਲਣ ਦੇ ਉੱਤੇ ਸਮਾਂ ਲੱਗਦਾ, ਟਾਈਮ ਲੱਗਦਾ। ਸੋ ਦੀਵਾਨ ਵਿੱਚ ਅਸੀਂ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਸਾਰਿਆਂ ਦੇ ਸਮਝ ਆਵੇ, ਇੰਨੀ ਕੁ ਸਮਝਣ ਯੋਗ ਗੱਲ ਕਰੀਏ। ਕੋਈ ਨਾ ਮੈਂ ਫਿਲੋਸਫਰ ਹਾਂ, ਨਾ ਮੈਨੂੰ ਬਹੁਤੀ ਫਿਲੋਸਫੀ ਆਉਂਦੀ ਹੈ, ਸਿੱਧੀਆਂ ਸਿੱਧੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤਾਂ ਜੋ ਸਿੱਧੇ ਸਿੱਧੇ ਬੰਦੇ ਆ, ਸਿੱਧੀ ਜੀ ਗੱਲ ਸਾਰਿਆਂ ਦੇ ਸਮਝ ਆ ਜਾਏ, ਸਿੱਧੀ ਸਿੱਧੀ ਸਾਡੀ ਜ਼ਿੰਦਗੀ ਵਿੱਚ ਲਾਗੂ ਹੋ ਸਕੇ। ਬਹੁਤੇ ਬੰਦੇ ਸਾਡੇ ਸ਼ਬਦਾਂ ਦਾ ਇੰਨਾ ਖਲਾਰਾ ਪਾਉਂਦੇ ਆ, ਸ਼ਬਦਾਂ ਦਾ ਮਤਲਬ ਇੱਡੇ ਭਾਰੇ ਭਾਰੇ ਸ਼ਬਦ ਸਿੱਟਦੇ ਆ ਬੰਦੇ ਨੂੰ ਨਾ ਪਤਾ ਲੱਗਦਾ, ਤੇ ਬਾਅਦ ਵਿੱਚ ਫਿਰ ਜਦੋਂ ਸਮਝ ਸਮਝ ਆਉਂਦੀ ਨੀ, ਬਾਅਦ ਚ ਪੁੱਛ ਲਓ ਵੀ ਕੀ ਸੁਣਿਆ, ਕਹਿਣਗੇ ਡੂੰਘੀ ਬਹੁਤ ਹੈ ਕਥਾ, ਕਹਿੰਦੇ ਪਤਾ ਹੀ ਨਹੀਂ ਲੱਗਾ। ਜਿਹਦਾ ਪਤਾ ਹੀ ਨਾ ਲੱਗੇ ਉਹਨੂੰ ਡੂੰਘੀ ਕਹਿ ਦਿੰਦੇ ਵੀ ਇਹ ਜ਼ਿਆਦਾ ਵਧੀਆ, ਸਮਝ ਨਾ ਜਿਹਦੀ ਆਵੇ, ਨਾ ਕੁਝ ਪੱਲੇ ਪਿਆ ਨਾ ਕੁਝ ਸਮਝ ਆਈ, ਉਹਨੂੰ ਫਿਰ ਸਾਡੇ ਬੰਦੇ ਇੱਦਾਂ ਕਹਿ ਦਿੰਦੇ ਬੜੀ ਗਹਿਰੀ ਗੱਲ ਹੈ ਜੀ, ਕਹਿੰਦੇ ਤਾਂ ਨਹੀਂ ਸਮਝ ਆਈ। ਤੇ ਜਿਹੜੀ ਸਮਝ ਹੀ ਨਹੀਂ ਆਈ ਉਹਦੀ ਗੰਭੀਰਤਾ ਤੋਂ ਵੀ ਕਿਆ ਲੈਣਾ, ਉਹ ਡੂੰਘੀ ਵੀ ਹੋਵੇ ਉਹ ਤੋਂ ਲੈਣਾ ਕਿ ਜੇ ਸਾਡੇ ਹੀ ਨਾ ਪੱਲੇ ਪਏ। ਸਿੱਧੇ ਬੰਦੇ ਆ, ਸਿੱਧੀ ਗੱਲ ਸਾਡੇ ਸਮਝ ਚ ਪੈਂਦੀ ਹੈ ਤੇ ਸਿੱਧੀ ਸਿੱਧੀ ਹੋਵੇ ਜ਼ਿੰਦਗੀ ਚ ਬੰਦਾ ਲਾਗੂ ਕਰਕੇ ਤੇ ਜ਼ਿੰਦਗੀ ਸਿੱਧੀ ਸਿੱਧੀ ਤੋਰ ਲਵੇ ਆਪਣੀ, ਜਿਉਣ ਦਾ ਢੰਗ ਤਰੀਕਾ ਸਿੱਧਾ ਹੋ ਜਾਏ ਬਸ ਗੱਲ ਖਤਮ ਹੈ, ਹੋਰ ਬਹੁਤੇ ਚੱਕਰਾਂ ਚ ਪੈ ਕੇ ਕੀ ਲੈਣਾ। ਤੇ ਗੁਰੂ ਜੀ ਨੇ ਵੀ ਸਿੱਧੀਆਂ ਸਿੱਧੀਆਂ ਗੱਲਾਂ ਹੀ ਕੀਤੀਆਂ, ਉਹ ਤੇ ਜਿਹੜਾ ਉਲਝਾਇਆ ਉਹ ਤੇ ਸਾਡੇ ਬੰਦਿਆਂ ਨੇ ਉਲਝਾਇਆ ਨਾ, ਜੇ ਖਲਾਰਾ ਨਾ ਪਾਉਣ, ਡੂੰਘੀਆਂ ਡੂੰਘੀਆਂ ਘੁਮਾ ਫਰਾ ਕੇ ਗੱਲਾਂ ਨਾ ਕਰਨ, ਫਿਰ ਸਾਡੇ ਵਰਗਿਆਂ ਨੂੰ ਕਿਹੜਾ ਪੁੱਛੂ। ਜੇ ਸਿੱਧੀਆਂ ਸਿੱਧੀਆਂ ਗੱਲਾਂ ਹੀ ਕਰ ਦੇਣ, ਸਿੱਧੀਆਂ ਸਿੱਧੀਆਂ ਸਮਝ ਆ ਜਾਣ, ਤੇ ਫਿਰ ਅਗਲਾ ਆਪੇ ਹੀ ਨਾ ਸਮਝ ਲੂ ਵੀ ਸਾਡੇ ਵਰਗੇ ਜਦੋਂ ਘੁਮਾ ਘੁਮੂ ਕੇ ਗੱਲ ਲਿਆਉਂਦੇ ਆ, ਫਿਰ ਉੱਥੇ ਐਡਾ ਵੱਡਾ ਕਰ ਦਿੰਦੇ ਆ ਗੱਲ ਨੂੰ, ਫਿਰ ਉਹ ਬੰਦੇ ਤੇ ਭਾਰ ਹੀ ਪੈਂਦਾ ਵੀ ਯਾਰ ਆਹ ਗੱਲ ਹੈ, ਅਸਲ ਚ ਆਹ ਗੱਲ ਹੈ, ਏਦਾਂ ਹੀ ਸੋਚੀ ਜਾਂਦਾ। ਹੁਣ ਤੁਸੀਂ 15-20 ਕਬੀਤੇ ਰੱਟ ਲਓ, 15-20 ਵਾਰਾਂ ਰੱਟ ਕੇ ਤੇ ਸਟੇਜ ਤੇ ਆ ਕੇ 40-50 ਪੜ੍ਹ ਦਿਓ ਇਕੱਠੀਆਂ, ਤੇ ਅੱਗੇ ਬੈਠਾ ਬੋਝ ਹੀ ਪਊਗਾ, ਹਾਏ ਹੋਏ ਇੰਨੀ ਬਾਣੀ ਕੰਠ ਹੋਈ, ਇੰਨਾ ਯਾਦ ਕਰੀ ਫਿਰਦਾ। ਹੁਣ ਅਗਲੇ ਦਾ ਕੰਮ ਹੀ ਇਹ ਹੈ, ਜਿਹੜਾ ਉਹ ਡਿਊਟੀ ਹੋਈ ਉਹਦੀ ਇਹ ਹੈ, ਉਹਨੇ ਇਹੀ ਕੁਛ ਯਾਦ ਕਰਿਆ। ਹੁਣ ਤੁਹਾਡੇ ਯਾਦ ਹੀ ਹੈ ਇੰਨਾ ਰੇਹ ਪੈਣਾ, ਇੰਨਾ ਯੂਰੀਆ ਪੈਣਾ, ਇੰਨਾ ਆਹ ਪੈਣਾ, ਇੰਨਾ ਆਹ ਪੈਣਾ, ਤੈਨੂੰ ਤੇਰੇ ਕੰਮਾਂ ਦਾ ਯਾਦ ਹੈ, ਬੀਬੀ ਨੂੰ ਘਰ ਦੀ ਰੋਟੀ ਪਾਣੀ ਦਾ ਯਾਦ ਹੈ, ਸਾਡੇ ਵਰਗਿਆਂ ਨੂੰ ਇਹ ਚੀਜ਼ਾਂ ਯਾਦ ਹੋ ਜਾਂਦੀਆਂ। ਇਹ ਸਾਡੇ ਬੰਦਿਆਂ ਦੇ ਦਿਮਾਗ ਵਿੱਚ ਫਿਰ ਬੱਲੇ ਬੱਲੇ ਵੀ ਆਹ ਆਹ ਕਮਾਲ, ਜਿਹੜੇ ਵਕੀਲ ਨੇ ਉਹਨਾਂ ਨੂੰ ਕਿੰਨੀਆਂ ਧਾਰਾਂ ਮੂੰਹ ਜ਼ਬਾਨੀ ਯਾਦ ਹੈ, ਜਿਹੜੇ ਵਕੀਲ ਹੈ ਉਹਨਾਂ ਨੇ ਪੜ੍ਹਾਈ ਵਕੀਲੀ ਦੀ ਕੀਤੀ ਹੈ, ਉਹਨਾਂ ਨੂੰ ਕਿੰਨਾ ਕੁਝ ਯਾਦ ਹੈ। ਹੁਣ ਡਾਕਟਰ ਪੜ੍ਹਨ ਜਾਂਦਾ ਭੱਜ ਕੇ ਵੀ ਕਿਹੜੀ ਦਵਾਈ ਦਈਏ, ਯਾਦ ਹੀ ਹੈ। ਹੁਣ ਇੱਕ ਤੇ ਇੱਕ ਇੱਕ ਡਾਕਟਰ ਦੇ ਕੋਲ ਕਿੰਨੇ ਮਰੀਜ਼ ਆਉਂਦੇ, ਪਹਿਰੇਦਾਰਾਂ ਨੂੰ ਬੇਨਤੀ ਹੈ ਹੁਣ ਟਿਕਾ ਲਓ ਸੰਗਤ ਗੱਲ, ਫਿਰ ਪਕੜ ਜਾਓ, ਉਹ ਜਿੱਥੇ ਕਿ ਸੇਵਾਦਾਰ ਪਿੱਛੇ ਖੜਾ ਹੈ ਐਂਡ ਵਾਲਾ ਉੱਥੇ ਕੁ ਰੋਕਿਓ, 3-4 ਸਿੰਘ ਉੱਥੇ ਲਾਈਨ ਬਣਾ ਕੇ ਬਹਿ ਜਿਓ ਤੇ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ। ਜਿਹੜੇ ਹੁਣ ਚੰਗੇ ਵਕੀਲ ਹੁੰਦੇ ਆ ਨਾ, ਚੰਗਿਆਂ ਵਕੀਲਾਂ ਦੇ ਜਿਨ੍ਹਾਂ ਦੇ ਪੁਰਾਣੇ ਹੋ ਚੁੱਕੇ ਆ, ਤਜਰਬਾ ਵਾਲਾ ਹੋ ਗਿਆ ਜਿਨ੍ਹਾਂ ਨੂੰ, ਤੁਸੀਂ ਜਾ ਕੇ ਦੱਸ ਦਿਓ ਵੀ ਐਂ ਝਗੜਾ ਹੋਇਆ, ਉਹਦੀ ਦੱਸ ਦਿਓ ਵੀ ਆਹ ਧਾਰਾਂ ਲੱਗਣਗੀਆਂ, ਇਹਦਾ ਆਹ ਇਹਦਾ ਐਂ ਪੂਰਾ ਉਹਨਾਂ ਨੂੰ ਰੱਟਿਆ ਪਿਆ, ਕਿਤਾਬ ਚੱਕਣ ਦੀ ਲੋੜ ਨਹੀਂ ਪੈਂਦੀ, ਐਂ ਦੱਸ ਦਿੰਦੇ ਹੈ ਨਾ ਪਿਆ। ਤੇ ਡਾਕਟਰ ਜਿਹੜਾ ਤਜਰਬੇਕਾਰ ਪੁਰਾਣਾ ਡਾਕਟਰ ਹੈ ਜਿਹੜਾ, ਬਸ ਤੂੰ ਮਾੜਾ ਜਿਹਾ ਗੱਲ ਕਰ ਲੈ ਉਹਦੀ 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 ਬਸ ਆਹ ਦਵਾਈ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਤੇ ਆਪਾਂ ਕਦੀ ਹੈਰਾਨ ਹੁੰਦੇ ਹਾਂ, ਐ ਹੈਰਾਨ ਜੇ ਹੁੰਦੇ ਆ ਵੀ ਆਹ ਕਮਾਲ ਕਰਤੀ ਆ, ਕਿਉਂ ਨੀ ਹੈਰਾਨ ਹੁੰਦੇ, ਆਪਾਂ ਨੂੰ ਪਤਾ ਹੀ ਹੈ ਵੀ ਇਹਦਾ ਕੰਮ ਹੈ, ਇਹਦਾ ਇਹਨੂੰ ਤਜਰਬਾ ਹੈ, ਇਹੋ ਹੀ ਹੈ। ਆ ਸਾਡੇ ਵਾਲੇ ਜੇ 5-4 ਸ਼ਬਦ ਪੜ੍ਹਦੇ ਨੇ ਫਿਰ ਹੈਰਾਨ ਹੀ ਹੋਈ ਜਾਂਦੇ, ਹਾਏ ਹੋਏ ਆਹ ਕਮਾਲ ਹੋ ਗਈ, ਇਹ ਵੀ ਤਜਰਬਾ ਹੀ ਅਗਲੇ ਨੂੰ, ਬਸ ਵਕੀਲ ਨੂੰ ਆਪਣੇ ਕੰਮ ਦਾ ਤਜਰਬਾ, ਡਾਕਟਰ ਨੂੰ ਆਪਣੇ ਕੰਮ ਦਾ ਤਜਰਬਾ, ਸਾਡੇ ਵਾਲਿਆਂ ਨੂੰ ਸਾਡਿਆਂ ਦਾ ਤਜਰਬਾ ਹੁੰਦਾ, ਰੱਟਾ ਮਾਰ ਲਿਆ ਯਾਦ ਕਰ ਲਿਆ ਸੁਣਾਤਾ, ਬੜਾ ਸੌਖਾ ਹੈ। ਡੂੰਘੇ ਡੂੰਘੇ ਸ਼ਬਦ ਯਾਦ ਕਰ ਲਓ, ਕਿਤਾਬਾਂ ਭਰੀਆਂ ਪਈਆਂ ਭਾਈ, ਫਿਲਾਸਫਰ ਬੜੇ ਐ, ਕਿਤਾਬਾਂ ਭਰੀਆਂ ਪਈਆਂ, ਰੱਟੇ ਮਾਰ ਲਓ ਤੇ ਰੱਟੇ ਮਾਰ ਕੇ ਯਾਦ ਕਰ ਕਰਕੇ ਤੇ ਤੁਸੀਂ ਇੱਥੇ ਸੁਣਾ ਦਿਓ। ਤੇ ਆਮ ਬੰਦਾ ਤੇ ਇਸ ਮੋਝ ਥੱਲੀ ਦੱਬ ਜਾਂਦਾ ਵੀ ਮੈਨੂੰ ਤੇ ਚਾਰ ਕੁ ਗੱਲਾਂ ਹੀ ਦੇ, ਇਹਨੇ ਇੰਨੀਆਂ ਇੰਨਾ ਕੁਛ ਕਿਵੇਂ ਯਾਦ ਕਰ ਲਿਆ, ਕਿਵੇਂ ਕਰ ਲੈਂਦਾ ਇਹ? ਬਸ ਇਹ ਕਹਿ ਲਓ ਵੀ ਬੰਦੇ ਦਾ ਤਜਰਬਾ, ਡਾਕਟਰ ਦਾ ਤਜਰਬਾ ਹੈ, ਵਕੀਲ ਦਾ ਤਜਰਬਾ ਹੈ, ਇਦਾਂ ਹੀ ਇਹਦਾ ਤਜਰਬਾ। ਸਾਡੇ ਤੇ ਬੰਦਾ ਇੱਕ ਭਾਸ਼ਣ ਦੇ ਜਾਵੇ ਉਹਦੀ ਕਹਿਣ ਲੱਗ ਜਾਣਗੇ ਲੀਡਰ ਹੈ ਜੀ, ਇਹਨੂੰ ਹੁਣ ਅੱਗੇ ਲਾਓ ਕੌਮ ਦੇ, ਕਿਉਂ ਕਿਉਂਕਿ ਇਹਨੇ ਇੱਕ ਬੋਲਿਆ ਵਾਲਾ ਵਧੀਆ ਕਿਸੇ ਵਿਸ਼ੇ ਤੇ, ਕਿਸੇ ਟੌਪਿਕ ਦੇ ਉੱਤੇ ਬੋਲ ਪਿਆ ਨਾ, ਗੱਲ ਕਰਦੀ, ਕਿਸੇ ਦੀ ਵੀਡੀਓ ਚੱਲ ਪਈ, ਪੰਜ ਸੱਤ ਦਸ ਦਿਨ ਚੱਲਦੀ ਹੈ ਤੇ ਆਪਣੇ ਬੰਦੇ ਰੌਲਾ ਪਾਉਣ ਲੱਗ ਜਾਂਦੇ ਵੀ ਇਹਨੂੰ ਹੁਣ ਕੌਮ ਦੇ ਦਿਓ ਸਾਰੀ ਇਹਦੇ, ਕਿਉਂ ਕਿਉਂਕਿ ਉਹਨੇ ਭਾਸ਼ਣ ਇਹੋ ਜਿਹਾ ਦੇ ਦਿੱਤਾ। ਬੜਾ ਵੱਡਾ, ਵੱਡੀਆਂ ਇਹ ਗੱਲਾਂ ਨੂੰ ਬਹੁਤ ਵੱਡਾ ਸਮਝਿਆ ਜਾਂਦਾ। ਤੁਸੀਂ ਇਹ ਇਹ ਚੀਜ਼ਾਂ ਨੂੰ ਓਨਾ ਕੁ ਕਦੋਂ ਰੱਖਣ ਲੱਗਾਂਗੇ ਵੀ ਜਿੰਨਾ ਜਿੰਨੀ ਕੁ ਹੋਵੇ ਓਨੀ ਕੁ ਰੱਖਣ ਕਦੋਂ ਲੱਗਦੇ ਆ? ਜਦੋਂ ਅਸੀਂ ਆਪ ਵੱਡੇ ਹੋ ਜਾਂਦੇ। ਹਰ ਗੱਲ ਹਊਆ ਕਿਉਂ ਬਣਦੀ ਹੈ ਸਾਡੀ ਕੌਮ ਵਿੱਚ? ਕੋਈ ਬੰਦਾ ਵੀ ਉੱਥੇ ਕੋਈ ਬਿਆਨ ਦੇ ਦੇਵੇ, ਮੈਂ ਕਹਿੰਦਾ ਇੱਥੇ ਧਰਨਾ ਲਾਉਣ ਲੱਗੇ ਆ, ਹਊਆ ਬਣ ਜੂ ਸਾਰੇ ਪਾਸੇ। ਹਰ ਗੱਲ ਹਊਆ ਤਾਂ ਬਣਦੀ ਹੈ, ਵੱਡੀ ਸਾਰੀ ਲੱਗਦੀ ਹੈ ਹਰ ਗੱਲ। ਉਹ ਵੱਡੀ ਸਾਰੀ ਲੱਗਣ ਦਾ ਕਾਰਨ ਇਹ ਹੈ ਅਸੀਂ ਆਪ ਛੋਟੇ ਹਾਂ। ਜਦੋਂ ਸਾਡੀ ਸਮਝ ਦਾ ਪੱਧਰ ਵੱਡਾ ਹੋਇਆ, ਸਾਡੀ ਕਾਮਨ ਸੈਂਸ ਡਿਵੈਲਪ ਹੋਈ, ਸਾਡਾ ਦਿਮਾਗ ਖੁੱਲਿਆ, ਅਸੀਂ ਜਦੋਂ ਵਿਵੇਕੀ ਹੋ ਗਏ, ਗਲਤ ਤੇ ਠੀਕ ਪਰਖਣ ਵਾਲੀ ਸਾਡੀ ਮੱਤ ਹੋ ਗਈ, ਫਿਰ ਸਾਨੂੰ ਹਰ ਗੱਲ ਹਊਆ ਨਹੀਂ ਲੱਗਦੀ, ਕੁਝ ਖਾਸ ਨਹੀਂ ਲੱਗਦੀ, ਨੋਰਮਲ ਹੋ ਜਾਂਦਾ। ਅੱਜ ਸਾਡੇ ਵਿੱਚ ਸਾਰਾ ਕੁਛ ਹੀ ਵੱਡਾ ਵੱਡਾ ਲੱਗਦਾ ਹੈ, ਆਪ ਛੋਟੇ। ਸਾਡਾ ਸਮਝ ਦਾ ਪੱਧਰ ਹੈ ਜਿਹੜਾ ਉਹ ਬਹੁਤ ਛੋਟਾ ਹੈ। ਇੱਕ ਬੰਦੇ ਦੀ ਕਿਸੇ ਦੀ ਕੋਈ ਵੀਡੀਓ ਆ ਗਈ, ਬੰਦਾ ਬੜਾ ਗਰਮ ਗਰਮ ਬੋਲ ਰਿਹਾ, ਹੁਣ ਆਮ ਬੰਦੇ ਤੇ ਬੱਲੇ ਬੱਲੇ ਵੀ ਵੱਟ ਕੱਢਦੇ, ਕਮਾਲ ਕਰਦੀ, ਐਂ ਕਰਦਾ ਐਂ ਕਰਦਾ। ਤੇ ਕਈ ਹੁੰਦੇ ਆ ਜਿਹੜੇ ਕਹਿੰਦੇ ਉਹ ਫਿਰ ਜਿਹੜੇ ਹੁਣ ਸਮਝ ਦਾ ਪੱਧਰ ਜਿੰਨਾ ਦਾ ਵਧੀਆ ਉਹ ਕਹਿੰਦੇ ਕਿੱਡੀ ਕੁ ਵੱਡੀ ਗੱਲ ਹੈ ਭਾਈ, ਇਹ ਕਿੱਡਾ ਕੁ ਮਸਲਾ ਹੈ, ਇਹਦੇ ਨਾਲ ਕੀ ਹੋ ਜੂ, ਇਸ ਗੱਲ ਦੀ ਪ੍ਰੈਕਟੀਕਲਿਟੀ ਕੀ ਹੈ, ਆ ਜਿਹੜੀ ਗੱਲ ਕਰਦਾ ਇਹਨੂੰ ਲਾਗੂ ਕਿੱਦਾਂ ਕੀਤਾ ਜਾ ਸਕਦਾ ਹੈ? ਉਹ ਬੰਦੇ ਨਹੀਂ ਹਊਆ ਬਣਾਉਂਦੇ, ਉਹ ਧੀਰਜ ਰੱਖਦੇ ਆ, ਉਹਨਾਂ ਨੂੰ ਸਮਝ ਹੁੰਦੀ ਹੈ, ਉਹ ਸ਼ਾਂਤ ਹੁੰਦੇ ਹੈ, ਅਕਲ ਹੈ, ਵਿਵੇਕ ਹੈ, ਦਿਮਾਗ ਚੱਲਦਾ ਹੈ ਉਹਨਾਂ ਦਾ, ਕੰਮ ਕਰਦਾ, ਸੁੱਤੇ ਨਹੀਂ ਪਏ। ਤਾਂ ਕਰਕੇ ਜਿਹੜੀ ਮੈਂ ਅਰਜ਼ ਕਰ ਰਿਹਾ ਸੀ ਉਹਨੂੰ ਧਿਆਨ ਨਾਲ ਸਮਝਿਓ, ਜੇ ਜਿੱਦਾਂ ਵਕੀਲ ਦਾ ਇੱਕ ਆਪਣਾ ਪੇਸ਼ਾ ਹੈ, ਇਦਾਂ ਹੀ ਡਾਕਟਰ ਦਾ ਆਪਣਾ ਪੇਸ਼ਾ ਹੈ ਭਾਈ, ਉਹਦਾ ਕੰਮ ਹੈ, ਉਹਦੀ ਜੌਬ ਹੈ, ਇਸੇ ਤਰ੍ਹਾਂ ਸਾਡੇ ਵਰਗਿਆਂ ਦਾ ਪੜ੍ਹਨਾ ਤੇ ਸਟੇਜਾਂ ਤੇ ਗੱਲਾਂ ਕਰਨੀਆਂ ਇਹ ਇੱਕ ਪੇਸ਼ਾ ਹੈ, ਇਹਨੂੰ ਵੀ ਨੋਰਮਲ ਰੱਖੋ। ਜਿਵੇਂ ਡਾਕਟਰ ਤੁਹਾਡੇ ਲਈ ਠੀਕ ਹੈ ਵੀ ਅਗਲਾ ਪੈਸੇ ਲੈਂਦਾ ਦਵਾਈ ਦਿੰਦਾ, ਵਕੀਲ ਪੈਸੇ ਲੈਂਦਾ ਸਾਡਾ ਕੇਸ ਲੜਦਾ, ਕੰਮ ਹੈ ਅਗਲੇ ਦਾ, ਇਦਾਂ ਹੀ ਇਹਦਾ ਕੰਮ ਹੈ, ਇੰਨਾ ਕੁ ਰੱਖੋ, ਇਹਦੇ ਨਾਲ ਸੌਖੇ ਰਹਾਂਗੇ ਤੇ ਆਪਣੇ ਆਪ ਨੂੰ ਵੱਡੇ ਕਰਨ ਦੀ ਕੋਸ਼ਿਸ਼ ਕਰੀਏ। ਵੱਡੇ ਕਰਨ ਦਾ ਮਤਲਬ ਇਹ ਨਹੀਂ ਅਸੀਂ ਬੜੇ ਹੰਕਾਰ ਵਾਲੇ ਬੱਲੇ ਬੱਲੇ ਵੀ ਹੁਣ ਅਸੀਂ ਐ ਨਹੀਂ, ਆਪਣੀ ਸਮਝ ਦਾ ਪੱਧਰ ਵੱਡਾ ਕਰੀਏ। ਗੁਰਬਾਣੀ ਸਾਡੀ ਸਮਝ ਦਾ ਪੱਧਰ ਵੱਡਾ ਕਰਦੀ, ਸਤਿਗੁਰੂ ਸਾਨੂੰ ਉੱਚਾ ਕਰਦੇ, ਵੱਡਾ ਹੋ, ਉੱਚਾ ਹੋ, ਇੰਨਾ ਕੁ ਉੱਚਾ ਹੋ ਵੀ ਹਰ ਘਟਨਾ ਤੈਨੂੰ ਠੀਕ ਠੀਕ ਲੱਗੇ, ਨੀਵੀਂ ਲੱਗੇ, ਹਰ 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 ਚੀਜ਼ ਹੀ ਵੱਡੀ ਵੱਡੀ, ਤਾਂ ਅਸੀਂ ਆਪ ਛੋਟੇ ਛੋਟੇ ਹਾਂ, ਆਪ ਨਿੱਕੇ ਆ, ਸਮਝ ਵਾਲਾ ਪੱਧਰ ਬਹੁਤ ਛੋਟਾ। ਤੇ ਜਿਵੇਂ ਜਿਵੇਂ ਸਾਡਾ ਵਿਵੇਕ ਵੱਧਦਾ ਹੈ, ਵਿਵੇਕ ਬੁੱਧ ਵੱਧਦੀ ਹੈ, ਸਮਝ ਆਉਂਦੀ ਹੈ, ਦਿਮਾਗ ਖੁੱਲਣ ਲੱਗ ਜਾਂਦਾ ਹੈ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਜਦੋਂ ਵਿਵੇਕ ਆ ਜਾਂਦਾ ਹੈ, ਮਾੜਾ ਚੰਗਾ ਗਲਤ ਠੀਕ ਪਰਖਣ ਦੀ ਬੁੱਧ ਆ ਜਾਂਦੀ ਹੈ, ਫਿਰ ਬੰਦਾ ਡਿਸੀਜਨ ਵਧੀਆ ਲੈਣ ਲੱਗਦਾ, ਉਹ ਸਮਝ ਦਾ ਪੱਧਰ ਉੱਚਾ ਹੋ ਜਾਂਦਾ। ਆ ਖਜ਼ਾਨਾ ਖੁੱਲ ਗਿਆ ਪਿਉ ਦਾਦੇ ਕਾ ਖੋਲ ਰਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨ। ਸਮਝ ਆਈ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਪਾਏ। ਹੁਣ ਅਸੀਂ ਗਰੀਬ ਨਹੀਂ ਰਹੇ, ਹੁਣ ਅਸੀਂ ਛੋਟੇ ਨਹੀਂ ਰਹੇ, ਅਸੀਂ ਵੱਡੇ ਹੋ ਗਏ। ਮਹਾਰਾਜ ਕਹਿੰਦੇ ਅਸੀਂ ਵੱਡੇ ਹੋ ਗਏ। ਕੀ ਵੱਡਾ ਹੋ ਗਿਆ? ਪੈਸਾ ਬਹੁਤ ਆ ਗਿਆ, ਵੱਡੇ ਕਿੱਦਾਂ ਹੋ ਗਏ? ਵੱਡੇ ਹੋਣ ਦਾ ਮਤਲਬ ਕੀ ਹੋਇਆ? ਸਾਡੀ ਸੋਚ ਵੱਡੀ ਹੋ ਗਈ, ਸਾਡਾ ਸਮਝ ਦਾ ਪੱਧਰ ਵੱਡਾ ਹੋ ਗਿਆ, ਹੁਣ ਅਸੀਂ ਧਨਵਾਨ ਹੋ ਗਏ। ਕਿਹੜੇ ਪਾਸਿਓਂ? ਜੇਬ ਭਰ ਗਈ ਕਿ ਆਹ ਭਰ ਗਿਆ? ਆ ਵਿਚਾਰ ਆ ਗਏ ਨਵੇਂ ਨਵੇਂ, ਸੋਚ ਆ ਇੱਥੇ ਆ ਆ ਖਜ਼ਾਨਾ ਆ ਵੱਡਾ ਹੋ ਗਿਆ, ਖਜ਼ਾਨਾ ਆ ਹੋ ਗਿਆ ਖਜ਼ਾਨਾ। ਹੁਣ ਇੱਥੇ ਵੱਡੇ ਕਿੰਨੇ ਕੁ ਹੋਣਗੇ? ਜੇਬਾਂ ਵਾਲੇ ਵੱਡੇ ਤੇ ਤੁਹਾਡੇ ਚ ਬਹੁਤ ਹੈ, ਪਰ ਆ ਪਾਸਾ ਵੱਡਾ ਕਿਸੇ ਕਿਸੇ ਦਾ ਹੁੰਦਾ, ਉੱਚਾ ਹੋ ਗਿਆ, ਵੱਡਾ ਹੋ ਗਿਆ। ਇਧਰੋਂ ਉੱਚੇ ਹੋਣਾ, ਮਨ ਨੀਵਾਂ ਮਤ ਮਤ ਸਮਝ ਆ ਖੋਲੋ, ਫਿਰ ਤੁਹਾਨੂੰ ਮੈਂ ਆਮ ਲੱਗਦਾ, ਫਿਰ ਤੁਹਾਨੂੰ ਹਰ ਕੋਈ ਆਮ ਜਿਹਾ ਲੱਗਦਾ, ਕਿਉਂਕਿ ਤੂੰ ਬਹੁਤ ਵੱਡਾ, ਤੇਰੀ ਸਮਝ ਦਾ ਪੱਧਰ ਵੱਡਾ, ਤੇ ਜਿੰਨਾ ਤੂੰ ਛੋਟਾ ਉਹਨਾਂ ਤੈਨੂੰ ਮੈਂ ਵੱਡਾ ਲੱਗੂ, ਆਪ ਛੋਟਾ ਹੈ ਤੈਨੂੰ ਮੈਂ ਵੱਡਾ ਲੱਗਦਾ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਵੱਡੇ ਹੋਵੋ, ਤਾਂ ਹੀ ਤੇ ਪਿਆਰਿਓ। ਹੁਣ ਸਾਡੇ ਲੀਡਰ ਕਿੱਦਾਂ ਵੱਡੇ ਵੱਡੇ ਲੱਗਦੇ ਸਾਨੂੰ? ਪਰੇ ਹਟ ਜੋ ਲੀਡਰ ਸਾਹਿਬ ਆ ਗਏ ਕਹਿੰਦੇ ਸੀ, ਪਰੇ ਹਟ ਜੋ ਕਿਵੇਂ ਭਾਈਏ, ਕਿੱਥੇ ਭਾਈਏ? ਬੰਦਾ ਧੜਕਣ ਤੇਜ਼ ਕਰ ਲੈਂਦਾ, ਕਾਲਾ ਪੈ ਜਾਂਦਾ, ਦਿਮਾਗ ਬੁੱਝਕਰ ਹੋ ਜਾਂਦਾ ਉਹਦਾ, ਸੁਵੇਖ ਕੇ ਇਹ ਕਿਵੇਂ ਗੱਲ ਕਰੀਏ, ਇੰਨੀ ਐਕਸਾਈਟਮੈਂਟ ਬਣ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਸੀ ਵੱਡੇ ਹੋਵੋ, ਤਾਂ ਹੀ ਤੇ ਬਾਬਰ ਨਾਲ ਗੱਲ ਕਰਦੇ ਸੀ, ਆਪ ਵੱਡੇ ਹੋ ਚੁੱਕੇ ਸੀ, ਸਾਰੀ ਦੁਨੀਆ ਬਾਬਰ ਤੋਂ ਡਰਦੀ ਹੈ, ਉਹ ਅੱਖ ਚੱਕ ਪਾ ਕੇ ਗੱਲ ਕਰਦੇ, ਹਾਂ ਬਈ ਕਿਉਂ ਭਲਾ, ਵੱਡੇ ਸੀ, ਸਮਝ ਦਾ ਪੱਧਰ ਵੱਡਾ ਸੀ। ਉਸ ਵੇਲੇ ਦੇ ਜਹਾਂਗੀਰ ਦੇ ਨਾਲ ਗੁਰੂ ਅਰਜਨ ਦੇਵ ਜੀ ਗੱਲ ਕਰਦੇ ਬਹਿ ਕੇ, ਹਰ ਗੱਲ ਕਿਹੜੀ ਕਰਨੀ, ਬੰਦਾ ਹੀ ਹੈ, ਬੰਦਿਆਂ ਵਰਗਾ ਤੂੰ ਬੰਦਾ ਹੈ, ਉਹੋ ਜਿਹਾ ਸੀ, ਸਮਝ ਦਾ ਪੱਧਰ ਵੱਡਾ। ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਾ ਬਹਿ ਕਰ, ਗੱਲ ਕਿਹੜੀ ਕਰਨਾ ਬਾਦਸ਼ਾਹ ਨੂੰ, ਆ ਕਰ, ਸਾਡੇ ਚ ਕਿੱਥੇ, ਸਾਡੀ ਔਕਾਤ ਨਹੀਂ। ਮਹਾਰਾਜ ਕਹਿੰਦੇ ਔਕਾਤ ਬਣਾਓ, ਫਿਰ ਜੇ ਨਹੀਂ ਬਣਾਓ, ਸਾਡੀ ਔਕਾਤ ਅੱਜ ਅੱਜ ਤੱਕ ਸਾਡਾ ਹਾਲ ਕੀ ਹੈ? ਧਰਨੇ ਲਾਵਾਂਗੇ, ਮੁਜ਼ਾਹਰੇ ਕਰਾਂਗੇ, ਛੜਕਦੇ ਬੈਠਾਂਗੇ। ਪਰ ਜੇ ਗੁਰੂ ਸਾਹਿਬ ਹੁੰਦੇ ਤੇ ਤੁਹਾਨੂੰ ਅੱਜ ਇਹ ਕਹਿੰਦੇ ਔਕਾਤ ਬਣਾਓ, ਸਿੱਖੋ, ਉਹ ਜਿਹੜੀ ਕੁਰਸੀ ਹੈ ਕੁਰਸੀ ਤੇ ਬਹਿ ਤੇ ਕੁਰਸੀ ਤੇ ਬਹਿ ਕੇ ਕੁਰਸੀ ਵਾਲੇ ਨਾਲ ਗੱਲ ਕਰ, ਛੜਕਦੇ ਕਿਉਂ ਬਹਿਣਾ? ਆਪਣੀ ਯੋਗਤਾ ਬਣਾ, ਵੱਡਾ ਹੋ, ਤੂੰ ਛੋਟਾ ਕਿਉਂ ਹੈ? ਮੈਨੂੰ ਬਹੁਤ ਵਾਰ ਮੈਂ ਕਿਹਾ ਬੈਕਵਰਡ ਹੈ ਜੀ ਸਾਡਾ ਇਲਾਕਾ, ਬੈਕਵਰਡ ਜਿਹਾ ਜੀ, ਸਿੱਧੇ ਜੇ ਲੋਕ ਨਹੀਂ ਪਾਈ, ਗਿਆਨਵਾਨ ਜਿਹੜਾ ਆ ਕੋਈ ਬੈਕਵਰਡ ਨਹੀਂ, ਗਿਆਨ ਲਓ, ਸਾਡਾ ਤੇ ਗੁਰੂ ਗਿਆਨ ਹੈ, ਅਸੀਂ ਬੈਕਵਰਡ ਕਿਉਂ ਆ? ਬੈਕਵਰਡ ਕੀ, ਬੈਕਵਰਡ ਦਾ ਅਰਥ ਕੀ ਕਰਦੇ ਹੋ ਤੁਸੀਂ? ਇੱਕੋ ਘਰ ਵਿਖਾਈਏ, ਪਿੰਡ ਵਿਖਾਈਏ, ਜ਼ਮੀਨਾਂ ਵਿਖਾਈਏ, ਪ੍ਰਾਪਰਟੀ ਵਿਖਾਈਏ, ਅਕਲ ਵਿਖਾਈਏ, ਸਮਝ ਵਿਖਾਈਏ, ਇੱਥੇ ਬੈਕਵਰਡ ਨਹੀਂ ਬਣ ਸਕਦੇ ਅਸੀਂ। ਐਜੂਕੇਸ਼ਨ ਵਿਖਾਓ, ਨੌਲੇਜ ਦਿਓ, ਸਲਾਹ ਹੋਵੇ ਜਿਹੜੀ ਤੇਰੀ ਉਹ ਵੱਖਰੀ ਹੋਵੇ ਸਾਰਿਆਂ ਨਾਲੋਂ, ਓਪੀਨੀਅਨ ਵੱਖਰਾ ਹੋਵੇ, ਨਜ਼ਰੀਆ ਤੇਰਾ, ਨਜ਼ਰੀਆ ਕੀ ਇਹਦੇ ਬਾਰੇ ਬੋਲ, ਉਹ ਅਗਲਾ ਗੱਲ ਕਰੇ, ਐਸ ਗੱਲ ਬਾਰੇ ਤੇਰਾ ਨਜ਼ਰੀਆ ਕੀ ਹੈ, ਅਗਲਾ ਤਾਂ ਬੋਲੇ, ਐਸ ਗੱਲ ਬਾਰੇ ਤੇਰਾ ਨਜ਼ਰੀਆ ਕੀ ਹੈ, ਉਹਨੇ ਆਪਣੀ ਸਲਾਹ ਦਿੱਤੀ, ਹਾਂ ਵੀ ਸਿੱਖਾ ਹੁਣ ਤੂੰ ਬੋਲ, ਤੇਰਾ ਐਸ ਗੱਲ ਬਾਰੇ ਕੀ ਨਜ਼ਰੀਆ, ਫਿਰ ਜਿਹੜੀ ਤੇਰੀ ਸੋਚ ਹੋਵੇ ਸਭ ਤੋਂ ਉੱਚੀ ਦਿਸੇ। ਗੁਰੂ ਗ੍ਰੰਥ ਸਾਹਿਬ ਸਾਨੂੰ ਵੱਡਾ ਕਰਦੇ ਆ, ਗੁਰੂ ਨਾਨਕ ਸਾਨੂੰ ਵੱਡਾ ਕਰਦੇ ਸੀ, ਵੱਡੇ ਹੋਵੋ, ਵੱਡਾ ਮਤਲਬ ਸੋਚ ਦਾ ਪੱਧਰ ਵੱਡਾ ਕਰੋ, ਵੱਡਾ ਸੋਚਣਾ ਸ਼ੁਰੂ ਕਰੋ, ਉੱਚਾ ਹੋ, ਵਿਚਾਰਾਂ ਵਾਲੇ ਪਾਸਿਓ, ਸੋਚ ਵਾਲੇ ਪਾਸਿਓ, ਸਮਝ ਵਾਲੇ ਪਾਸਿਓ ਉੱਚਾ ਹੋ। ਜਦੋਂ ਬੰਦਾ ਉੱਚਾ ਹੋ ਜਾਂਦਾ ਹੈ ਉਹ ਫਿਰ ਕਹਿੰਦਾ ਸਾਡੇ ਵਰਗਾ ਹਮ ਧਨਵੰਤ, ਅਸੀਂ ਸਾਡੇ ਵਰਗਾ ਕਿਹੜਾ, ਭਾਕਟ ਸੱਚ ਨਾਏ ਹਰ ਗੁਣ ਗਾਵੇ। ਹੁਣ ਗੱਲ ਹੀ ਬਣ ਗਈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖਜ਼ਾਨਾ ਖੋਲਣਾ ਆ ਗਿਆ ਸਾਨੂੰ, ਤੇ ਖਜ਼ਾਨਾ ਕੀ ਹੈ ਭਲਾ, ਪਿਓ ਦਾਦੇ ਦਾ ਖਜ਼ਾਨਾ ਕਿਹੜਾ, ਪਰਮਾਤਮਾ ਨੇ ਸਾਰਿਆਂ ਨੂੰ ਕਿਹੜਾ ਖਜ਼ਾਨਾ ਦਿੱਤਾ ਹੈ, ਬੰਦੇ ਨੂੰ ਕੀ ਦਿੱਤਾ ਭਾਈ ਵੱਖਰਾ ਪਸ਼ੂ ਨਾਲੋਂ, ਦਿਮਾਗ ਮਾਈਂਡ ਸੋਚ ਸੋਚ ਤੇ ਖੋਲਣਾ ਆ ਗਿਆ, ਦਿਮਾਗ ਆ ਖੋਲਣਾ ਆ ਗਿਆ। ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਅੱਗੇ
ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਤਾਂ ਮੇਰੇ ਮਨ ਭਿਆਨ ਧਨਾ।
ਅੰਦਰੋਂ ਗਿਆਨ ਪ੍ਰਗਟ ਹੋਣਾ ਜੇ ਬਾਹਰੋਂ ਗਿਆਨ ਦੀ ਚਾਬੀ ਲੱਗੀ, ਆ ਖਜ਼ਾਨਾ ਤਾਂ ਖੁੱਲਣਾ ਹੈ, ਇਹਨੂੰ ਚਾਬੀ ਵੀ ਲੱਗਣੀ ਬਾਹਰੋਂ। ਆ ਹੁਣ ਜਿਵੇਂ ਆਪਾਂ ਫਾਰਮੂਲੇ ਸਮਝਦੇ ਹਾਂ ਚਾਬੀ ਇਹੀ ਲੱਗ ਜਾਂਦੀਆਂ, ਸਾਡੇ ਬੰਦੇ ਸਾਰੀ ਜ਼ਿੰਦਗੀ ਚਾਬੀ ਲਵਾਉਂਦੇ ਫਿਰਦੇ ਨੇ, ਤੂੰ ਲਵਾ ਲੈ ਦੋ ਚਾਰ ਸਾਲ ਮੁੜ ਕੇ ਤੇ ਚੱਲ ਤੇਰਾ ਆਪਣਾ ਕਦੋਂ ਚੱਲੂ, ਸਾਰੀ ਜ਼ਿੰਦਗੀ ਕਰਦੇ ਸਤਸੰਗ ਸਾਰੀ ਜ਼ਿੰਦਗੀ ਕਰੀ ਚੱਲੋ, ਹਜੇ ਹਜੇ ਚਾਬੀ ਲੱਗੀ ਨੀ, ਹਜੇ ਆਇਆ ਹੀ ਨੀ ਅੰਦਰੋਂ ਕੋਈ, ਹੁਣ ਤੇਰਾ ਚਸ਼ਮਾ ਕਦੋਂ ਫੁੱਟੂ, ਤੈਨੂੰ ਸਦਾ ਸਲਾਹ ਦੀ ਲੋੜ ਪਏਗੀ। ਹੁਣ ਆਹ ਪ੍ਰੋਬਲਮ ਪੈ ਗਈ ਹੁਣ ਕਿਹਨੂੰ ਪੁੱਛ ਕੇ ਆਈਏ, ਹੁਣ ਆਹ ਪ੍ਰੋਬਲਮ ਪੈ ਗਈ ਹੁਣ ਕਿਹਨੂੰ ਪੁੱਛ ਕੇ ਆਈਏ, ਆਪਣੇ ਡਿਸੀਜਨ ਆਪ ਲੈ, ਆਪਣੀ ਜ਼ਿੰਦਗੀ ਦੇ ਮਸਲੇ ਆਪ ਹੱਲ ਕਰ। ਤੇਰੇ ਵਾਲਾ ਅਜੇ ਚੱਲਿਆ ਨੀ, ਕਿੰਨਾ ਚਿਰ ਲੋਕਾਂ ਦੇ ਬੋਰ ਤੋਂ ਪਾਣੀ ਪੀਂਦਾ ਰਹੇਗਾ, ਆਪਣੇ ਵਾਲਾ ਚਲਾ, ਲੋਕਾਂ ਦੇ ਨਲਕੇ ਤੋਂ ਕਿੰਨਾ ਚਿਰ ਪਾਣੀ ਪੀਏਗਾ, ਤੂੰ ਆਪਣੇ ਵਾਲਾ ਚਲਾ, ਬਾਹਰੋਂ ਪਾਣੀ ਦੀ ਬਾਲਟੀ ਦੋ ਚਾਰ ਬਾਲਟੀਆਂ ਭਰ ਕੇ ਇੱਕ ਵਾਰੀ ਪਾ ਲਿਆ, ਹੁਣ ਇਹਨੂੰ ਕਦੋਂ ਚਲਾਏਗਾ। ਸਾਡੇ ਗੁਰੂ ਸਾਹਿਬ ਕਹਿੰਦੇ ਸੀ ਚਲਾਓ ਇਹਨੂੰ, ਚਲਾਓ ਤੁਹਾਡੀ ਜ਼ਿੰਦਗੀ ਦੇ ਡਿਸੀਜਨ ਵਧੀਆ ਵਧੀਆ ਲਓ। ਸਾਨੂੰ ਪਤਾ ਕਿਵੇਂ ਲੱਗੇ ਵੀ ਕਿਹਦਾ ਚੱਲਦਾ, ਜਿਹੜਾ ਆਪਣੀ ਜ਼ਿੰਦਗੀ ਦੇ ਡਿਸੀਜਨ ਵਧੀਆ ਲੈਂਦਾ, ਫੈਸਲੇ ਵਧੀਆ ਲੈਂਦਾ, ਜਿਹੜਾ ਸੋਚਦਾ ਜਦੋਂ ਜਿਹੜਾ ਵੀ ਕੰਮ ਕਰਦਾ ਪਰਫੈਕਟ, ਗਲਤੀਆਂ ਵੀ ਕਰਦਾ ਹੋਣਾ ਪਰ ਬਹੁਤੇ ਕੰਮ ਜਿਹਦੇ ਸਹੀ ਨੇ, ਇਹਦਾ ਮਤਲਬ ਇਹਦਾ ਅੰਦਰ ਵਾਲਾ ਚੱਲਦਾ। ਗਲਤੀਆਂ ਵੀ ਕਰੂ ਭਾਈ, ਗਲਤੀਆਂ ਕਰੂ ਕੋਈ ਸ਼ੱਕ ਨਹੀਂ, ਜਿਹੜੇ ਬੰਦੇ ਨੇ ਹਰ ਜ਼ਿੰਦਗੀ ਦੇ ਵਿੱਚ ਡਿਸੀਜਨ ਲੈਣੇ ਆ, ਫੈਸਲੇ ਲੈਣੇ ਆ, ਤੇ ਗਲਤ ਫੈਸਲੇ ਵੀ ਹੋਣਗੇ ਉਹਦੇ ਤੋਂ, ਬੰਦਾ ਬੰਦਾ ਹੀ ਹੈ, 100 ਫੈਸਲੇ ਕਰੂ 20 ਗਲਤ ਵੀ ਕਰੂ, ਪਰ ਇਹਨਾਂ ਵੀ ਚਲਾਵੇ ਤੇ ਸਹੀ ਆਪਣੇ ਵਾਲਾ। ਚਾਰ ਗਲਤੀਆਂ ਕਰਕੇ ਪੰਜਵੀਂ ਵਾਰੀ ਠੀਕ ਹੋਣ ਲੱਗ ਜੂ, ਫਿਰ ਹੌਲੀ ਹੌਲੀ ਸਹੀ ਵੀ ਕਰਨ ਲੱਗ ਜਾਂਦਾ ਬੰਦਾ। ਤਾਂ ਕਰਕੇ ਪਿਆਰਿਓ ਇਹਨੂੰ ਚਲਾ ਕੇ ਹੀ ਹਟਣਾ, ਇਹਨੂੰ ਚਲਾਉਣਾ ਹੈ ਆਪਣੇ ਡਿਸੀਜਨ, ਆਪਣੀ ਵਿਵੇਕ ਬੁੱਧ, ਇੰਟੈਲੀਜੈਂਸ ਕਹਿੰਦੇ ਆ ਜਿਹਨੂੰ, ਇੰਟੈਲੀਜੈਂਟ ਮਾਈਂਡ, ਉਹਦੀ ਇੰਟੈਲੀਜੈਂਸ ਮਤਲਬ ਵਿਵੇਕ, ਅਕਲ, ਮਤ ਉੱਚੀ, ਬਸ ਇਹਨੂੰ ਚਲਾ ਕੇ ਹਟਣਾ, ਕੋਸ਼ਿਸ਼ ਕਰੋ। ਸਾਡੇ ਗੁਰੂ ਜੀ ਵੱਡਾ ਕਰਦੇ, ਵੱਡਾ ਹੋ ਫਿਰ ਹੋਏਗਾ ਕਿ ਅੱਗੇ
ਰਤਨ ਲਾਲ ਜਾਕਾ ਕਛੂ ਨਾ ਮੋਲ, ਪਰੇ ਪੰਡਾਰ ਅਖੂਟ ਅਤੋਲ।
ਬਾਹਰਲੇ ਰਤਨ ਲਾਲ ਇਹਦਾ ਮੁਕਾਬਲਾ ਕੀ ਕਰਨਗੇ, ਤੇਰੀ ਸੋਚ ਦਾ, ਤੇਰੀ ਸਮਝ ਦਾ। ਜਿਹੜਾ ਅੰਦਰੋਂ ਚਸ਼ਮਾ ਫੁੱਟਣਾ ਇਹਦਾ ਖਜ਼ਾਨਾ, ਬਾਹਰਲੇ ਬਾਹਰਲੇ ਹੀਰੇ ਕੀ ਵਿਖਾਉਣਾ। ਅਗਲਾ ਕਹਿੰਦਾ ਵਿਖਾ ਵੱਡਾ ਹੋ ਗਿਆ, ਲੈ ਹੀਰੇ ਛਾਪਾਂ ਵਿਖਾ ਦੇ, ਮੁੰਦਰੀਆਂ ਵਿਖਾ ਦੇ, ਇਹ ਕੀ ਵਿਖਾਉਣਾ। ਆ ਜੇਬ ਵਾਲੇ ਨੋਟ ਜੇ ਕੀ ਵਿਖਾਉਣਾ, 20-50 ਕਿੱਲੇ ਜ਼ਮੀਨ ਕੀ ਵਿਖਾਉਣਾ, ਸੋਚ ਦਾ ਪੱਧਰ ਵਿਖਾ ਕਿੱਦਾਂ, ਇਹ ਸੋਚ ਦਾ ਕਿੱਦਾਂ, ਸਮਝ ਕਿੰਨੀ ਕੁ, ਤੇਰਾ ਓਪੀਨੀਅਨ ਦੇ ਇਸ ਮਸਲੇ ਤੇ, ਓਪੀਨੀਅਨ ਦੇ ਕਿੱਦਾਂ ਦਾ, ਨਜ਼ਰੀਆ ਤੇਰਾ ਕਿੱਦਾਂ ਦਾ, ਜਾਂ ਕਹਿ ਲਓ ਤੇਰੀ ਮਨੌਤ ਕਿੱਦਾਂ ਦੀ ਹੈ, ਮੰਨਦਾ ਕਿੱਦਾਂ ਹੈ, ਇਹ ਦੱਸ। ਮਨੌਤ ਵੱਡੀ ਕਰੋ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਇੱਥੇ ਖਜ਼ਾਨਾ ਹੀ ਭਰਿਆ ਪਿਆ, ਭਰੇ ਭੰਡਾਰ ਅਖੂਟ ਅਤੋਲ, ਐਸਾ ਖਜ਼ਾਨਾ ਜਿਹੜਾ ਤੋਲਿਆ ਨਹੀਂ ਜਾ ਸਕਦਾ। ਤੇ ਕਮਾਲ ਦੀ ਗੱਲ ਇਹ ਆ ਵੀ ਮੁੱਕਦਾ ਵੀ ਨਹੀਂ, ਮੁੱਕ ਗਿਆ ਕਿਤੇ। ਵਧੀਆ ਫੈਸਲੇ ਲੈਣ ਵਾਲੇ ਅੱਗੇ ਅੱਗੇ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ, ਅਮਰੀਕਾ ਵਾਲਿਆਂ ਦਾ ਜੇ ਮੰਨ ਲਓ ਏਦਾਂ ਮੈਂ ਕਹਿ ਲਓ ਵੀ ਅਮਰੀਕਾ ਕੈਨੇਡਾ ਵਰਗੇ ਜਿਹੜੇ ਉੱਥੇ ਦੇ ਜਿਹੜੇ ਚਲਾਉਂਦੇ ਕੰਟਰੀਆਂ ਨੂੰ, ਪਹਿਲਾਂ ਉਦੋਂ ਫੈਸਲੇ ਵਧੀਆ ਲੈਂਦੇ ਸੀ, ਅੱਜ ਵਧੀਆ ਲੈ ਰਹੇ, ਗਾਂਹ ਵਧੀਆ ਲੈਣਗੇ, ਨਵੇਂ ਤੋਂ ਨਵੇਂ ਫੈਸਲੇ, ਦੇਸ਼ ਸੋਹਣੇ ਚਲਾਉਣ ਦੇ ਫੈਸਲੇ, ਆਲਾ ਦੁਆਲਾ ਸੌਖਾ ਕਰਨ ਦੇ ਫੈਸਲੇ, ਨਵੇਂ ਤੋਂ ਨਵੇਂ ਫੈਸਲੇ ਆ ਰਹੇ ਆ। ਜਿੰਨਾ ਮਰਜ਼ੀ ਖਾਈ ਖਰਚੀ ਜਾਇਓ, ਕਿਹੜਾ ਖਜ਼ਾਨਾ ਬਈ? ਜੇ ਵਾਲਾ ਗਿਆ, ਐਸ ਖਜ਼ਾਨੇ ਦੀ ਗੱਲ ਹੈ। ਕਿੱਦਾਂ ਪੜ੍ਹਦੇ ਅੱਗੇ?
ਖਾਵੇ ਖਰਚੇ ਰਲੂ ਮੈਨੂੰ ਭਾਈ, ਤੋਟ ਨਾ ਆਵੇ ਵੱਧ ਦੋ ਜਾਈ,
ਖਾਇਓ ਖਰਚਿਓ ਤੋਟ ਨਹੀਂ। ਸਾਡੇ ਵਾਲੇ ਕਹਿਣਗੇ ਬਾਬਿਆਂ ਦੇ ਚੌਲ ਹੀ ਨਹੀਂ ਮੁੱਕੇ, ਕਹਿੰਦੇ ਤੋਟ ਨਾ ਆਵੇ ਵੱਧ ਦੂ ਜਾਈ। ਸੁਣ ਲਓ ਸਾਖੀ, ਸਾਡੇ ਆਗ ਮੁੜ ਕੇ ਆ ਗਏ ਨਾ ਫਿਰ ਚੌਲਾਂ ਦੇ, ਤਕਰੀਬਨ ਤਕਰੀਬਨ ਸਾਰੇ ਬਾਬਿਆਂ ਨਾਲ ਇਹ ਸਾਖੀ ਜੁੜੀ ਹੋਈ ਹੈ, ਇੱਕ ਬਾਬੇ ਨਾਲ ਨਹੀਂ ਜੁੜੀ। ਪੰਜ ਸੱਤ ਬਾਬਿਆਂ ਦੇ ਜੀਵਨ ਵਿੱਚ ਤੇ ਮੈਂ ਵੀ ਬੜੀ ਹੈ, ਸਾਡੇ ਮਹਾਨ ਬਾਬੇ ਕਦੇ ਉਹ ਕਿਸੇ ਨਾਲ ਕੜਾਹ ਬਣਾਇਆ ਪਿਆ ਕਿਸੇ ਦੇ ਚੌਲ, ਵੀ ਲੰਗਰ ਚ ਚੌਲ ਮੁੱਕ ਗਏ ਸੀ, ਫਿਰ ਬਾਬਾ ਜੀ ਨੂੰ ਸੱਦਿਆ ਸੀ, ਫਿਰ ਉੱਤੇ ਉਹਨਾਂ ਨੇ ਕੱਪੜਾ ਪਾਤਾ ਸੀ, ਕਹਿੰਦੇ ਮੂਲ ਮੰਤਰ ਪੜ੍ਹੀ ਜੋ ਭਾਈ ਵਰਤਾਈ ਚੱਲੋ, ਕਹਿੰਦੇ ਸਾਰਾ ਦਿਨ ਹੀ ਵਰਤਾਈ ਗਏ, ਥੋੜੇ ਜੇ ਚੌਲ ਸੀ ਫਿਰ ਮੁੱਕੇ ਹੀ ਨਹੀਂ, ਕਹਿੰਦੇ ਲੋਕੀ ਖਾ ਖਾ ਕੇ ਗਏ, ਕਈ ਤੇ ਘਰਾਂ ਨੂੰ ਲੈ ਗਏ, ਕਹਿੰਦੇ ਘਿਓ ਵਾਲੇ ਚੌਲ ਨਹੀਂ ਮੁੱਕੇ। ਗੱਲ ਚੱਲਦੀ ਹੈ ਆ ਦਿਮਾਗ ਦੀ ਸਾਡੇ, ਫਿਰ ਚੌਲਾਂ ਦੀ ਆ ਗਏ, ਫਿਰ ਜਦੋਂ ਪੰਗਤੀ ਪੜਨਗੇ ਸਾਡੇ ਵਾਲੇ, ਵੇਖੋ ਬਾਣੀ ਚ ਲਿਖਿਆ ਤੇ ਪਿਆ ਵੀ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ। ਤੇ ਜਿਹੜਾ ਹੋਏਗਾ ਬਵੇਕੀ ਇਹਨੂੰ ਠੀਕ ਹੀ ਰੱਖਿਆ ਕਰੋ ਭਾਈ, ਨਵਾਂ ਲਾ ਲਓ, ਜੇ ਕੁਛ ਖਰਾਬ ਹੈ ਕੋਈ ਲੀਡਰ ਲੂਣਾ ਇਹਨਾਂ ਨੂੰ ਬਦਲ ਕੇ ਰੱਖਿਆ ਕਰੋ। ਇੱਧਰ ਸੁਣੋ ਬਈ, ਹਾਜ਼ਰ ਹੋ ਗਏ ਹੁਣ, ਜੇ ਕੋਈ ਬੰਦਾ ਐ ਸੁਣ ਰਿਹਾ ਤੁਹਾਡੇ ਚ ਬੈਠਾ, ਇੱਕ ਨੇ ਤੇ ਐ ਸੁਣਨਾ ਹੈ, ਵਿਵੇਕ ਹੈ ਨੀ, ਪੋਣੀ ਹੈ ਨੀ, ਅੰਦਰ ਹੀ ਚੱਲਿਆ ਸਾਰਾ ਕੁਝ, ਜੋ ਸੁਣਿਆ ਅੰਦਰ ਚੱਲਿਆ, ਜਿਵੇਂ ਬਾਬੇ ਨੇ ਸੁਣਾਤਾ ਅੰਦਰ ਗਿਆ। ਇੱਕ ਪੋਣੀ ਲਾ ਕੇ ਬੈਠਾ ਪੁਣ ਲੈਂਦਾ, ਪੋਣੀ ਕਾਹਦੀ ਹੈ? ਵਿਵੇਕ ਬੁੱਧ, ਮਾੜੀ ਚੰਗੀ ਪਰਖ ਕਰਨ ਵਾਲੀ ਤੇਰੀ ਮੱਤ। ਉਹ ਫਿਰ ਮੱਤ ਪਤਾ ਕੀ ਕਹਿੰਦੀ ਹੈ? ਵੀ ਯਾਰ ਚੌਲ ਮੁੱਕੇ ਹੀ ਨਹੀਂ, ਇਹ ਆਪਣੇ ਵਾਲੇ ਬਾਬੇ ਨੂੰ ਗੁਰੂ ਗੋਬਿੰਦ ਸਿੰਘ ਤੋਂ ਵੀ ਵੱਡਾ ਕਰੀ ਜਾਂਦੇ ਆ। ਇਤਿਹਾਸ ਵਿੱਚ ਤੇ ਇਹ ਲਿਖਿਆ ਵੀ ਗੁਰੂ ਸਾਹਿਬ ਦੇ ਸਿੱਖ ਭੁੱਖੇ ਰਹੇ ਆਨੰਦਪੁਰ, ਦਰਖਤਾਂ ਦੇ ਪੱਤੇ ਲਾ ਕੇ ਖਾਧੇ, ਸੱਕ ਲਾ ਕੇ ਖਾਧੇ, ਉਹਨਾਂ ਨੇ ਤੇ ਚੌਲ ਵਧਾਏ ਹੀ ਨਹੀਂ। ਆਖੋ ਸਤਨਾਮ, ਉੱਥੇ ਕਿਉਂ ਨਹੀਂ ਵਧੇ? ਜਿਹੜੇ ਮਾਰਗ ਦੇ ਵੇਲੇ ਦੇ ਲਾਂਗਰੀ ਹੋਣਗੇ, ਉਹਨਾਂ ਲਾਂਗਰੀਆਂ ਨੇ ਮੂਲ ਮੰਤਰ ਪੜ੍ਹ ਕੇ ਚੌਲ ਕਿਉਂ ਨਾ ਵਧਾਏ? ਉੱਥੇ ਤੇ ਇਹੀ ਬਾਬਾ ਸੁਣਾ ਕੇ ਹਟਿਆ ਵੀ ਲੰਗਰ ਮੁੱਕ ਗਿਆ, ਪ੍ਰਸ਼ਾਦੇ ਮੁੱਕ ਗਏ, ਰਾਸ਼ਨ ਖਤਮ ਹੋ ਗਿਆ, ਫਿਰ ਦਰਖਤਾਂ ਦੇ ਪੱਤੇ ਲਾ ਕੇ ਖਾਧੇ, ਫਿਰ ਸੱਕ ਲਾ ਕੇ ਖਾਧੇ, ਮਰ ਜਾ ਬਾਬਾ, ਗੁਰੂ ਸਾਹਿਬ ਨੂੰ ਛੋਟਾ ਕਰੀ ਜਾਂਦਾ, ਆਪਣੇ ਵਾਲਾ ਬਾਬਾ ਵੱਡਾ ਕਰੀ ਜਾਂਦਾ। ਸਾਡੇ ਵਰਗੇ ਬੰਦੇ ਸੋਚਦੇ ਕਿੱਥੇ ਆ ਫਿਰ? ਵੀ ਜੇ ਕਮਾਈ ਇਹਨਾਂ ਬਾਬਿਆਂ ਦੇ ਹੱਥਾਂ ਚ ਬਰਕਤਾਂ ਹੈ, ਤੇ ਉਹਨਾਂ ਵੇਲਿਆਂ ਦੇ ਲੰਗਰੀਆਂ ਦੇ ਹੱਥਾਂ ਦੀਆਂ ਬਰਕਤਾਂ ਕਿੱਧਰ ਗਈਆਂ? ਸੋਚਿਆ ਕਦੇ? ਸਾਡੇ ਵਰਗਿਆਂ ਜਦੋਂ ਐਂ ਸੁਣਾਉਂਦੇ ਆ ਵੀ ਮਿੱਟੀ ਨੂੰ ਹੱਥ ਲਾ ਦੇਣ ਮਹਾਂਪੁਰਖ ਸੋਨਾ ਬਣ ਜਾਂਦਾ ਹੈ, ਸਾਡੇ ਵਰਗੇ ਆਪਣੇ ਹੱਥਾਂ ਕੰਨੀ ਵੇਖੀ ਜਾਂਦੇ ਵੀ ਮੇਰੇ ਵਾਲਾ ਤੇ ਸੋਨਾ ਵੀ ਮਿੱਟੀ ਬਣ ਜਾਂਦਾ ਸਾਡੇ ਇੱਦਾਂ। ਏਦਾਂ ਦੀਆਂ ਗੱਲਾਂ ਦਿਮਾਗ ਚ ਵਾੜਤੀਆਂ, ਬੰਦੇ ਦੇ ਸਿਰ ਤੇ ਬੋਝ ਐਸਾ ਪਾਇਆ, ਤਾਂ ਹੀ ਤੇ ਮੇਰੇ ਵਰਗੇ ਨੂੰ ਸੱਦਦੇ ਵੀ ਬਾਬਾ ਜੀ ਤੁਸੀਂ ਨੀਂਹ ਰੱਖ ਕੇ ਜਾਓ ਮੇਰੀ ਕੋਠੀ ਦੀ, ਮੇਰੇ ਹੱਥਾਂ ਚ ਕੱਖ ਨੀ, ਤੁਸੀਂ ਕਰੋ ਕਿਰਪਾ ਵੀ ਮੈਂ ਦੱਸ ਤੈਨੂੰ ਉੱਥੇ ਲੱਖ ਰੁਪਈਆ ਦੇ ਕੇ ਜਾਊ, ਕਰਨਾ ਤੇ ਤੈਨੂੰ ਹੀ ਪੈਣਾ, ਮਿਹਨਤ ਤੈਨੂੰ ਕਰਨੀ ਪੈਣੀ, ਬਣਾਉਣਾ ਤੈਨੂੰ ਪੈਣਾ, ਬਰਕਤਾਂ ਮੇਰੇ ਹੱਥਾਂ ਚੋਂ ਭਾਲਦਾ ਵੀ ਮੈਂ ਨਹੀਂ ਰੱਖ ਕੇ ਜਾਊਂ ਤੇਰੇ ਘਰ ਦੀ, ਫਿਰ ਬਣੂ ਤੇਰੀ ਕੋਠੀ। ਕਹਿੰਦੇ ਨੀ ਮੈਨੂੰ, ਮੈਂ ਆਪਣੀ ਜ਼ਿੰਦਗੀ ਚ ਬਹੁਤ ਬੰਦਿਆਂ ਨੂੰ ਮਿਲਿਆ, ਮੇਰੇ ਨੀ ਰੱਖ ਜੋ ਜੀ ਭਾਈ, ਤੁਸੀਂ ਹੱਥ ਲਾ ਦਿਓ ਮਾੜਾ ਜਿਹਾ ਇੱਟ ਤੇ, ਜਾਂ ਉਹ ਆਪੇ ਇੱਟਾਂ ਆ ਜਾਣਗੀਆਂ। ਜੇ ਲੱਖ ਇੱਟ ਲੱਗਣੀ ਹੈ ਤਾਂ 5 ਲੱਖ ਤੈਨੂੰ ਹੀ ਭਰਨਾ ਪਊ। ਕਿਉਂ ਪਿਆ ਰਿਹਾ? ਰਿਐਲਿਟੀ ਇਹੋ ਹੀ ਹੈ ਕਿ ਹੋਰ ਹੈ ਕੋਈ? ਏਦਾਂ ਹੀ ਹੈ। ਅੱਜ ਮੰਨ ਲਓ 10 ਸਾਲ ਨੂੰ ਮੰਨ ਲਿਓ, ਐਂ ਮੰਨਣੀ ਪਊ। ਇਹ ਗੱਪ ਗਪੌੜ ਬਹੁਤਾ ਚਿਰ ਨਹੀਂ ਚੱਲਣਾ, ਜਿਹਦੇ ਚ ਸੈਂਸੀ ਨਾ ਬਣੇ ਕੋਈ। ਸਭ ਕੋਰੇ ਝੂਠ ਹੈ। ਫਲਾਣੇ ਬੰਦੇ ਦੇ ਹੱਥ ਚ ਬਰਕਤ ਹੈ, ਹਾਂ ਮਿਹਨਤ ਵਾਲੇ ਹੱਥਾਂ ਵਿੱਚ ਬਰਕਤ ਹੈ, ਇਹ ਕਹੋ ਤੇ ਮਿਹਨਤ ਕੋਈ ਕਰ ਲਓ। ਮਿਹਨਤੀ ਬੰਦੇ ਦੇ ਹੱਥ ਚ ਬਰਕਤ ਹੈ, ਕੋਈ ਹੋਵੇ ਮਿਹਨਤੀ, ਭਾਵੇਂ ਦਿਹਾੜੀ ਵਾਲਾ ਹੋਵੇ, ਭਾਵੇਂ ਜੱਟ ਜੱਟ ਜ਼ਿਮੀਂਦਾਰ, ਕੋਈ ਹੋਵੇ, ਪਰ ਗੱਲ ਮਿਹਨਤ ਦੀ ਹੈ। ਆਹ ਕਿੱਥੋਂ ਮਾਰ ਲਿਆ ਤੁਸੀਂ? ਇਹਦੇ ਚ ਨਹੀਂ ਕੁਛ, ਇਹ ਸਮਝਣਾ ਪੈਣਾ। ਤੇ ਜਿਹੜਾ ਬੰਦਾ ਵਿਵੇਕੀ ਹੈ ਉਹ ਤੇ ਸੋਚਦਾ ਵੀ ਇਹ ਕਿਵੇਂ ਹੋ ਜੂ, ਤੇ ਜਿਹੜਾ ਬੰਦਾ ਜਿਹੜਾ ਵਿਵੇਕੀ ਨਹੀਂ, ਉਹ ਜੋ ਅਗਲਾ ਸੁਣਾਈ ਜਾਂਦਾ ਅੰਦਰ ਜਾਈ ਜਾਂਦਾ, ਜੋ ਸੁਣਾਈ ਜਾਂਦਾ ਅੰਦਰ ਜਾਈ ਜਾਂਦਾ। ਪਰ ਜਿਹਦਾ ਦਿਮਾਗ ਚੱਲ ਪਿਆ ਉਹ ਤੇ ਪੁੱਛੂ ਵੀ ਇਹ ਕਿੱਦਾਂ, ਇਹ ਬਣੀ ਨਹੀਂ ਗੱਲ। ਗੁਰੂ ਸਾਹਿਬ ਕਹਿੰਦੇ ਵੱਡੇ ਹੋਵੋ, ਮਹਿੰਗਾ ਹੋ ਜਾ ਭਾਈ, ਸਮਝ ਦਾ ਪੱਧਰ ਵੱਡਾ ਕਰ ਲੈ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਅੱਗੇ।
ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨੇ ਲਿਆਰ ਲਾਏ।
ਉਹਨੂੰ ਇਸ ਖਜ਼ਾਨੇ ਚੋਂ, ਖਜ਼ਾਨੇ ਚ ਹਿੱਸੇਦਾਰੀ ਮਿਲ ਜੂ। ਆ ਖਜ਼ਾਨੇ ਦਾ ਹਿੱਸੇਦਾਰ ਬਣ ਜਾ, ਤੇਰੇ ਸਿਰ ਤੇ ਹੀ ਹੈ, ਹਿੱਸੇਦਾਰ ਨਹੀਂ ਤੂੰ ਬਣਿਆ। ਖਜ਼ਾਨਾ ਤੇਰੇ ਕੋਲ ਸੀ, ਹਿੱਸੇਦਾਰ ਬਣ ਇਹਦਾ, ਸਭ ਨੂੰ ਹੀ ਦਿੱਤਾ ਕੁਦਰਤ ਨੇ, ਕੁਦਰਤ ਨੇ ਬਣਾਇਆ ਢਾਂਚਾ, ਆ ਸਭ ਨੂੰ ਮਿਲਿਆ, ਖੋਲ ਹਿੱਸਾ ਲੈ ਲੈ ਆਪਦਾ। ਕਿੰਨੇ ਲੋਕ ਹਿੱਸਾ ਲੈ ਗਏ, ਤੂੰ ਰਹਿ ਗਿਆ, ਆਪਦਾ ਹਿੱਸਾ ਨਹੀਂ ਲਿਆ, ਐਂ ਮਰ ਚੱਲਿਆ, ਐਂ ਸੜ ਜਾਏਗਾ ਇੱਕ ਦਿਨ, ਹਿੱਸਾ ਲੈ ਲੈ ਆਪਦਾ। ਕਿਵੇਂ? ਇਹਨੂੰ ਖੋਲ ਕੇ, ਇਹਨੂੰ ਚਲਾ ਕੇ, ਇਹਦੇ ਬਿਨਾਂ ਜ਼ਿੰਦਗੀ ਕਾਹਦੀ ਹੈ? ਗਿਆਨ ਬਿਨਾਂ ਚੱਲ ਜਾਓ ਜੀਵਨ, ਨਾਮ ਬਿਨਾਂ ਜ਼ਿੰਦਗੀ। ਕਹਿੰਦੇ ਗਿਆਨ ਬਿਨਾਂ ਤੇ ਸੜ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਰਸ ਥੋੜਾ ਕੋਈ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਟਾਈਮ ਪਾਸ ਜਿਹਾ ਕਰਦੇ ਆ, ਬਸ ਟਾਈਮ ਜਿਹਾ ਪਾਸ ਕਰਦੇ ਆ, ਐਂ ਕਹਿੰਦੇ ਸਾਰੇ। ਜ਼ਿੰਦਗੀ ਜਿਉਂ ਤੇ ਕੋਈ ਕੋਈ ਰਿਹਾ, ਜ਼ਿੰਦਾ ਦਿਲੀ ਕਾ ਨਾਮ ਜ਼ਿੰਦਗੀ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ। ਜ਼ਿੰਦਾ ਦਿਲੀ ਹੈ ਜਿਨ੍ਹਾਂ ਦੇ ਕੋਲ, ਸਮਝ ਲੈ ਜਿਨ੍ਹਾਂ ਦੇ ਕੋਲ, ਅਕਲ ਹੈ ਜਿਨ੍ਹਾਂ ਦੇ ਕੋਲ, ਉਹ ਜ਼ਿੰਦਗੀ ਜਿਉਂਦੇ ਹੈ। ਬਾਕੀ ਤੇ ਸਾਡੇ ਵਰਗੇ ਬਸ ਨਾ ਦਿਨ ਕੱਟੀ ਜੀ ਕਰਦੇ ਆ, ਤੇ ਦਿਨ ਕੱਟੀ ਤੇ ਪਸ਼ੂ ਵੀ ਕਰੀ ਜਾਂਦੇ, ਦਿਨ ਕੱਟੀ ਤੇ ਪਸ਼ੂ ਪੰਛੀ ਵੀ ਕਰੀ ਜਾਂਦੇ ਐ। ਅਕਲ ਲੈ ਕੇ ਜ਼ਿੰਦਗੀ ਦਾ ਸਵਾਦ ਲੈ। ਪੜੋ ਜਰਾ ਇੱਕ ਸ਼ਬਦ ਜੇ ਧਿਆਨ ਵਿੱਚ ਹੈ।
ਜਲ ਜਾ ਜੀਵਨ ਨਾਮ ਬਿਨਾ ਜਲ ਜਾ।
ਕਹਿੰਦੇ ਸੱਪ ਅੰਦਰੇ ਅੰਦਰ ਹੀ ਭੁੱਜਦਾ ਰਹਿੰਦਾ, ਸਮਝ ਬਿਨਾ ਦੁਨੀਆ ਅੰਦਰੇ ਅੰਦਰ ਹੀ ਭੁੱਜੀ ਜਾਂਦੀ ਹੈ, ਸੜੀ ਜਾਂਦੀ ਹੈ, ਤੜਫੀ ਜਾਂਦੀ ਹੈ ਕਹਿ ਲੋ। ਬੰਦਾ ਅੰਦਰੇ ਅੰਦਰ ਹੀ ਅਕਲ ਬਿਨਾ ਤੜਫ ਰਿਹਾ, ਤੇ ਜੇ ਜ਼ਿੰਦਗੀ ਜਿਉਣ ਦਾ ਚੱਜ ਹੋਵੇ, ਜੇ ਸਮਝ ਹੋਵੇ, ਜ਼ਿੰਦਗੀ ਦਾ ਰਸ ਲਵੇ, ਫਿਰ ਕਹੇ ਜੀਵਨੋਂ ਮੈਂ ਜੀਵਨ ਪਾਇਆ, ਫਿਰ ਸਵਾਦ ਆਵੇ। ਹੁਣ ਆਏ ਜ਼ਿੰਦਗੀ, ਪਹਿਲਾਂ ਤੇ ਪਸ਼ੂਆਂ ਵਾਂਗੂ ਸੀ ਬਸ, ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ, ਬਾਹਰੋਂ ਪੈਸਾ ਵਧੇਰਾ ਅਕਲ ਨਾ ਹੋਣ ਕਰਕੇ ਹਾਰ ਗਿਆ ਜ਼ਿੰਦਗੀ ਦੀ ਬਾਜ਼ੀ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ। ਉਹਦੇ ਗੁਣੀ ਨਿਧਾਨ ਦੇ ਗੁਣ ਗਾਏ ਜਿਹਨਾਂ ਨੇ ਉਹਦੇ ਗੁਣਾਂ ਨਾਲ ਜੁੜੇ। ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲੇ। ਲੋ ਹੁਣ ਸੁਣੀਏ ਸ਼ਬਦ, ਹਾਜ਼ਰ ਹੋ ਕੇ ਸਾਰਾ ਸ਼ਬਦ ਇੱਕ ਵਾਰੀ ਸੁਣੋ, ਜਿਹੜੇ ਨਾਲ ਬੋਲ ਸਕਦੇ ਆ ਬੋਲੋ, ਪੜੋ ਪੜੋ ਪੜੋ।
ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ। ਸੰਤਾਂ ਕੀ ਰੇਣ ਸਾਧ ਜਨ ਸੰਗਤ, ਹਰ ਕੀਰਤ ਤਰ ਤਾਰੀ, ਕਹਾਂ ਕਰੇ ਬਪੂਰਾ ਜਮ ਡਰ ਪੈ, ਗੁਰਮੁਖ ਦੇ ਮੁਰਾਰੀ, ਗੁਰਮੁਖ ਦੇ ਮੁਰਾਰੀ, ਹਾਂ ਗੁਰਮੁਖ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ। ਗੁਰ ਉਪਦੇਸ਼ ਸਾਚ ਸੁਖ ਜਾਗ, ਕਿਆ ਤਿਸ ਉਪਮਾ ਕਹੀਏ, ਲਾਲ ਜਵੇ ਹਰ ਰਤਨ ਪਦਾਰਥ, ਖੋਜਤ ਗੁਰਮੁਖ ਨਹੀਂ, ਖੋਜਤ ਗੁਰਮੁਖ ਨਹੀਂ, ਖੋਜਤ ਗੁਰਮੁਖ ਨਹੀਂ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ।
ਸ਼ਬਦ ਕਾਫੀ ਲੰਮਾ ਹੈ, ਜੇ ਆਪਾਂ ਆਰਾਮ ਨਾਲ ਪੜ੍ਹੀਏ ਤੇ 15 ਮਿੰਟ ਲੱਗ ਜਾਣਗੇ। ਪਰ ਸਿੱਧੀ ਗੱਲ ਜਿਹੜੀ ਹੈ ਨਾ ਉਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗਿਆਨ ਬਿਨਾ ਸਮਝ ਬਿਨਾ ਜ਼ਿੰਦਗੀ ਜਿਹੜੀ ਹੈ ਨਾ, ਜੇ ਦਾ ਅਰਥ ਇਹ ਕਰਨਾ ਵੀ ਨਾਮ ਦਾ ਮਤਲਬ ਕੀ ਹੈ, ਜਿਵੇਂ ਆਪਾਂ ਸ਼ੁਰੂ ਚ ਕਰਦੇ ਸੀ ਵੀ ਵਾਹਿਗੁਰੂ 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 ਵਾਹਿਗੁਰੂ, ਇਹੀ ਨਾਮ ਹੈ। ਫਿਰ ਸੋਚਣਾ ਪੈਣਾ ਵੀ ਗੋਰਿਆਂ ਦੇ ਜੀਵਨ ਸੜ ਗਏ ਭਲਾ, ਉਹਦੇ ਜਪਦੇ ਨਹੀਂ, ਉਸ ਗੋਰੇ ਦਾ ਜੀਵਨ ਸੜ ਚੁੱਕਿਆ ਜਿਹਦੇ ਕੋਲ ਗਿਆਨ ਨਹੀਂ। ਉਹ ਕੰਟਰੀਆਂ ਜਿਨ੍ਹਾਂ ਚ ਨਾਮ ਦਾ ਪਤਾ ਹੀ ਨਹੀਂ ਉਹ ਕਿਵੇਂ ਚੱਲੀ ਜਾਂਦੀਆਂ, ਉਹ ਨਹੀਂ ਚੱਲ ਸਕਦੀਆਂ ਜਿਨ੍ਹਾਂ ਕੋਲ ਗਿਆਨ ਨਾ ਹੋਇਆ। ਨਾਮ ਦਾ ਅਰਥ ਗਿਆਨ ਹੈ, ਸਮਝ ਹੈ। ਕਿੰਨੀ ਵਾਰੀ ਇਹ ਬੇਨਤੀ ਕੀਤੀ ਹੈ ਕਿ ਸਭ ਤੇ ਉੱਤਮ ਹਰ ਕੀ ਕਥਾ ਗਿਆਨ, ਨਾਮ ਸੁਣਤ ਦਰਦ ਦੁੱਖ ਲਥਾ। ਗਿਆਨ ਸੁਣਨਾ, ਨਾਮ ਸੁਣਨਾ, ਸਮਝ ਲੈਣੀ, ਗਿਆਨ ਲੈਣਾ, ਅਕਲ ਲੈਣੀ, ਇਹ ਨਾਮ ਲੈਣਾ ਹੈ। ਗਿਆਨ ਨਾਲ ਜੁੜਨਾ ਨਾਮ ਨਾਲ ਜੁੜਨਾ ਹੀ ਹੁੰਦਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਪਹਿਲੀ ਪੰਕਤੀ ਵਿੱਚ ਤੀਰਥ ਨੂੰ ਕੀ ਕਿਹਾ? ਨਾਮ। ਤੇ ਦੂਜੀ ਪੰਕਤੀ ਚ ਤੀਰਥ ਨੂੰ ਕੀ ਕਿਹਾ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਹੈ ਗਿਆਨ, ਗੁਰੂ ਦਾ ਗਿਆਨ ਸਭ ਤੋਂ ਵੱਡਾ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ। ਤਾਂ ਕਰਕੇ ਨਾਮ ਨਾਲ ਜੁੜਨਾ, ਗਿਆਨ ਨਾਲ ਜੁੜਨਾ, ਨਾਮ ਬਿਨਾ ਜੀਵਨ ਸੜ ਜਾਂਦਾ। ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਇਸ ਗੱਲ ਦੀ ਪ੍ਰੈਕਟੀਕਲਿਟੀ ਵੇਖਣੀ ਹੈ ਵੀ ਜਿਹੜਾ ਨਾਮ ਨਾਲ ਨਾਮ ਛੱਡ ਗਿਆ ਉਹ ਤੇ ਖੇ ਹੋ ਗਿਆ। ਇਹਦਾ ਅਰਥ ਕੀ ਕਰਾਂਗੇ ਵੀ ਜਿਹੜਾ ਅਕਲ ਨਾਲ ਜ਼ਿੰਦਗੀ ਨਹੀਂ ਜਿਉਂ ਰਿਹਾ ਉਹ ਖੇ ਹੋ ਗਿਆ, ਤੇ ਜਿਹੜਾ ਗਿਆਨ ਲੈ ਕੇ ਚੱਲਦਾ ਉਹ ਠੀਕ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਸਾਰੇ ਸਾਡੇ ਵਾਂਗੂ ਵਾਹਿਗੁਰੂ ਵਾਹਿਗੁਰੂ ਥੋੜਾ ਕਰਦੇ ਆ। ਫਿਰ ਅੱਗੇ ਅਗਲਾ ਸਵਾਲ ਖੜਾ ਹੋ ਜਾਂਦਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਿਉਂ ਕੀਤਾ ਭਲਾ? ਫਿਰ ਆਪਾਂ ਸਾਰਿਆਂ ਨੇ ਕੀਤਾ ਵੀ ਮੈਂ ਕਿਉਂ ਕੀਤਾ? ਫਿਰ ਆਪਾਂ ਸਾਰੇ ਜਦੋਂ ਪੜ੍ਹਦੇ ਸੀ ਸਾਚਾ ਨਾਮ ਮੇਰਾ ਆਧਾਰੋ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ, ਆਪਾਂ ਸ਼ਬਦ ਪੜ੍ਹਦੇ ਸੀ। ਫਿਰ ਆਪਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਸੀ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹ ਇੱਕ ਮੈਡੀਟੇਸ਼ਨ, ਇੱਕ ਧਿਆਨ ਇਕਾਗਰ ਕਰਨ ਦਾ ਸੌਖਾ ਤਰੀਕਾ ਹੈ। ਮੈਡੀਟੇਸ਼ਨ ਇਦਾਂ ਸਮਝ ਲਓ ਜਿਵੇਂ ਮੈਡੀਸਨ ਹੋਵੇ ਬ੍ਰੇਨ ਦੀ, ਮੈਡੀਟੇਸ਼ਨ ਕਰਨਾ। ਪਰ ਕੌਲੇ ਭਰ ਭਰ ਕੇ ਤੇ ਗਿਆਨ ਦੇ ਖਾਣੇ ਆ, ਦਵਾਈਆਂ ਦੇ ਨਹੀਂ ਖਾਣੇ। ਆਖੋ ਸਤਨਾਮ। ਗਿਆਨ ਦੇ, ਸਮਝ ਦੇ, ਅਕਲ ਦੇ, ਇਹ ਤੇ ਇਕਾਗਰਤਾ ਵੱਧਦੀ ਹੈ। ਇਹਦੇ ਨਾਲ ਆਪਾਂ ਸਾਰੇ ਸਾਜਾਂ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮਾਈਂਡ ਰਿਲੈਕਸ ਹੋ ਜਾਂਦਾ ਹੈ, ਥੋਟਸ ਜਿਹੜੇ ਵਿਚਾਰ ਜਿਹੜੇ ਆ ਥੋੜੇ ਜਿਹੇ ਰੁਕ ਘਟ ਜਾਂਦੇ ਆ, ਇਕਾਗਰਤਾ ਬਣ ਜਾਏ, ਦਿਮਾਗ ਇੱਕ ਜਗ੍ਹਾ ਹਾਜ਼ਰ ਹੋ ਜਾਏ, ਸਾਰੇ ਸਰੋਤੇ ਇਕਾਗਰ ਹੋ ਜਾਣ, ਵਾਹਿਗੁਰੂ 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 ਏਦਾਂ ਕਰਦਿਆਂ ਕਰਦਿਆਂ ਫਿਰ ਆਪਾਂ ਉਹ ਗੱਲ ਸ਼ੁਰੂ ਕਰਦੇ ਹਾਂ। ਸਮਝ ਜਿਹੜੀ ਹੈ, ਗਿਆਨ ਲੈਣਾ, ਨਾਮ ਲੈਣਾ, ਇਹ ਜ਼ਰੂਰੀ ਹੈ। ਅੱਧਾ ਘੰਟਾ ਇੱਦਾਂ ਤੁਸੀਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰ ਲਓ, ਮਾੜਾ ਨਹੀਂ ਹੈ। 15 ਮਿੰਟ ਕਰ ਲਓ, ਪਰ ਜੇ ਕਹੀਏ ਵੀ ਇਹੀ ਸਾਰਾ ਕੁਝ ਹੈ, ਇਹ ਨਹੀਂ ਗੱਲ ਠੀਕ। ਧਰਮ ਹੈ ਨਾ ਜਿਹੜਾ, ਉਹ ਹੈ ਸਾਡਾ ਵਿਹਾਰ ਵਧੀਆ ਹੋਵੇ, ਪ੍ਰੈਕਟੀਕਲਿਟੀ ਚੰਗੀ ਹੋਵੇ। ਗੁਰੂ ਸਾਹਿਬ ਨੂੰ ਪੁੱਛੋ ਮਹਾਰਾਜ ਧਰਮ ਦਾ ਕੀ ਅਰਥ, ਮਹਾਰਾਜ ਧਰਮ ਕਿਹਨੂੰ ਕਹਿੰਦੇ ਆ, ਧਰਮੀ ਬੰਦਾ ਕੌਣ ਹੈ, ਮਾੜਾ ਜਿਹਾ ਉਹਦੀ ਡੈਫੀਨੇਸ਼ਨ ਦਿਓ। ਤੇ ਮਹਾਰਾਜ ਦਾ ਬਚਨ ਪੜ੍ਹਦੇ ਆ, ਉਹ ਕਹਿੰਦੇ ਐ ਸਗਲ ਧਰਮ ਮਹਿ ਸ੍ਰੇਸ਼ਟ ਧਰਮ। ਅਸਲ ਧਰਮ ਕੀ ਹੈ, ਜਾਂ ਇਹ ਕਹਿ ਲਓ ਵੀ ਧਰਮੀ ਕੌਣ ਹੈ, ਧਰਮ ਕੌਣ ਕੁਮਾਰਿਆ, ਕਿਵੇਂ ਪਛਾਣ ਕਰੀਏ? ਮਹਾਰਾਜ ਕਹਿੰਦੇ ਵੇਖ ਲਓ, ਹਰ ਕੋ ਨਾਮ ਜਪ, ਜਿਹੜਾ ਪਰਮਾਤਮਾ ਦਾ ਗਿਆਨ ਲੈ ਰਿਹਾ, ਜਪ ਮਤਲਬ ਜਾਣਦਾ ਹੈ, ਸਮਝ ਰਿਹਾ ਹੈ, ਜਾਣਦਾ, ਜਾਣਨਾ, ਸਮਝਣਾ, ਜਿਹੜਾ ਪਰਮਾਤਮਾ ਦਾ ਗਿਆਨ, ਕੁਦਰਤ ਦਾ ਗਿਆਨ, ਲਾਅ ਆਫ ਨੇਚਰ, ਕੁਦਰਤ ਦਾ ਗਿਆਨ ਲੈ ਕੇ ਨਿਰਮਲ ਕਰਮ ਭਾਵ ਜ਼ਿੰਦਗੀ ਸੋਹਣੀ ਜਿਉਂ ਰਿਹਾ, ਕੰਮ ਸਹੀ ਕਰ ਰਿਹਾ, ਇਹੀ ਅਸਲੀ ਧਰਮੀ ਹੈ। ਆਖੋ ਸਤਨਾਮ। ਕੰਮ ਸਹੀ ਕਰਦਾ ਜਿਹੜਾ। ਹੁਣ ਸਾਡੇ ਧਰਮੀ ਕਿਹਨੂੰ ਸਮਝਿਆ ਜਾਂਦਾ? ਮੇਰੇ ਵੀਰੋ ਭਾਈਓ, ਜਰਾ ਹਾਜ਼ਰ ਹੋ ਕੇ ਸੁਣੋ, ਧਰਮੀ ਕੌਣ ਹੈ ਬਈ? ਇਹ 3 ਵਜੇ ਉੱਠਦਾ ਵੱਡਾ ਧਰਮੀ ਹੋ ਗਿਆ, ਹੋਰ ਇੱਕ ਨੰਬਰ ਮਿਲ ਗਿਆ, ਹੋਰ ਗੁਰਦੁਆਰਾ ਮਿਸ ਨਹੀਂ ਕਰਦਾ ਜਾਂਦਾ ਹੀ ਜਾਂਦਾ, ਹੋਰ ਧਰਮੀ ਹੋ ਗਿਆ, ਦਾੜੀ ਰੱਖੀ ਹੈ ਹੋਰ ਡੈਫੀਨੇਸ਼ਨ ਹੋਰ ਵਧੀਆ ਹੋ ਗਈ, ਅੰਮ੍ਰਿਤ ਛਕ ਲਿਆ ਹੋਰ ਵੀ ਵਧੀਆ ਧਰਮੀ ਹੋ ਗਿਆ, ਨਾਮ ਜਪਦਾ ਹੋਰ ਵੀ ਧਰਮੀ ਹੋ ਗਿਆ, ਬਾਣੀ ਪੜ੍ਹਦਾ ਹੋਰ ਵੀ ਧਰਮੀ ਹੋ ਗਿਆ, ਦੀਵਾਨ ਤੇ ਮੇਸੀ ਨਹੀਂ ਕਰਦਾ ਕੋਈ, ਇਹ ਹੋਰ ਵੀ ਧਰਮੀ ਹੋ ਗਿਆ। ਸਾਡੀ ਪਰਿਭਾਸ਼ਾ ਆ ਹੈ, ਪਰ ਇਹ ਸਾਰਾ ਕੁਝ ਬੰਦਾ ਕਰਦਾ, ਉੱਠਦਾ ਵੀ ਹੈ, ਦਾੜੀ ਵੀ ਵਧਾਈ ਹੈ, ਪੱਗ ਵੀ ਬੰਨਦਾ ਹੈ, ਗੁਰਦੁਆਰੇ ਵੀ ਜਾਂਦਾ ਹੈ, ਨਾਮ ਵੀ ਜਪਦਾ ਹੈ, ਦੀਵਾਨ ਵੀ ਕੋਈ ਨਹੀਂ ਛੱਡਦਾ, ਪਰ ਦੁੱਧ 'ਚ ਪਾਣੀ ਨਹੀਂ ਛੱਡਦਾ, ਵਾਟੇ ਨਹੀਂ ਛੱਡਦਾ, ਕੋਈ ਚੀਜ਼ ਹੱਥ ਲੱਗ ਜੇ ਇਹ ਨਹੀਂ ਛੱਡਦਾ, ਪੱਟੇ ਤੱਕ ਚੱਕ ਲਿਆਉਂਦਾ ਲੋਕਾਂ ਦੇ। ਜਿਹਦੇ ਮੁੰਡੇ ਦਾ ਵਿਆਹ ਕੀਤਾ ਸੀ, ਜ਼ਮੀਨ 5 ਕਿੱਲੇ ਸੀ, 10 ਦੱਸੀ ਸੀ, ਸਿਰੇ ਦਾ ਅਮਲੀ ਹੈ ਮੁੰਡਾ, ਉੱਥੇ ਐ ਜਦੋਂ ਗੱਲਬਾਤ ਹੋਈ, ਐਬ ਨਹੀਂ ਜੀ ਸਾਡੇ ਮੁੰਡੇ 'ਚ ਕੋਈ, ਤੇ ਉਦੋਂ ਪਹਿਲਾਂ ਘਰ ਵਾਲੀ ਨਾਲ ਗੱਲਾਂ ਇਹ ਕਰਦਾ ਸੀ ਵੀ ਆਪਾਂ ਇਹਦਾ ਵਿਆਹ ਕਰ ਦਈਏ, ਸੈੱਟ ਹੋ ਜੂ ਮਾੜਾ ਮੋਟਾ। ਪਰ ਜਿੱਦੇ ਕਿਸੇ ਦੀ ਧੀ ਨਾਲ ਵਿਆਹ ਕਰਨ ਲੱਗਿਆ, ਐਂ ਸੋਚਿਆ ਹੀ ਨਹੀਂ ਵੀ ਅਗਲੇ ਦਾ ਘਰ ਕਿਉਂ ਪੱਟਣਾ ਹੈ, ਹੁਣ ਤੇਰਾ ਧਰਮ ਕਿੱਧਰ ਗਿਆ, ਸਮਝਦੇ ਹੋ ਗੱਲ? ਇੱਥੇ ਪਿੱਟ ਸਿਆਪਾ ਪਾਉਂਦੇ ਆ ਇਹ ਜੀ ਗੁਰਦੁਆਰੇ ਨਿਤਨੇਮ ਦੇ ਵਿਰੁੱਧ ਹੈ ਪਾਠ, ਨਹੀਂ, ਇਹ ਸਾਰਾ ਕੁਝ ਤੇਰਾ ਤਾਂ ਪ੍ਰਵਾਨ ਗਿਣੀਏ ਜੇ ਤੇਰੇ ਕੰਮ ਸਹੀ ਹੋ ਜਾਣ, ਕੰਮ ਤੇ ਤੂੰ ਬਾਕੀਆਂ ਤੋਂ ਵੀ ਭੈੜੇ ਕਰਦਾ ਹੈ, ਇਹ ਸਾਰਾ ਕੁਝ ਹੀ ਠੀਕ ਹੈ ਉਦੋਂ ਜਦੋਂ ਕੰਮ ਸਹੀ ਕਰੇ, ਜਿਹੜੇ ਤੇਰੇ ਤੇਰਾ ਦਿਸਣ ਵਾਲਾ ਕੰਮ ਹੈ ਉਹ ਤੇ ਸਾਰੇ ਗਲਤ ਹੈ। ਤੇਰੇ ਨਾਲੋਂ ਤੇ ਕਾਮ ਬੰਦਾ ਕਹਿੰਦਾ ਉਹ ਅਸੀਂ ਧੀ ਨਹੀਂ ਡੋਬਣੀ ਕਿਸੇ ਦੀ, ਭਾਈ ਇਹ ਬੰਦਾ ਭਾਵੇਂ ਗੁਰਦੁਆਰੇ ਨਹੀਂ ਜਾਂਦਾ, ਪਾਠ ਨਹੀਂ ਕਰਦਾ, ਅੰਮ੍ਰਿਤ ਨਹੀਂ ਛਕਿਆ, ਉਹਦੀ ਘਰ ਵਾਲੀ ਕਹਿੰਦੀ ਮੁੰਡੇ ਦਾ ਵਿਆਹ ਕਰਦੀ ਹੈ, ਇਹਦਾ ਨਲਾਇਕ ਦਾ ਵਿਆਹ ਕਰਨਾ ਤੇ ਕਿਸੇ ਦੀ ਧੀ ਡੋਬੇਗੀ? ਉਹ ਇਹੋ ਜਿਹਾ ਸੱਚਾ ਸਹੀ ਧੋਖਾ ਨਹੀਂ ਕੀਤਾ ਜ਼ਿੰਦਗੀ ਵਿੱਚ, ਸਮਝਦਾ ਹੈ ਜਿਹੜਾ, ਨਿਰਮਲ ਕਰਮ ਵਿਖਾਉਣੇ ਪੈਣਗੇ। ਅਸੀਂ ਕੀ ਵੇਖਿਆ, ਇਹ ਤਾਂ ਗੁਰਦੁਆਰੇ ਜਾਂਦਾ ਜੀ, ਮਿਸ ਨਹੀਂ ਕਰਦਾ, ਪਾਠ ਕਰਦਾ, ਨਿਤਨੇਮ ਕਰਦਾ, ਧਰਮੀ ਹੈ। ਅਗਲੇ ਨੇ ਬਾਹਰੋਂ ਬਣਾ ਕੇ ਪੈਕਿੰਗ ਪੈਕਿੰਗ ਕਰ ਲਈ ਗੱਲੀ, ਕਈ ਵਾਰੀ ਆ ਫੋਨ ਫਾਨ ਖਰੀਦੋ ਨਾ ਤੁਸੀਂ ਨੈੱਟ ਤੋਂ ਤੇ ਤੁਸੀਂ ਆਰਡਰ ਕਰਦੇ ਹੋ, ਪੈਕਿੰਗ ਬਹੁਤ ਸੋਹਣੀ ਆਉਂਦੀ ਹੈ, ਵਿੱਚ ਕੁਝ ਹੋਰ ਹੀ ਨਿਕਲਦਾ। ਇਸੇ ਤਰ੍ਹਾਂ ਅੱਜ ਪੈਕਿੰਗ ਤੇ ਲਾਤਾ ਜ਼ੋਰ, ਕੁਆਂਟਿਟੀ ਕੁਆਲਿਟੀ ਹੈ ਹੀ ਨਹੀਂ, ਪੈਕਿੰਗ ਤੇ ਜ਼ੋਰ ਲਾਤਾ, ਡੱਬੇ ਡੁੱਬੇ ਲਿਸ਼ਕਾ ਤੇ ਵਿੱਚ ਕੱਖ ਵੀ ਨਹੀਂ। ਪਹਿਲਾਂ ਵਿੱਚ ਵਾਲੀ ਗੱਲ ਕਰੋ, ਬਾਅਦ ਵਿੱਚ ਬਾਹਰ ਵਾਲੀ ਯੂਨੀਫਾਰਮ ਤੇ ਠੀਕ ਹੈ, ਪੜ੍ਹਾਈ ਜ਼ਰੂਰੀ ਹੈ ਪਿਆਰਿਓ, ਸਕੂਲਾਂ ਦੀਆਂ ਯੂਨੀਫਾਰਮਾਂ ਦੀਆਂ ਸਿਫਤਾਂ ਕਰਨੀਆਂ ਕਿ ਪੜ੍ਹਾਈ ਦੀ ਬੋਲੋ? ਨਿਆਣੇ ਨੇ ਯੂਨੀਫਾਰਮ ਮਿਸ ਨਹੀਂ ਕੀਤੀ, ਰੋਜ਼ ਪਾ ਕੇ ਜਾਂਦਾ ਸੀ, ਲਿਸ਼ਕਾ ਕੇ ਜਾਂਦਾ ਸੀ, ਬੂਟ ਵਧੀਆ ਸੀ, ਇਹ ਤੇ ਵਰਦੀ ਦਾ ਬਾਹਲਾ ਪੱਕਾ ਸੀ, ਇਹ ਤੇ ਠੀਕ ਹੈ, ਪੜ੍ਹਿਆ ਕੱਖ ਵੀ ਨਹੀਂ, ਵਰਦੀ ਦੀਆਂ ਗੱਲਾਂ ਕਰੀ ਜਾਂਦਾ ਤੂੰ। ਇਸੇ ਕਰਕੇ ਸਾਨੂੰ ਬੌਂਦਲੇ ਪਏ ਆ ਸਿੱਖ, ਸਾਡੇ ਦਿਮਾਗ 'ਚ ਡੈਫੀਨੇਸ਼ਨ ਸਿੱਖੀ ਦੀ ਇਹ ਦੇ ਤੀ, ਤੇ ਸਾਡੇ ਲੀਡਰ ਕਹਿੰਦੇ ਪੱਗਾਂ ਦੇਖਣੀਆਂ, ਹਾਂਜੀ ਨੀਲੀਆਂ ਬੰਨ ਕੇ ਵਿਖਾ ਦਿੰਦੇ ਆ, ਪੀਲੀਆਂ ਨਾਲ ਖੁਸ਼ ਹੁੰਦੇ ਹੋ ਪੀਲੀਆਂ ਦਿਖਾ ਦਿੰਦੇ ਆ, ਦਾੜੀ ਬੰਨ ਕੇ ਸਰ ਜੂ ਕੇ ਖੋਲ ਕੇ ਸੇਵਾ ਕਰੀਏ, ਲੀਡਰ ਕਹਿੰਦੇ ਸਾਡੇ ਵਾਲੇ, ਜੇ ਤੇ ਬੰਨ ਕੇ ਖੁਸ਼ ਹੁੰਦੇ ਹੋ ਬੰਨ ਕੇ ਵਿਖਾ ਦਾਂਗੇ, ਜੇ ਖੋਲ ਕੇ ਵਿਖਾਉਣੀ ਹੋਈ ਅਸੀਂ ਇੱਕ ਦਿਨ ਦੀ ਖੋਲ ਕੇ ਵੀ ਵਿਖਾ ਦਾਂਗੇ, ਸਾਡੇ ਵਾਲੇ ਕਹਿਣਗੇ ਆ ਲੀਡਰ ਦਾ ਗਾਤਰਾ ਕਿੱਥੇ ਹੈ, ਤੇ ਮੈਂ ਪੁੱਛਦਾ ਹੁੰਦਾ ਵੀ ਇਹਦੇ ਨਾਲ ਕੀ ਇਹਨੇ ਮਿੰਟ ਲਾਉਣਾ, 200 ਦੀ ਕਿਰਪਾਨ 50 ਦਾ ਗਾਤਰਾ 250 ਦੇ ਵਿੱਚ ਪਾ ਕੇ ਉਹਦੀ ਵਿਖਾ ਦੂ, ਹੁਣ ਖੁਸ਼ ਹੋ ਸਿੱਖੋ, ਇਹਦੇ ਵਿਖਾ ਦੂ, ਤੂੰ ਪੁੱਛਦਾ ਕੀ ਹੈ ਆ ਲੀਡਰ ਜੀ ਸਾਡੇ ਵਾਲਾ ਜੀ ਕਸ਼ਹਿਰਾ ਨਹੀਂ ਪਾਉਂਦਾ ਹੋਣਾ, ਉਹ ਵੀ ਵਿਖਾ ਦੂ ਤੈਨੂੰ, ਕਿਰਪਾਨਾਂ ਗਾਤਰੇ ਵੇਖਣੇ ਨੇ ਵਿਖਾ ਦੇਣਗੇ ਅਗਲੇ, ਇਹੀ ਵਿਖਾ ਵਿਖਾ ਕੇ ਤੇ ਲੁੱਟਿਆ ਤੁਹਾਨੂੰ, ਅੱਜ ਤੱਕ ਕੁੱਟਿਆ ਵੀ ਤੁਹਾਨੂੰ, ਲੁੱਟਿਆ ਵੀ ਤੁਹਾਨੂੰ, ਤੇਰੇ ਵਾਲੇ ਕੱਪੜੇ ਪਾ ਕੇ ਕਦਮ ਕਿੱਦਣ ਦਿਮਾਗ ਚੱਲਣਗੇ, ਕਦੋਂ ਸੋਚਣ ਲੱਗੋਗੇ, ਵਿਹਾਰ ਦੀ ਗੱਲ ਕਦੋਂ ਸ਼ੁਰੂ ਹੋਏਗੀ, ਲਾਈਫ ਸਟਾਈਲ ਕਦੋਂ ਵੇਖਣ ਲੱਗੋਗੇ, ਡਿਸੀਜਨ ਕਿੱਦਣ ਵੇਖਣ ਲੱਗੋਗੇ, ਕਾਮਨ ਸੈਂਸ ਅਗਲੇ ਦੀ ਕਿੱਦਣ ਚੈੱਕ ਕਰੋਗੇ, ਨਿਰਮਲ ਕਰਮ ਕਿੱਦਣ ਚੈੱਕ ਕਰੋਗੇ ਜਿਹੜੇ ਗੁਰੂ ਅਰਜਨ ਦੇਵ ਜੀ ਦੱਸਦੇ। ਮੈਂ ਆਪਣੇ ਨਿਰਮਲ ਕਰਮ ਚੈੱਕ ਕਰਾਉਣੇ ਆ, ਗਾਤਰੇ ਕਿਰਪਾਨਾਂ ਨਹੀਂ, ਤੇ ਜਿੱਦਣ ਚੈੱਕ ਕਰੂੰ ਉਹਦੇ ਵੀ ਨਿਰਮਲ ਕਰਮ ਚੈੱਕ ਕਰੂੰ, ਗਾਤਰੇ ਕਿਰਪਾਨਾਂ ਨਾਲ ਨਹੀਂ ਮੇਰਾ ਗੁਜ਼ਾਰਾ ਹੋਣਾ, ਆਪਣੇ ਵੀ ਚੈੱਕ ਇਹੀ ਕਰਾਉਣਾ ਤੇ ਅਗਲੇ ਦੇ ਵੀ, ਇੰਨੇ ਨਾਲ ਨਹੀਂ ਸਰਦਾ, ਤੁਹਾਨੂੰ ਇਹ ਗੱਲ ਸੋਚਣੀ ਪੈਣੀ ਹੈ ਵੀ ਧਰਮ ਦਾ ਅਰਥ ਜਿਹੜਾ ਆ ਸਮਝ ਲੈ ਕੇ ਅਕਲ ਲੈ ਕੇ ਜ਼ਿੰਦਗੀ ਜਿਉਣੀ ਤੇ ਉਹ ਅਕਲ ਜਿਹੜੀ ਲਈ ਹੈ ਆਹ ਦੀਵਾਨਾਂ ਦੀ ਅਕਲ ਜੇ ਲਈ ਹੈ ਤੇ ਜਿਉਂ ਕੇ ਵਿਖਾ ਉਦਾਂ ਪ੍ਰੈਕਟੀਕਲ ਕਰ ਲਾਗੂ ਕਰ ਉਹਨੂੰ ਲਾਗੂ ਕਰਨਾ ਆਪਣੀ ਲਾਈਫ ਵਿੱਚ ਤਾਂ ਲਾਭ ਹੈ ਵੱਡਾ ਹੋ ਗਿਆ ਬੰਦਾ ਅਕਲ ਵਾਲੇ ਪਾਸੇ ਤੇ ਮੈਂ ਕਹਿੰਦਾ ਗਰੀਬਾਂ ਨੂੰ ਕਿੱਥੇ ਚੱਕਿਆ ਗੁਰੂ ਸਾਹਿਬ ਨੇ ਉੱਚੇ ਕੀਤਾ ਅਕਲਾਂ ਵਾਲੇ ਪਾਸਿਓ ਆ ਜਦੋਂ ਤੁਸੀਂ ਸ਼ਬਦ ਪੜੋਗੇ ਐਸੀ ਲਾਲ ਤੁਝ ਬਿਨ ਕੌਣ ਕਰੇ ਕਹਿੰਦੇ ਗਰੀਬ ਨਵਾਜ ਵਸਾਈਆਂ ਮੇਰਾ ਭਗਤ ਰਵਿਦਾਸ ਜੀ ਕਹਿੰਦੇ ਕਹਿੰਦੇ ਉੱਚੇ ਕਰਤੇ ਸਾਰੇ ਆ ਨਾਮਦੇਵ ਕਬੀਰ ਤਲੋਚਨ ਸਦਨਾ ਜੇਬਾਂ ਤੇ ਖਾਲੀ ਹੋਈ ਸੀ ਸਾਰਿਆਂ ਦੀਆਂ ਕਿੰਨੀਆਂ ਕੁ ਭਰੀਆਂ ਸੀ ਕਬੀਰ ਜੀ ਦੀਆਂ ਖੱਡੀ ਬੁਣਦੇ ਰਹੇ ਨਾਮਦੇਵ ਜੀ ਦਾ ਕਾਰੋਬਾਰ ਵੇਖ ਲਓ ਸਦਨੇ ਦਾ ਕੰਮ ਵੇਖ ਲਓ ਕਬੀਰ ਜੀ ਦਾ ਕਾਰਜ ਵੇਖ ਲਓ ਭਗਤ ਰਵਿਦਾਸ ਜੀ ਦੇ ਬਿਜ਼ਨਸ ਵੇਖ ਲਓ ਜੋੜੇ ਹੀ ਗੰਢਦੇ ਸੀ ਪਰ ਉੱਚੇ ਕਿਹੜੇ ਪਾਸਿਓਂ ਕਰਤੇ ਰੱਬ ਨੇ ਕਹਿੰਦੇ ਰੱਬ ਤੋਂ ਇਹਨਾਂ ਨੇ ਮੰਗੇ ਹੀ ਕੱਖ ਨਹੀਂ ਗਿਆਨ ਲੈਣ ਆਏ ਕਹਿੰਦੇ ਅਕਲ ਚਾਹੀਦੀ ਹੈ ਆ ਬਾਕੀ ਚੀਜ਼ਾਂ ਤੇ ਥੋੜੀਆਂ ਵੀ ਹੋਣਗੀਆਂ ਹੋਰ ਇੱਕ ਸ਼ਬਦ ਪੜੋ ਭਗਤ ਜੀ ਦਾ ਲਓ ਸੁਣੋ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਸੁਣੋ ਉਹ ਲੋਕੀ ਧਰਮੀ ਬਣਨ ਵਾਸਤੇ ਕਹੀ ਜਾਂਦੇ ਆ ਕਿ ਮਾਲਾ ਫੇਰ ਲੈ ਰੱਬ ਕਿਵੇਂ ਆਖੇ ਮੈਨੂੰ ਚਾਹੀਦਾ ਕੀ ਹੈ ਕਹਿੰਦੇ ਆ ਚੱਕ ਮਾਲਾ ਦੁਨੀਆ ਨੇ ਮਾਲਾ ਦੇ ਦੇਣੀ ਹੈ ਤੈਨੂੰ ਮਿਲਣ ਲਈ ਮਾਲਾ ਚਾਹੀਦੀ ਹੈ ਮਾਲਾ ਫੇਰ ਲਓ ਇੱਥੇ ਭਗਤ ਜੀ ਕਹਿੰਦੇ ਮਾਲਾ ਨਹੀਂ ਚਾਹੀਦੀ ਤੇਰਾ ਨਾਮ ਚਾਹੀਦਾ ਤੇਰਾ ਗਿਆਨ ਚਾਹੀਦਾ ਮੈਨੂੰ ਨਾਮ ਚਾਹੀਦਾ ਹੈ ਇੱਕ ਨਾਮ ਤੇਰਾ ਮੈਂ ਫੱਫੂ ਮੇਰੀ ਫੱਪ ਤੇਰੇ ਗਿਆਨ ਨਾਲ ਬਣੂ ਮੈਂ ਮਾਲਾ ਨਹੀਂ ਚਾਹੁੰਦਾ ਮੈਂ ਅਕਲ ਚਾਹੁੰਦਾ ਸੁਣਿਓ ਪਿਆਰਿਓ ਗੱਲ ਸੁਣਿਓ ਤੁਸੀਂ ਹੁਣ ਮੈਨੂੰ ਪੁੱਛਣ ਆਓ ਵੀ ਜਾਣ ਵਾਲੀ ਔਖੀ ਹੈ ਸਾਡੀ ਸਾਂ ਧਿਆਨ ਨਾਲ ਸੁਣਿਓ ਪਰਿਵਾਰ ਦੁਖੀ ਹੈ ਮੈਂ ਦੁਖੀ ਹਾਂ ਮਨ ਬੜਾ ਅਸ਼ਾਂਤ ਹੈ ਢਾਂਚਾ ਸਾਰਾ ਹਿੱਲਿਆ ਪਿਆ ਸਰੀਰ ਸਾਰਾ ਹੀ ਗਲਿਆ ਪਿਆ ਸਰੀਰ ਵੀ ਦੁਖੀ ਹੈ ਮਨ ਵੀ ਦੁਖੀ ਹੈ ਬੱਚੇ ਵੀ ਪਰੇਸ਼ਾਨ ਨੇ ਮਾਹੌਲ ਘਰ ਦਾ ਠੀਕ ਨਹੀਂ ਤੇ ਭਾਈ ਸਾਹਿਬ ਦੱਸਿਓ ਕੋਈ ਤਰੀਕਾ ਤੇ ਮੈਂ ਚੱਕ ਕੇ ਮਾਲਾ ਫੜਾ ਦਾਂ ਲੈ ਫੜ ਫੇਰੀ ਜਾ ਉਹ ਕਹਿੰਦੇ ਇਹ ਨਹੀਂ ਚਾਹੀਦੀ ਅਕਲ ਦੇ ਨਾ ਜ਼ਿੰਦਗੀ ਜਿਉਣੀ ਕਿੱਦਾਂ ਮੈਨੂੰ ਡਿਸੀਜਨ ਦੇ ਕੋਈ ਸਮਝ ਦੇ ਤੇ ਭਗਤ ਜੀ ਕਹਿੰਦੇ ਐ ਮੈਂ ਲੋਕੀ ਫੜਾਈ ਜਾਂਦੇ ਆ ਮਾਲਾ ਮੈਨੂੰ ਨਹੀਂ ਚਾਹੀਦੀ ਮੈਂ ਤੇ ਤੇਰਾ ਤੇਰੀ ਸਮਝ ਮੰਗਦਾ ਪੂਰਾ ਸ਼ਬਦ ਇੱਕ ਵਾਰ ਸਾਰਾ ਸੁਣ ਲਿਓ ਸਿੱਧਾ ਕਲੀਅਰ ਹੋ ਜਾਊ ਬਾਕੀ ਦੀਆਂ ਚੀਜ਼ਾਂ ਤੇ ਥੋੜੀਆਂ ਥੋੜੀਆਂ ਚਾਹੀਦੀਆਂ ਮਾੜਾ ਮਾੜਾ ਸਮਾਨ ਚਾਹੀਦਾ ਵੀ ਆਹ ਥੋੜਾ ਥੋੜਾ ਆਟਾ ਥੋੜਾ ਜਿਹਾ ਦਾਲ ਬੰਦੇ ਨੂੰ ਕਿੰਨਾ ਰੋਜ਼ ਚਾਹੀਦਾ ਖਾਣ ਪਰ ਸਭ ਤੋਂ ਜ਼ਰੂਰੀ ਕੀ ਚਾਹੀਦਾ ਅਕਲ ਗਿਆਨ ਬਾਕੀ ਤੇ ਥੋੜਾ ਥੋੜਾ ਇਹਦੇ ਮਿਲ ਸੂਰਤ ਸਾਰਾ ਸੁਣ ਲਓ ਇੱਕ
ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ
ਭੁੱਖ ਕਾਹਦੀ ਲੱਗੀ ਹੈ ਭੁੱਖ ਕਾਹਦੀ ਲੱਗੀ ਹੈ ਸਾਚਾ ਨਾਮ ਮੇਰਾ ਆਧਾਰੋ ਭੁੱਖ ਕਾਹਦੀ ਲੱਗੀ ਹੈ ਗਿਆਨ ਦੀ ਸਮਝ ਲੈਣੀ ਹੈ ਅਕਲ ਲੈਣੀ ਹੈ ਭੁੱਖ ਲੱਗੀ ਹੈ ਗਿਆਨ ਦੀ ਦੇਈ ਜਾਂਦੇ ਹੋ ਮਾਲਾ ਮੈਂ ਅਕਲ ਲੈਣੀ ਚਾਹੁੰਦਾ ਮੈਂ ਦਿਮਾਗ ਚਲਾਉਣਾ ਚਾਹੁੰਦਾ ਦਿਮਾਗ ਚਲਾਉਣ ਦੀ ਬਜਾਏ ਰੱਟੇ ਲਵਾਈ ਜਾਂਦੇ ਹੋ ਮੈਨੂੰ ਭੁੱਖ ਲੱਗੀ ਹੈ ਭੁੱਖ ਮੈਂ ਭੁੱਖਾ ਹਾਂ ਕਾਹਦਾ ਗਿਆਨ ਲੈਣ ਸਮਝ ਲੈ ਉਲਝੀ ਜ਼ਿੰਦਗੀ ਤਾਣੀ ਉਲਝੀ ਪਈ ਹੈ ਮੈਂ ਸੁਲਝਾਵਾਂ ਕਿੱਦਾਂ ਮੈਂ ਆਪਣੀ ਤਾਣੀ ਉਲਝੀ ਨੂੰ ਸੁਲਝਾਵਾਂ ਕਿੱਦਾਂ ਮੈਂ ਮੈਨੂੰ ਮੇਰੇ ਡਿਸੀਜਨ ਵਧੀਆ ਬਣ ਜਾਣ ਮੇਰੇ ਫੈਸਲੇ ਵਧੀਆ ਹੋਣ ਮੈਨੂੰ ਤਾਂ ਭੁੱਖ ਲੱਗੀ ਪਈ ਹੈ ਮੈਨੂੰ ਸਮਝ ਨਹੀਂ ਮੈਂ ਕਿੱਧਰ ਨੂੰ ਜਾਵਾਂ ਕਿਉਂ ਪਿਆਰੇ ਉਹ ਬੜੇ ਬੰਦੇ ਹੈ ਨੀ ਤੁਹਾਡੇ ਕਿੱਧਰ ਨੂੰ ਜਾਈਏ ਜ਼ਿੰਦਗੀ ਦਾ ਪਤਾ ਜਿਹਾ ਨਹੀਂ ਲੱਗਦਾ ਸਮਝ ਚ ਹੀ ਨਹੀਂ ਆਉਂਦੀ ਕਿੱਧਰ ਨੂੰ ਜਾਈਏ ਕਿਹੜੇ ਰਾਹ ਨੂੰ ਪਈਏ ਕਨਫਿਊਜ਼ ਨਹੀਂ ਹੁੰਦੀਆਂ ਕਈ ਪਰਸਨੈਲਿਟੀ ਕਈ ਬੰਦੇ ਕਨਫਿਊਜ਼ ਨਹੀਂ ਹੁੰਦੇ ਕਨਫਿਊਜ਼ ਹੈ ਕਿੱਧਰ ਨੂੰ ਜਾਈਏ ਤੇ ਕਨਫਿਊਜ਼ ਬੰਦੇ ਨੂੰ ਕੀ ਦਿਓ ਨੌਲੇਜ ਸਮਝ ਆਪਣੇ ਡਿਸੀਜਨ ਬਣਾਵੇ ਅਕਲ ਚਾਹੀਦੀ ਹੈ ਉਸ ਬੰਦੇ ਨੂੰ ਉਹਨੂੰ ਮਾਲਾ ਫੜਾਤੀ ਰੱਟੇ ਹਿਪਨੋਟਾਈਜ਼ ਕਰ ਲੈ ਤੂੰ ਇੱਕ ਜਗ੍ਹਾ ਇੱਕ ਥੋਟ ਨੂੰ ਇੱਕ ਥੋਟ ਨੂੰ ਜਦੋਂ ਤੁਸੀਂ ਕਰੋੜਾਂ ਵਾਰ ਬੋਲੀ ਜਾਓਗੇ ਲੱਖਾਂ ਵਾਰ ਬੋਲੋਗੇ ਹਿਪਨੋਟਾਈਜ਼ ਹੋ ਜਾਓਗੇ ਇਹ ਮੈਡੀਟੇਸ਼ਨ ਦਾ ਇੱਕ ਤਰੀਕਾ ਹੈ ਇੱਕ ਥੋਟ ਦੇ ਉੱਤੇ ਬਾਰ ਬਾਰ ਜ਼ੋਰ ਲਾਓਗੇ ਤੇ ਉਹ ਹਿਪਨੋਟਾਈਜ਼ ਹੋ ਜਾਂਦਾ ਬੰਦਾ ਸਮੋਹਿਤ ਹੋ ਜਾਂਦਾ ਹਿਪਨੋਟਾਈਜ਼ ਨਾ ਕਰੋ ਰੋਕੋ ਨਾ ਸਾਨੂੰ ਚਲਾਓ ਅਸੀਂ ਚੱਲਣਾ ਚਾਹੁੰਦੇ ਹਾਂ ਆ ਬਾਕੀ ਦੀਆਂ ਚੀਜ਼ਾਂ ਤੇ ਥੋੜੀਆਂ ਥੋੜੀਆਂ ਹੀ ਆ ਇਹ ਤੇ ਮਾੜਾ ਮਾੜਾ ਮੈਂ ਆ ਚਾਹੁੰਦਾ ਪਰ ਫੱਬ ਮੇਰੀ ਇਹਨਾਂ ਚੀਜ਼ਾਂ ਨਾਲ ਦੀ ਬਣਦੀ ਫੱਬ ਮੇਰੀ ਗਿਆਨ ਨਾਲ ਬਣੂ ਸਮਝ ਨਾਲ ਬਣੂ ਸੁਣਿਓ ਮੈਨੂੰ ਚਾਹੀਦੀ ਹੈ ਦਾਲ ਮੈਨੂੰ ਚਾਹੀਦਾ ਸੀਤਾ ਮੈਨੂੰ ਚਾਹੀਦੀ ਹੈ ਦੁੱਧ ਚਾਹੀਦਾ ਘਰ ਵਾਲੀ ਚਾਹੀਦੀ ਹੈ ਮੈਨੂੰ ਰੋਟੀ ਪਾਣੀ ਚਾਹੀਦਾ ਪਰ ਫੱਬ ਮੇਰੀ ਇਹਨਾਂ ਚੀਜ਼ਾਂ ਨਾਲ ਨਹੀਂ ਬਣਦੀ ਫੱਬ ਮੇਰੀ ਬਣੂ ਜਦੋਂ ਮੈਨੂੰ ਅਕਲ ਹੋਈ ਸਮਝ ਨਾਲ ਫੱਬ ਬਣਦੀ ਸਾਰਾ ਸ਼ਬਦ ਸ਼ੁਰੂ
ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੇ ਕਾ ਦੇਨਾ
ਮੈਨੂੰ ਕਿਸੇ ਦੀ ਮੁਥਾਜੀ ਨਾ ਹੋਵੇ ਮੈਂ ਨਾਹੀ ਕਿਸੇ ਕਾ ਦੇਨਾ ਮੈਂ ਮੰਗਦਾ ਗੁਣੀਆਂ ਦੀ ਸੰਤਨ ਰੇਨਾ ਮਤਲਬ ਗੁਣੀਆਂ ਦੀ ਸੰਗਤ ਸਮਝਦਾਰਾਂ ਦੀ ਸੰਗਤ ਅਕਲਾਂ ਵਾਲਿਆਂ ਦੀ ਸੰਗਤ ਮੰਗਦਾ ਜਿਹਦੇ ਚੋਂ ਮੈਨੂੰ ਸਮਝ ਮਿਲੇ ਨਾਮ ਮਿਲੇ ਗਿਆਨ ਮਿਲੇ ਆ ਬਾਕੀ ਚੀਜ਼ਾਂ ਤੇ ਥੋੜੀਆਂ ਥੋੜੀਆਂ ਮੰਗਦਾ ਇਹਦਾ ਮੈਨੂੰ ਕੋਈ ਲਾਲਚ ਨਹੀਂ ਇਹਨਾਂ ਚੀਜ਼ਾਂ ਇਹ ਥੋੜੀਆਂ ਥੋੜੀਆਂ ਚਾਹੀਦੀਆਂ ਪਰ ਫੱਬ ਮੇਰੀ ਗਿਆਨ ਨਾਲ ਬਣੂ ਹੁਣ ਸਾਰਾ ਸ਼ਬਦ ਅੱਗੇ ਸੁਣ
ਮਾਦੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤਾਲੇ ਵੋ ਮੰਗੇ
ਹੁਣ ਸਾਡੇ ਵਾਲੇ ਇੱਥੇ ਨਾ ਇਸ ਸ਼ਬਦ ਵਿੱਚ ਇੱਥੇ ਕੀ ਖੜੇ ਰਹਿੰਦੇ ਆ ਲਓ ਜੀ ਉਹ ਆ ਵੀ ਮੰਗਦੇ ਆ ਆਹ ਮੰਗਦੇ ਆਹ ਮੰਗਦੇ ਉਹ ਇਹ ਤੇ ਵੇਖ ਲਓ ਉਹਦੇ ਵਿੱਚ ਐਂਡ ਚ ਕਹਿੰਦੇ ਆ ਵੀ ਮੇਰੀ ਫੱਬ ਤੇ ਗਿਆਨ ਨਾਲ ਬਣਦੀ ਤੂੰ ਵੇਖੋ ਜੀ ਭਗਤ ਜੀ ਮੰਗਦੇ ਸਾਨੂੰ ਮੰਗਣ ਚ ਕੀ ਹਰਜ ਹੈ ਆਪਾਂ ਵੀ ਮੰਗੋ ਵੀ ਆਹ ਵੀ ਦਿਓ ਜੀ ਆਹ ਵੀ ਦਿਓ ਜੀ ਆਹ ਵੀ ਦਿਓ ਜੀ ਸਾਰੀ ਜ਼ਿੰਦਗੀ ਮੰਗਦਾ ਰਹਿ ਨਿਕੰਮਾ ਬਣ ਕੇ ਵਿਹਲਾ ਬੈਠਾ ਰਹਿ ਡੱਕਾ ਨਾ ਤੋੜ ਆਪੇ ਨਹੀਂ ਆ ਜਾਣਾ ਤੇਰੇ ਘਰੇ ਸਿੱਧਾ ਆਪੇ ਨਹੀਂ ਹੁੰਦਾ ਆਪੇ ਹੋ ਜਾਣਾ ਏਦਾਂ ਉਹ ਤੇ ਕਰਨਾ ਹੀ ਪੈਣਾ ਸਾਨੂੰ ਤੁਸੀਂ ਇਹ ਸ਼ਬਦ ਦੀ ਗਹਿਰਾਈ ਨੂੰ ਸਮਝੋ ਕਿੱਧਰ ਗੱਲ ਕਿਹੜੇ ਪਾਸੇ ਨੂੰ ਜਾ ਰਹੇ ਆ ਉਹ ਇਹਨੂੰ ਸਮਝੋ ਭੁੱਖ ਉਹਨਾਂ ਨੂੰ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਨਹੀਂ ਸੀ ਜਿਹੜੀ ਭੁੱਖ ਉਹਨਾਂ ਨੂੰ ਲੱਗੀ ਸੀ ਅਸੀਂ ਪੈਦਾ ਕਰੀਏ ਹੁਣ ਸਾਨੂੰ ਸਾਰੀਆਂ ਗੱਲਾਂ ਦੀ ਭੁੱਖ ਹੈ ਵੇਖੋ ਨਾ ਵੀਰੋ ਕਈਆਂ ਨੂੰ ਭੁੱਖ ਜੀ ਨਹੀਂ ਲੱਗਦੀ ਵੀ ਯਾਰ ਫੇਸਬੁੱਕ ਤੇ ਕੀ ਆ ਗਿਆ ਹੁਣ ਵੇਖ ਲਈਏ ਭਲਾ ਅੱਧੇ ਕੁ ਘੰਟੇ ਬਾਅਦ ਆਉਂਦਾ ਨਹੀਂ ਕਈਆਂ ਨੂੰ ਫਿਲਮ ਆ ਗਈ ਨਵੀਂ ਉਹਦੀ ਭੁੱਖ ਜੀ ਨਹੀਂ ਲੱਗਦੀ ਮੈਚ ਚੱਲਦਾ ਹੋਵੇ ਫਿਰ ਉਧਰ ਵੇਖ ਕੇ ਆਈਏ ਭੁੱਖ ਜੀ ਨਹੀਂ ਲੱਗਦੀ ਅੰਦਰ ਭੁੱਖ ਜੀ ਲੱਗਦੀ ਹੈ ਯਾਰਾਂ ਬੇਲੀਆਂ ਨਾਲ ਬਹਿ ਕੇ ਆ ਸ਼ਾਮ ਨੂੰ ਆ ਕਈਆਂ ਨੂੰ ਆ ਤੁਹਾਡੇ ਚ ਕਈ ਬੈਠੇ ਹੋਣਗੇ ਜਿਨ੍ਹਾਂ ਨੇ ਮਹਿਫਲ ਲਾਉਣੀ ਹੈ ਜਾ ਕੇ ਦੋ ਤਿੰਨ ਜਣਿਆਂ ਨੇ ਬਹਿਣਾ ਵੀ ਹੁੰਦਾ ਤੂੜੀ ਵਾਲਿਓ ਕੱਢ ਕੇ ਵੀ ਲਿਆਉਣੀ ਹੁੰਦੀ ਗਈਆਂ ਨੇ ਵਿਚਾਲੇ ਰੱਖਣੀ ਹੁੰਦੀ ਕਈ ਤਰ੍ਹਾਂ ਦੀ ਭੁੱਖ ਲੱਗਦੀ ਹੈ ਪਰ ਕੋਈ ਵਿਰਲਾ ਹੈ ਜਿਹੜਾ ਕਹਿੰਦਾ ਯਾਰ ਅਕਲ ਆਵੇ ਮੈਂ ਸਮਝ ਲੈਣੀ ਹੈ ਇਹਦੀ ਭੁੱਖ ਲੱਗੇ ਗਿਆਨ ਦੀ ਭੁੱਖ ਲੱਗੇ ਕਿਹਨੂੰ ਲੱਗਦੀ ਹੈ ਗਿਆਨ ਦੀਆਂ ਗੱਲਾਂ ਕਰਨ ਲੱਗ ਜਾਓ ਲੋਕੀ ਵਾਸੀਆਂ ਲੈਣ ਲੱਗ ਜਾਂਦੇ ਆ ਅੰਡਰਸਟੈਂਡਿੰਗ ਹੈ ਨਹੀਂ ਕਈ ਬੰਦਿਆਂ ਨਾਲ ਗੱਲ ਕਰੀਦੀ ਹੈ ਦੋ ਘੰਟੇ ਵੀ ਜੀ ਕਰਦਾ ਵੀ ਯਾਰ ਗੱਲਾਂ ਮੁੱਕ ਵੀ ਬੰਦਾ ਥੱਕਦਾ ਹੀ ਨਹੀਂ ਦੋ ਘੰਟੇ ਨਾ ਅਗਲੇ ਨੂੰ ਪਤਾ ਲੱਗਦਾ ਨਾ ਕਰਨ ਵਾਲੇ ਗੱਲ ਕਰਨ ਵਾਲੇ ਨੂੰ ਪਤਾ ਲੱਗਦਾ ਧਿਆਨ ਨਾਲ ਸੁਣਿਓ ਕਈ ਏਦਾਂ ਦੇ ਆ ਵੀ ਗੱਲ ਕਰੀਦੀ ਹੈ ਕਈਆਂ ਨਾਲ ਤੇ ਜੀ ਕਰਦਾ ਗੱਲ ਕਰੀ ਜਾਈਏ ਤੇ ਕਈ ਬੰਦਿਆਂ ਨੂੰ ਆਪ ਗੱਲ ਤੋਰ ਕੇ ਵੇਖੀਦੀ ਹੈ ਦੋ ਤਿੰਨ ਮਿੰਟ ਤੋਂ ਬਾਅਦ ਹੀ ਅੱਕ ਜਾਂਦਾ ਪਤਾ ਲੱਗ ਜਾਂਦਾ ਵੀ ਇਹਦਾ ਇੰਟਰਸਟ ਨਹੀਂ ਇਹਦਾ ਧਿਆਨ ਨਹੀਂ ਬਹਾਨਾ ਬਣਾ ਕੇ ਘੜੀ ਵੇਖਦਾ ਚੰਗਾ ਜੀ ਫਿਰ ਲੇਟ ਹੋ ਗਏ ਚੱਲ ਬੰਦੇ ਦਾ ਜੀ ਨਹੀਂ ਕਰਦਾ ਸਮਝਣ ਨੂੰ ਗਿਆਨ ਲੈਣ ਨੂੰ ਕਈਆਂ ਦਾ ਇੰਟਰਸਟ ਹੈ ਨਹੀਂ ਸ਼ੌਂਕ ਹੈ ਨਹੀਂ ਲਗਨ ਹੈ ਨਹੀਂ ਪ੍ਰੀਤ ਹੈ ਨਹੀਂ ਸਿੱਖਣ ਵਾਲੇ ਪਾਸੇ ਲੋਭ ਹੀ ਹੈ ਨਹੀਂ ਸਿੱਖੀਏ ਅਕਲ ਲਈਏ ਦਿਮਾਗ ਚੱਲਦਾ ਹੀ ਨਹੀਂ ਆ ਤੁਹਾਡੇ ਚ ਕਈ ਬੰਦੇ ਹੋਣਗੇ ਯਾਰ ਸਾਖੀ ਕੋਈ ਚਲਾਉਣ ਗੱਲ ਸਿੱਧੀ ਵੀ ਕੋਈ ਇਤਿਹਾਸ ਸੁਣਾਓ ਆਹ ਕਿਹੜੀਆਂ ਗੱਲਾਂ ਨੇ ਬਈ ਉਹ ਬੰਦੇ ਹੈ ਜਿਨ੍ਹਾਂ ਦਾ ਸਿੱਖਣ ਨੂੰ ਜੀ ਨਹੀਂ ਕਰਦਾ ਦਿਮਾਗ ਖੋਲਣਾ ਨਹੀਂ ਚਾਹੁੰਦੇ ਕਾਲੇ ਪੈਂਦੇ ਹੈ ਉਹਨਾਂ ਦਾ ਜੀ ਨਹੀਂ ਲੱਗਦਾ ਤੁਸੀਂ ਗੱਲ ਏਦਾਂ ਦੀ ਸਟਾਰਟ ਕਰੋਗੇ ਸੁਸਤ ਹੋ ਜਾਣਗੇ ਇੰਟਰਸਟ ਨਹੀਂ ਹੁੰਦਾ ਸ਼ੌਂਕ ਨਹੀਂ ਹੁੰਦਾ ਪਰ ਇਹ ਸ਼ੌਂਕ ਜਿਹੜਾ ਭਗਤ ਜੀ ਦੇ ਅੰਦਰ ਹੈ ਉਹ ਅਸੀਂ ਸ਼ੌਂਕ ਪੈਦਾ ਕਰਨਾ ਇਹ ਸ਼ਬਦ ਤੋਂ ਇਹ ਸਿੱਖਣਾ ਵੀ ਆਹ ਸ਼ੌਂਕ ਹੈ ਇਹ ਆਹ ਚਾਹੀਦਾ ਬਾਕੀ ਤੇ ਥੋੜੇ ਥੋੜੇ ਨਾਲ ਹੀ ਸਰ ਜਾਂਦਾ ਇੰਨਾ ਹੀ ਨਹੀਂ ਪਰ ਅਸਲ ਆਹ ਹੁਣ ਅੱਗੇ
ਦੋਏ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ
ਦਿਲ ਪਾਈ ਆਖ ਕੇ ਹੋਈ ਚਾਹੀਦਾ ਦੋ ਕਸੇਰ ਹੀ ਆਟਾ ਚਾਹੀਦਾ ਸਾਰਾ ਚਲੋ ਅਰਥ ਸਿੱਧੇ ਹੀ ਹੈ ਸਮਝ ਆ ਜਾਣਾ
ਅਧ ਸੇਰ ਮੰਗੋ ਦਲੇ ਮੋਕੋ ਦੋਨੋ ਵਖਤ ਜੇ ਵਾਲੇ ਖਾਟ ਮੰਗੋ ਚੌਪਾਈ ਸਿਰਹਾਨਾ ਅਬਰ ਤੁਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀ ਕੀਤਾ ਲੱਭੋ
ਇੱਥੇ ਰੁਕੇ ਮੈਂ ਨੀ ਲੋਭ ਕਰਦਾ ਇੰਨਾ ਇੰਨਾ ਹੀ ਬਹੁਤ ਪਾਈਆ ਕਾ ਚਾਹੀਦਾ ਦੋ ਕਸੇ ਰਾਹ ਚਾਹੀਦਾ ਤੇ ਥੋੜਾ ਥੋੜਾ ਸਰਾਣਾ ਤਲਾਈ ਚਾਹੀਦੀ ਸੌਣ ਨੂੰ ਉੱਤੇ ਲੈਣ ਨੂੰ ਰਜਾਈ ਚਾਹੀਦੀ ਥੱਲੇ ਤਲਾਈ ਚਾਹੀਦੀ ਇੱਕ ਸਰਾਣਾ ਚਾਹੀਦਾ ਇਹ ਇੰਨਾ ਕੀ ਬਸ ਠੀਕ ਹੈ ਮੈਂ ਜਮਾਂ ਹੀ ਲੋਭ ਨਹੀਂ ਕਰਦਾ ਪਰ ਇੱਕ ਨਾਮ ਤੇਰਾ ਮੈਂ ਫੱਬੋ ਭੁੱਖ ਮੈਨੂੰ ਤੇਰੇ ਗਿਆਨ ਦੀ ਹੈ ਮੇਰੀ ਫੱਬੋ ਦੇ ਨਾਲ ਬਣਦੀ ਹੈ ਇਹਨਾਂ ਚੀਜ਼ਾਂ ਨਾਲ ਨਹੀਂ ਇਹਦੇ ਨਾਲ ਫੱਬ ਬਣੋ ਫੇਰ ਬਣੋ
ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ
ਵਾਹ ਵਾਹ
ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਹਰ ਜਾਣਿਆ
ਬਸ ਖੇਡ ਸਾਰੀ ਮਨ ਮੰਨੇ ਦੀ ਹੋਈ ਹੈ ਨਾ ਮਨ ਚੰਦਰਾ ਇਹ ਮੰਨਦਾ ਨਹੀਂ ਇਹ ਅੜੀਅਲ ਹੈ ਇਹ ਸਮਝਦਾ ਨਹੀਂ ਇਸ ਨੁਕਤੇ ਨੂੰ ਪਰ ਜੇ ਇਹ ਭੁੱਖ ਪੈਦਾ ਕਰੀਏ ਸਮਝ ਆਵੇ ਖਜ਼ਾਨਾ ਖੁੱਲੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏ ਫਿਰ ਅਗਲਾ ਕਹਿੰਦਾ ਨਾਮ ਮਿਲ ਗਿਆ ਇਹਦੇ ਡਿਸੀਜਨ ਬਹੁਤ ਵਧੀਆ ਸੁਣੋ ਸਿਹਤ ਕਿੱਦਾਂ ਧਿਆਨ ਚ ਸਿਹਤ ਕਿੱਦਾਂ ਰੱਖਣੀ ਹੈ ਡਿਸੀਜਨ ਬਹੁਤ ਵਧੀਆ ਸਿਹਤ ਦਾ ਧਿਆਨ ਰੱਖਦਾ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਇਹਨੂੰ ਪਤਾ ਹੁਣ ਗਿਆਨ ਹੈ ਡਿਸੀਜਨ ਜਿਸ ਬੰਦੇ ਦੀ ਜ਼ਿੰਦਗੀ ਚ ਨਾਮ ਆ ਗਿਆ ਪਤਾ ਕਿਵੇਂ ਲੱਗੇ ਇਹ ਬੰਦਾ ਦਾ ਸਿਹਤ ਵੇਖੇ ਉਹਦੀ ਜਾਗਿਆ ਹੋਇਆ ਸਿਹਤ ਵਾਲੇ ਪਾਸੇ ਫਿਰ ਉਹਦੇ ਰਿਸ਼ਤੇ ਵੇਖਿਓ ਉਹਦੇ ਫਰਜ਼ ਵੇਖਿਓ ਉਹਦੀ ਖੇਤੀ ਵੇਖਿਓ ਜਿੱਥੇ ਕੰਮ ਕਰਦਾ ਉੱਥੇ ਵੇਖਿਓ ਜਿਹਦੀ ਡਿਊਟੀ ਕਰਦਾ ਉਹ ਵੇਖਿਓ ਉਹਦੇ ਕਰਮ ਵੇਖਿਓ ਜ਼ਿੰਦਗੀ ਬਦਲ ਗਈ ਇਹਦੀ ਲਾਈਫ ਸਟਾਈਲ ਬਦਲ ਗਿਆ ਇਹਦਾ ਇਹਦੀ ਜ਼ਿੰਦਗੀ 'ਚ ਗਿਆਨ ਆ ਗਿਆ ਇਹਦੇ ਡਿਸੀਜਨ ਵਧੀਆ ਗਿਆਨ ਇੱਥੇ ਆਇਆ ਸੀ ਇਹਨੇ ਡਿਸੀਜਨ ਬਦਲਨੇ ਸਾਰੇ ਲਾਈਫ ਸਟਾਈਲ ਬਦਲ ਗਿਆ ਇਹਦਾ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ ਹੁਣ ਕਹਿੰਦਾ ਜੀਵਨੋਂ ਮੈਂ ਦੋ ਕੁ ਪੰਗਤੀਆਂ ਇਹ ਸ਼ਬਦੀਆਂ ਵੀ ਪੜ੍ਹਦਿਆਂ ਫਿਰ ਆਨੰਦ ਜਿਹਾ ਬਣ ਜਾਂਦਾ ਲੋ ਜਦੋਂ ਆ ਗਈ ਸਮਝ ਜਦੋਂ ਆ ਗਿਆ ਗਿਆਨ ਜਦੋਂ ਆ ਗਈ ਅਕਲ ਕਹਿੰਦੇ ਆਹਾ ਹਾ ਹੁਣ ਜੀਵਨ ਦਾ ਨਾ ਪਹਿਲਾਂ ਤੇ ਭੋਗਦੇ ਸੀ ਦਿਨ ਕੱਟੀ ਕਰਦੇ ਸੀ ਬਸ ਜ਼ਿੰਦਗੀ 'ਚ ਸਵਾਦ ਥੋੜਾ ਸੀ ਕੋਈ ਸਵਾਦ ਤੇ ਹੁਣ ਆਇਆ ਅਕਲ ਆਈ ਫਰਜ਼ ਨਿਭਾਉਣ ਲੱਗੇ ਆ ਸਿਹਤ ਮੇਰੀ ਫਰਜ਼ ਚਾਹੁੰਦੀ ਹੈ ਸੁਣਿਓ ਆ ਸਰੀਰ ਮੇਰਾ ਕਹਿੰਦਾ ਫਰਜ਼ ਨਿਭਾ ਬਾਹਾਂ ਕਹਿੰਦੀਆਂ ਹਲਾ ਸਾਨੂੰ ਲੱਤਾਂ ਕਹਿੰਦੀਆਂ ਤੁਰੋ ਸਾਡੇ ਨਾਲ ਆ ਸਰੀਰ ਕਹਿੰਦਾ ਮੈਨੂੰ ਹਲਾ ਮਾੜਾ ਜਿਹਾ ਮੈਂ ਇਸ ਲਈ ਆ ਮੈਂ ਤਾਂ ਤੰਦਰੁਸਤ ਰਹਿ ਸਕਦਾ ਸਰੀਰ ਦੇ ਪ੍ਰਤੀ ਫਰਜ਼ ਹੈ ਮੇਰਾ ਮੈਨੂੰ ਨਿਭਾਉਣਾ ਪੈਣਾ ਪਹਿਲਾਂ ਮੈਂ ਫਰਜ਼ ਨਿਭਾਉਂਦਾ ਨਹੀਂ ਸੀ ਹੁਣ ਮੈਂ ਨਿਭਾਉਣਾ ਹੁਣ ਮੈਨੂੰ ਪਤਾ ਵੀ ਕਈ ਤੇ ਮੈਂ ਚਲਾਉਂਦਾ ਨਹੀਂ ਪਰ ਮੈਨੂੰ 5-7 ਕਿਲੋਮੀਟਰ ਭੱਜਣਾ ਪੈਣਾ ਸਰੀਰ ਪ੍ਰਤੀ ਮੇਰਾ ਕੋਈ ਬੋਲੋ ਪਿਆਰਿਓ ਫਰਜ਼ ਹੈ ਅੱਗੇ ਘਰ ਵਾਲੀ ਨੂੰ ਪੁੱਛਦਾ ਨਹੀਂ ਸੀ ਹੁਣ ਉਹਦੇ ਨਾਲ ਗੱਲ ਕਰਦਾ ਦੁੱਖ ਸੁੱਖ ਫੋਲਦਾ ਫਰਜ਼ ਸੀ ਮੇਰਾ ਪਹਿਲਾਂ ਪੈਰ ਦੀ ਜੁੱਤੀ ਸਮਝਦਾ ਸੀ ਵੀ ਤੇਰਾ ਤੇ ਕੰਮ ਹੈ ਮੈਨੂੰ ਰੋਟੀ ਖਵਾਉਣੀ ਹੁਣ ਮੈਂ ਕੋਲੇ ਬਹਿ ਕੇ ਹਾਲ ਚਾਲ ਪੁੱਛਦਾ ਫਰਜ਼ ਸਮਝ ਆ ਗਏ ਅੱਗੇ 9 ਵਜੇ ਕੰਮ ਤੇ ਜਾਈਦਾ ਸੀ, 9 ਵਜੇ ਜਾਣਾ ਹੁੰਦਾ ਸੀ, 11-11 ਵਜੇ ਜਾ ਵੜਦੇ। ਗੈਰ ਹਾਜ਼ਰੀ ਚ ਵੀ ਹਾਜ਼ਰੀ ਲਵਾਏ ਆਉਂਦੇ, ਝੂਠ ਫਰਲੋ ਮਾਰੀ ਜਾਂਦੇ। ਪਰ ਹੁਣ ਫਰਜ਼ 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 ਦਿਮਾਗ ਚ ਆ ਗਿਆ, ਡਿਸੀਜਨ ਬਦਲ ਗਏ। ਅੱਛਾ ਜੀ, ਜਦੋਂ ਤੁਸੀਂ ਫਰਜ਼ ਨਿਭਾਉਣ ਲੱਗੇ, ਸਿਹਤ ਵਾਲੇ ਪਾਸਿਓਂ ਵੀ ਵੈਰੀ ਗੁੱਡ ਹੈ, ਖਿੜਿਆ ਪਿਆ ਅੰਦਰੋਂ ਸਰੀਰ ਜਿਹਦਾ। ਹੁਣ ਤੁਹਾਡੇ ਚ ਜਿਹੜੇ ਬੰਦੇ ਐਕਸਰਸਾਈਜ਼ਾਂ ਕਰਦੇ ਆ, ਭੱਜਦੇ ਨੱਠਦੇ ਜਿੰਮਾਂ ਜੁੰਮਾਂ ਚ ਜਾਂਦੇ ਆ, ਉਹ ਬੰਦਿਆਂ ਦਾ ਵੇਖ ਲਓ ਹਾਲ। ਤੇ ਜਿਹੜੇ ਨਹੀਂ ਨਿਕੰਮੇ ਸਾਰਾ ਦਿਨ, ਜਿਨ੍ਹਾਂ ਨੇ ਕਰਨਾ ਹੀ ਕੱਖ ਨਹੀਂ, ਉਹਨਾਂ ਨੂੰ ਵੇਖ ਲਓ, ਸਰੀਰ ਉਹਨਾਂ ਦੇ ਵੇਖ ਲਓ। ਇਧਰੋਂ ਵੀ ਸ਼ਾਂਤੀ ਹੈ, ਸਰੀਰ ਕਹਿੰਦਾ ਓਕੇ ਹੈ ਜੀ ਸਾਰਾ ਕੁਛ, ਘਰ ਵਾਲੀ ਕਹਿੰਦੀ ਇਹਦੇ ਵਰਗਾ ਘਰ ਵਾਲਾ ਹੀ ਕੋਈ ਨਹੀਂ, ਮਾਂ ਕਹਿੰਦੀ ਇਹਦੇ ਵਰਗਾ ਪੁੱਤ ਕੋਈ ਨਹੀਂ, ਜਿੱਥੇ ਮੈਂ ਕੰਮ ਕਰਦਾ ਉਹ ਕਹਿੰਦੇ ਐ ਇਹੋ ਜਿਹਾ ਬੰਦਾ 60 ਸਾਲ ਦਾ ਹੋ ਕੇ ਵੀ ਰਿਟਾਇਰ ਨਹੀਂ ਹੋਣਾ ਚਾਹੀਦਾ, ਤੈਨੂੰ ਰਿਟਾਇਰਮੈਂਟ ਨਹੀਂ ਦੇਣੀ। ਸਾਰੇ ਪਾਸੇ ਜੈ ਜੈਕਾਰ ਹੈ, ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ। ਸਮਝ ਗਏ ਨਾ ਸਾਰੀ ਗੱਲ? ਗਿਆਨ ਨਾਲ ਡਿਸੀਜਨ ਵਧੀਆ, ਫਰਜ਼ ਵਧੀਆ ਨਿਭਾਉਣ ਲੱਗੇ। ਜਦੋਂ ਫਰਜ਼ ਵਧੀਆ ਨਿਭਾਉਣ ਲੱਗੇ ਤੇ ਸਾਰੇ ਪਾਸੇ ਖੇੜਾ ਖੇੜਾ ਹੋ ਗਿਆ। ਬਸ ਸਮਝ ਦਾ ਪੱਧਰ ਉੱਚਾ ਹੋਇਆ, ਹੁਣ ਫਰਜ਼ ਪੂਰੇ ਨਿਭਾਉਂਦੇ ਆ ਤੇ ਸਾਰੇ ਹੀ ਸ਼ਾਬਾਸ਼ੇ ਦਿੰਦੇ ਆ। ਹਰ ਕੋਈ ਮੈਨੂੰ ਛੱਡਣਾ ਨਹੀਂ ਚਾਹੁੰਦਾ। ਘਰ ਵਾਲੀ ਕਹਿੰਦੀ ਹਰੇਕ ਜਨਮ 'ਚ ਤੇਰੇ ਵਰਗਾ ਘਰ ਵਾਲਾ ਮਿਲੇ, ਮਾਂ ਕਹਿੰਦੀ ਤੇਰੇ ਵਰਗਾ ਪੁੱਤ ਮਿਲੇ, ਜਿੱਥੇ ਮੈਂ ਕੰਮ ਕਰਦਾ ਉਹ ਕਹਿੰਦੇ ਐ ਤੇਰੇ ਵਰਗਾ ਇੰਪਲਾਈ ਮਿਲੇ, ਤੂੰ ਨਾ ਛੱਡ ਕੇ ਜਾਈ। ਸਮਝਦੇ ਹੋ ਗੱਲ? ਇਦਾਂ ਅਸੀਂ ਸੋਚਣਾ ਹੈ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਇਦਾਂ ਸੋਚਣਾ ਹੈ, ਇਦਾਂ ਦੇ ਜੀਵਨ ਬਣਾਉਣੇ ਐ। ਗਿਆਨ ਨਾਲ ਸਮਝ ਨਾਲ ਸਾਡੇ ਡਿਸੀਜਨ ਵਧੀਆ ਹੋਏ, ਫਰਜ਼ ਨਿਭਾਉਣ ਲੱਗੇ, ਜ਼ਿੰਮੇਵਾਰੀਆਂ ਨਿਭਾਉਣ ਲੱਗੇ, ਕੰਮ ਦਾ ਸਵਾਦ ਆਉਣ ਲੱਗ ਪਿਆ। ਹੁਣ ਜ਼ਿੰਦਗੀ ਜਿਉਂਦੇ ਆ, ਪਹਿਲਾਂ ਤੇ ਦਿਨ ਕੱਟੀ ਜੀ ਕਰਦੇ ਸੀ। ਪੜੋ
ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਇਰਾ, ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਇਰਾ, ਹਰ ਨਾਮ ਹਰ ਨਾਮ ਦੇਵੇ ਮੇਰੇ ਪ੍ਰਾਣ ਵਸਾਏ, ਰਾਮ ਰਾਮ।
ਪੜੋ ਪੜੋ ਪੜੋ
ਜੀ
ਜੋ ਸਵਾਦ ਨਾਲ ਕਹਿ ਸਕਦਾ ਕੋਈ, ਸਿਹਤ ਵਾਲਾ ਫਰਜ਼ ਤੈਂ ਨਿਭਾਇਆ ਨਹੀਂ ਤੇ ਕਿਵੇਂ ਖਿੜ ਕੇ ਕਹਿ ਦੇਗਾ? ਉਹ ਸਰੀਰ ਤੇ ਤੇਰਾ ਚੀਕਾਂ ਮਾਰਦਾ ਵੀ ਦੁਖੀ ਆ ਮੈਂ। ਮੱਝਾਂ ਘਰੇ ਭੁੱਖੀਆਂ ਖੜੀਆਂ ਨੇ, ਤੇਰੇ ਪਿਓ ਨੇ ਆਵਾਜ਼ਾਂ ਮਾਰੀਆਂ ਸੀ ਵੀ ਕੰਮ ਕਰਕੇ ਜਾ, ਇਹਨਾਂ ਨੀਰਾ ਆ ਵੱਢਣ ਵੱਢ ਕੱਖ ਵੱਢ ਕੇ ਲਿਆ ਕੇ ਟੋਕੇ ਨਾਲ ਕੁਤਰ ਕੇ ਖੁਰਲੀ ਚ ਪਾ ਜਾ ਸੋਨਿਆਂ ਦਵਾਨ, ਵਿੱਚੇ ਹੀ ਛੱਡ ਕੇ ਆ ਗਿਆ ਸਾਰਾ ਕੰਮ। ਸਟ੍ਰੈਸ ਇੱਥੇ ਬੈਠੇ ਨੂੰ ਇਹੋ ਹੀ ਹੈ ਵੀ ਘਰੇ ਜਾਂਦਿਆਂ ਨੂੰ ਬਾਪੂ ਡਾਂਗ ਹੀ ਨਾ ਚੱਕ ਲੈ ਤੇ ਕਹਿ ਦੇਗਾ ਜੀਵਨੋਂ ਮੈਂ ਜੀਵਨ ਪਾਇਆ। ਕੌਣ ਜਿਹੜਾ ਪਾਬੰਦ ਹੈ, ਜਿਹੜਾ ਸਾਰੇ ਫਰਜ਼ ਨਿਭਾ ਰਿਹਾ, ਜ਼ਿੰਮੇਵਾਰੀਆਂ ਨਿਭਾ ਰਿਹਾ, ਉਹ ਕਹੇਗਾ ਇੱਥੇ ਬੈਠਾ। ਬੱਚੇ ਕਹਿੰਦੇ ਸੀ ਫੀਸ ਭਰ, ਪੈਸੇ ਸਾਰੇ ਸ਼ਰਾਬ ਤੇ ਲਾ ਗਿਆ, ਪੁੱਠੇ ਕੰਮਾਂ ਤੇ ਖਰਚ ਕੇ ਬੈਠਾ ਹੈ, ਕਿਵੇਂ ਕਹੇਗਾ ਜੀਵਨੋਂ ਮੈਂ ਜੀਵਨ ਪਾਇਆ? ਜ਼ਿੰਮੇਵਾਰੀਆਂ ਤੋਂ ਭਗੌੜੇ ਇਹ ਸ਼ਬਦ ਨਹੀਂ ਪੜ ਸਕਦੇ, ਜੀਵ ਤੋਂ ਬੋਲ ਲੈਣਗੇ, ਸਵਾਦ ਨਹੀਂ ਆਉਣਾ ਉਹਨਾਂ ਨੂੰ ਪੜਨ ਦਾ। ਪਰ ਜਿਹੜੇ ਫਰਜ਼ਾਂ ਦੇ ਪੱਕੇ ਨਿਭਾ ਰਹੇ ਆ ਉਹ ਸਵਾਦ ਲੈਂਦੇ ਆ, ਉਹ ਦਿਲ ਵੀ ਕਹਿੰਦਾ ਉਹਨਾਂ ਦਾ, ਉਹਨਾਂ ਦਾ ਦਿਲ ਦਿਮਾਗ ਦੋਵੇਂ ਕਹਿੰਦੇ ਆ, ਅੰਦਰੋਂ ਕਹਿ ਲਓ, ਦਿਲ ਦਾ ਮਤਲਬ ਹੁੰਦਾ ਅੰਦਰੋਂ। ਜੇ ਕੋਈ ਬੰਦਾ ਕਹਵੇ ਵੀ ਦਿਲੋਂ ਗੱਲ ਕਹਿਣੀ, ਹੁਣ ਦਿਲ ਥੋੜਾ ਬੋਲਦਾ, ਦਿਲ ਤੇ ਮਾਸ ਦਾ ਟੁਕੜਾ ਹੀ ਹੈ, ਦਿਲ ਦਾ ਮਤਲਬ ਹੁੰਦਾ ਹੈ ਬੰਦਾ ਦਿਲੋਂ ਕਹਿੰਦਾ, ਮਤਲਬ ਦਿਲ ਕਿੱਥੇ ਹੈ? ਅੰਦਰ, ਮਤਲਬ ਅੰਦਰੋਂ ਅੰਦਰੋਂ ਆਵਾਜ਼ ਆਵੇ। ਕੌਣ ਕਹੇਗਾ ਅੰਦਰੋਂ ਜਿਹੜੇ ਸਾਰੇ ਫਰਜ਼ ਨਿਭਾਉਂਦੇ ਆ ਜ਼ਿੰਮੇਵਾਰ ਉਹ ਅੰਦਰੋਂ ਕਹਿਣਗੇ ਵੀ ਸਵਾਦ ਆ ਰਿਹਾ ਜ਼ਿੰਦਗੀ ਜਿਉਣ ਦਾ ਆ ਸਾਡੇ ਵਾਲੇ ਤੇ ਕਹੀ ਜਾਂਦੇ ਆ ਬਹੁਤ ਸਵਾਦ ਆ ਰਿਹਾ ਸਵਾਹ ਆ ਰਿਹਾ ਸਵਾਦ ਪਤਾ ਹੀ ਹੈ ਸਵਾਦਾਂ ਦਾ ਮੈਨੂੰ ਆਪਾਂ ਵਿੱਚ ਹੀ ਰਹਿੰਦੇ ਹਾਂ ਸਾਰਿਆਂ ਦੇ ਇਕੱਠੇ ਹੀ ਰਹੀਦਾ ਰੋਜ਼ ਜਾਣਦੇ ਹੀ ਹਾਂ ਇੱਕੋ ਜਿਹਾ ਹੀ ਸੁਭਾਅ ਹੈ ਸਾਡੇ ਪੰਜਾਬੀਆਂ ਦੇ ਸਾਡੇ ਤੁਹਾਡੇ ਚ ਕੋਈ ਬਹੁਤਾ ਉਨੀਕੀ ਦਾ ਹੀ ਫਰਕ ਹੈ ਸਾਡੇ ਚ ਬਹੁਤਾ ਫਰਕ ਨਹੀਂ ਜੇ ਤੁਸੀਂ ਕਹੀਏ ਵੀ ਬਾਹਲਾ ਫਰਕ ਹੈ ਇੱਕੋ ਜਿਹਾ ਹੀ ਹੈ ਇੱਕੋ ਜਿਹੇ ਸੁਭਾਅ ਹੈ ਸਾਡੇ ਅਸਲੀ ਫਰਜ਼ ਨਿਭਾਉਣ ਵਾਲਾ ਬੰਦਾ ਉਹ ਸੁਖੀ ਵੱਸਦਾ ਜ਼ਿੰਮੇਵਾਰੀਆਂ ਨਿਭਾ ਕੇ ਤੇ ਬੰਦਾ ਸੁੱਖ ਦੀ ਜਿਵੇਂ ਕਲਗੀਆਂ ਵਾਲੇ ਕਹਿੰਦੇ ਐ ਉਹ ਦਇਆ ਸਿੰਘ ਅੱਜਰ ਕੀ ਨੀਂਦ ਮੈਨੂੰ ਆਈ ਹੋਈ ਨਹੀਂ ਕਹਿੰਦੇ ਲੈ ਸਰ ਉੱਥੇ ਮਾਛੀਵੜ ਦੇ ਗੰਡਿਆਂ ਤੇ ਪਏ ਕੇ ਕਹਿੰਦੇ ਭਲਾ ਕਿਉਂ ਉਹਦੇ ਸਵਾਦ ਵਾਲੀ ਨੀਂਦ ਕਿਉਂ ਆਈ ਸੀ ਉਹਦੇ ਜ਼ਿੰਮੇਵਾਰੀ ਨਿਭ ਗਈ ਉਹ ਜਿਹੜੇ ਐਂ ਜੇ ਲੱਗਦਾ ਸੀ ਵੀ ਬੱਚਿਆਂ ਦਾ ਕੀ ਪਤਾ ਯਾਰ ਅਜੀਤ ਸਿੰਘ ਜਾਊ ਕਿ ਨਹੀਂ ਜਾਊ ਉਹ ਤੇ ਆਪੇ ਗਏ ਸੀ ਮੈਂ ਜਾਣਾ ਜੁਝਾਰ ਸਿੰਘ ਆਪੇ ਗਿਆ ਸੀ ਮੈਂ ਜਾਣਾ ਪਿਤਾ ਜੀ ਮੈਨੂੰ ਭੇਜੋ ਫਿਰ ਜਦੋਂ ਸਾਰੇ ਫਰਜ਼ ਸਹੀ ਨਿਭਦੇ ਐ ਕਥਨੀ ਤੇ ਕਰਨੀ ਇੱਕ ਹੋ ਜਾਂਦੀ ਹੈ ਪ੍ਰੈਕਟੀਕਲਟੀ ਵਧੀਆ ਬਣਦੀ ਹੈ ਉਦਣ ਸੁੱਖ ਦੀ ਨੀਂਦ ਆਉਂਦੀ ਹੈ ਉਦਣ ਜੀਵਨ ਦਾ ਸਵਾਦ ਜਿੱਦਣ ਵਿਚਾਲੇ ਰਹਿ ਜੇ ਗੱਲ ਫਿਰ ਨਹੀਂ ਆਉਂਦਾ ਫਰਜ਼ਾਂ ਦੇ ਪਕੌੜਿਆਂ ਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ ਤਾਂ ਗੁਰੂ ਸਾਹਿਬ ਨੂੰ ਕੰਡਿਆਂ ਦੇ ਉੱਤੇ ਸੁੱਖ ਦੀ ਨੀਂਦ ਆਈ ਸਮਝਦੇ ਹੋ ਗੱਲ ਪਿਆਰੇ ਹੋ ਹੁਣ ਪੜ੍ਹਦੇ ਹਾਂ ਦੁਬਾਰਾ
ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾ ਹਰ ਨਾਮ ਹਰ ਨਾਮ ਦੇਵੇ ਮੇਰੇ ਪ੍ਰਾਨ ਵਸਾਏ ਗੁਰਮੁਖ ਪਾਏ ਰਾ
ਅੱਗੇ
ਹਰ ਹਾਰ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾਰ ਦੁੱਖ ਗਵਾਇਆ ਸੰਸਾਰ ਦੁੱਖ ਗਵਾਇਆ ਆਦੇਸ਼ ਬਚਨ ਤੇ ਆਇਆ ਪਵਿੱਤਰ ਪਰਮ ਪਦ ਪਾਇਆ ਪਵਿੱਤਰ ਪਰਮ ਪਦ ਪਾਇਆ
ਜਿਹਦੀ ਜ਼ਿੰਦਗੀ ਚੋਂ ਡਾਊਟ ਨਿਕਲ ਜਾਣ ਸ਼ੱਕ ਨਿਕਲ ਜਾਣ ਸੰਸੇ ਨਿਕਲ ਜਾਣ ਸ਼ਾਂਤੀ ਸ਼ਾਂਤੀ ਅਸੀਂ ਤੇ ਸੰਸਿਆਂ ਦੇ ਭਰੇ ਪਏ ਹਾਂ ਕੀ ਬਣੂ ਕਿਵੇਂ ਬਣੂ ਕਦੋਂ ਬਣੂ ਕਿਵੇਂ ਹੋਊ ਕਿਵੇਂ ਹੋਊ ਕਿੰਨੇ ਸੰਸੇ ਹੈ ਕੋਈ ਕਲੈਰਿਟੀ ਹੈ ਤੇ ਸੰਸੇ ਜਦੋਂ ਚਲੇ ਜਾਣ ਫਿਰ ਰਿਲੈਕਸ ਹੋ ਜਾਂਦਾ ਮਾਈਂਡ ਅਗਲੀਆਂ ਪੰਕਤੀਆਂ ਵੀ ਪੜ੍ਹਦੇ ਹੋ ਅੰਤਰੇ ਸਾਰੇ ਇੱਕ ਦੋ
ਅਨਹਾਦ ਧੁਨੂ ਵਾਜੇ ਨਿਤ ਵਾਜੇ ਗਾਈ ਸਤ ਗੁਰਬਾਣੀ ਗਾਈ ਸਤ ਗੁਰਬਾਣੀ ਨਾਨਕ ਦਾਤ ਕਰੀ ਪ੍ਰਭ ਦਾਤ ਜੋਤੀ ਜੋ
ਸਮਾਣੀ
ਜੋ ਪੀ ਜੋਗ ਸਮਾਣੀ
ਹਰ ਨਾਮ ਮੇਰੇ ਪ੍ਰਾਣ ਵਸਾਏ ਰਾਮ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ
ਪੜੋ ਪੜੋ
ਗੁਰਮੁਖ ਪਾਏ
ਹੁਣ ਆ ਰਿਹਾ ਜੀ ਜ਼ਿੰਦਗੀ ਜਿਉਣ ਦਾ ਸਵਾਲ ਹੁਣ ਉਹ ਵਾਜੇ ਵੱਜਣ ਲੱਗ ਪਏ ਦੁਨੀਆਂ ਦੇ ਵਾਜਿਆਂ ਦੀ ਲੋੜ ਨਹੀਂ ਰਹੀ ਹੁਣ ਜ਼ਿੰਦਗੀ ਦੇ ਵਿੱਚ ਹੀ ਇੱਕ ਮਸਤੀ ਆ ਗਈ ਇੱਕ ਲੋਰ ਆ ਗਿਆ ਇੱਕ ਆਨੰਦ ਆ ਗਿਆ ਖੇੜਾ ਆ ਗਿਆ ਕਦੋਂ ਜਦੋਂ ਜ਼ਿੰਮੇਵਾਰੀਆਂ ਫਰਜ਼ ਨਿਭਾਉਣ ਲੱਗੇ ਤੇ ਫਰਜ਼ ਕਦੋਂ ਨਿਭਾਉਣ ਲੱਗੇ ਜਦੋਂ ਅਕਲ ਆਈ ਉਹਨਾਂ ਚਿਰ ਤੇ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਦੁਖੀ ਰਹਿੰਦਾ ਹੈ ਇਤਿਹਾਸ ਵਿੱਚ ਆਉਂਦਾ ਹੈ ਵੈਦ ਸੁਜਾਨ ਚੰਦ ਗੁਰੂ ਗੋਬਿੰਦ ਸਿੰਘ ਕੋਲ ਆਉਂਦਾ ਹੈ ਕਹਿੰਦੇ ਵੈਦ ਸੀ ਤਕੜਾ ਬਥੇਰਾ ਦਿਮਾਗ ਸੀ ਤੇ ਚੱਕਰ ਚ ਪੈ ਗਿਆ ਰੱਬ ਲੱਭਣ ਦੇ ਚ ਤੇ ਬੜੀ ਦੁਨੀਆਂ ਇਦਾਂ ਦੀ ਹੈ ਪੜ੍ਹੇ ਲਿਖੇ ਵੀ ਆ ਵੀ ਰੱਬ ਲੱਭਣ ਦੇ ਚੱਕਰ ਚ ਪੈ ਜਾਂਦੇ ਵੀ ਰੱਬ ਲੱਭੇ ਰੱਬ ਕਿਵੇਂ ਮਿਲੂ ਰੱਬ ਖੁਸ਼ ਕਿਵੇਂ ਹੋਊ ਲੈ ਰੱਬ ਖੁਸ਼ ਕਰਨ ਦਾ ਵਿਸ਼ਾ ਨਹੀਂ ਰੱਬ ਸਮਝਣ ਦਾ ਵਿਸ਼ਾ ਹੈ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ ਉਹ ਪਰਮਾਤਮਾ ਸਰਬ ਵਿਆਪੀ ਹੈ ਅਸੀਂ ਉਸ ਪਰਮਾਤਮਾ ਦੀ ਅੰਸ ਹਾਂ ਰੱਬ ਕੋਈ ਸਾਡੇ ਨਾਲੋਂ ਵੱਖਰਾ ਨਹੀਂ ਪਰਮਾਤਮਾ ਸਾਰੇ ਪਾਸੇ ਹੈ ਤੇ ਅਸੀਂ ਵੀ ਉਹਦੇ ਵਿੱਚ ਹੀ ਆਉਂਦੇ ਹਾਂ ਕੁਦਰਤ ਵਿੱਚ ਰੱਬ ਵਸਿਆ ਹੈ ਆਪਾਂ ਕੀ ਮੰਨਦੇ ਹਾਂ ਬਲਿਹਾਰੀ ਕੁਦਰਤ ਤੇ ਆਪਾਂ ਤਾਂ ਅਸੀਂ ਤੁਸੀਂ ਕੁਦਰਤ ਚ ਆ ਹੀ ਗਏ ਤੁਸੀਂ ਵੀ ਕੁਦਰਤ ਚੋਂ ਮੈਂ ਵੀ ਕੁਦਰਤ ਵਿੱਚ ਹੀ ਹਾਂ ਤੇ ਜੇ ਰੱਬ ਕੁਦਰਤ ਚ ਵਸਿਆ ਹੈ ਤੇ ਕੁਦਰਤ ਵਿੱਚ ਤੇ ਅਸੀਂ ਆਉਂਦੇ ਹੀ ਹਾਂ ਤੇ ਇਹਦਾ ਅਰਥ ਕਿਹਦੇ ਵਿੱਚ ਵਸਿਆ ਸਾਡੇ ਚ ਮਤਲਬ ਰੱਬ ਕਿਤੇ ਬਾਹਰ ਨਹੀਂ ਰੱਬ ਸਾਡੇ ਵਿੱਚ ਹੀ ਹੈ ਆਖੋ ਸਤਨਾਮ ਅਸੀਂ ਰੱਬ ਦਾ ਹੀ ਰੂਪ ਹਾਂ ਫਿਰ ਜਿਹੜੇ ਰੱਬ ਵਾਲੇ ਕੰਮ ਰੱਬ ਨੇ ਜਿਹੜੇ ਆਪਾਂ ਰੱਬ ਤੋਂ ਚਾਹੁੰਦੇ ਹਾਂ ਵੀ ਰੱਬ ਐਂ ਕਰੇ ਉਹ ਕਿਹਨੂੰ ਕਰਨਾ ਪਊ ਫਿਰ ਜੇ ਰੱਬ ਸਾਡੇ ਵਿੱਚ ਹੈ ਤੇ ਫਿਰ ਉਹ ਕਿਹਨੂੰ ਕੰਮ ਕਰਨੇ ਪੈਣਗੇ ਸਾਨੂੰ ਹੀ ਕਰਨੇ ਪੈਣਗੇ ਜੇ ਸ਼ਾਂਤੀ ਮੰਗਦਾ ਰੱਬ ਤੋਂ ਤੇ ਰੱਬ ਕਿੱਥੇ ਹੈ ਬਾਹਰ ਹੈ ਕਿਤੇ ਕਿ ਸਾਡੇ ਵਿੱਚ ਬੋਲੋ ਪਿਆਰਿਓ ਸਾਡੇ ਵਿੱਚ ਤੇ ਸ਼ਾਂਤੀ ਲੱਭਣੀ ਫਿਰ ਪੈਦਾ ਕਿਹਨੂੰ ਕਰਨੀ ਪਊ ਤੈਨੂੰ ਰੱਬ ਜੇ ਤੇਰੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਤੇ ਕੰਮ ਸਾਰੇ ਫਿਰ ਤੈਨੂੰ ਹੀ ਕਰਨੇ ਪੈਣਗੇ ਸਾਰੀਆਂ ਜ਼ਿੰਮੇਵਾਰੀਆਂ ਤੈਨੂੰ ਹੀ ਨਿਭਾਉਣੀਆਂ ਪੈਣਗੀਆਂ ਤੇ ਚੱਕਰ 'ਚ ਪੈ ਗਿਆ ਕਹਿੰਦਾ ਰੱਬ ਲੱਭਣਾ ਕਿਸੇ ਨੇ ਦੱਸਤਾ ਹੁਣ ਕਦੇ ਕੋਈ ਕੁਛ ਕਿਹਾ ਕਰੇ ਕਦੇ ਕੋਈ ਕੁਛ ਕਿਹਾ ਕਰੇ ਕਦੇ ਕਿਸੇ ਨੂੰ ਮਿਲਣਾ ਕਦੇ ਕਿਸੇ ਨੂੰ ਮਿਲਣਾ ਇੱਥੇ ਕਿਹੜਾ ਰੱਬ ਦੇ ਏਜੰਟ ਥੋੜੇ ਆ ਕਿਤੇ ਅਮਰੀਕਾ ਕੈਨੇਡਾ ਭੇਜਣ ਵਾਲੇ ਏਜੰਟ ਘੱਟ ਘੱਟ ਹੈ ਸੱਚਖੰਡ ਭੇਜਣ ਵਾਲੇ ਏਜੰਟ ਬਾਹਲੇ ਆ ਤੈਨੂੰ ਦਰਗਾਹ ਮਿਲ ਜੂ ਤੈਨੂੰ ਐਂ ਹੋ ਜੂ ਤੈਨੂੰ ਐਂ ਹੋ ਜੂ ਟਿਕਟਾਂ ਪੱਕੀਆਂ ਕੀਤੀਆਂ ਪਈਆਂ ਕਈਆਂ ਦੀਆਂ ਤੇ ਕੋਈ ਉਡੀਕ ਕਰਦਾ ਮੈਨੂੰ ਫਲਾਣਾ ਬਾਬਾ ਜੀ ਲੈਣ ਆਊ ਜਦੋਂ ਮੈਂ ਮਰੂ ਕੋਈ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਲੈਣ ਆਊ ਕੋਈ ਕਹਿੰਦਾ ਭਾਈ ਦਇਆ ਸਿੰਘ ਆਊ ਕੋਈ ਕਹਿੰਦਾ ਬਾਬਾ ਦੀਪ ਸਿੰਘ ਆਊ ਮੈਨੂੰ ਲੈਣ ਸਾਰੇ ਏਜੰਟ ਜਿਹੜੇ ਰੱਬ ਨੂੰ ਦਰਗਾਹ ਨੂੰ ਭੇਜਣ ਦੀਆਂ ਤਿਆਰੀਆਂ ਕਰਦੇ ਆ ਏਜੰਟ ਮਾਫੀਆ ਹੈ ਤੇ ਮਾੜਾ ਹੀ ਹੈ ਜੇ ਲੈਂਡ ਮਾਫੀਆ ਸੈਂਡ ਮਾਫੀਆ ਮਾੜਾ ਹੈ ਏਜੰਟ ਮਾਫੀਆ ਮਾੜਾ ਹੈ ਤੇ ਆ ਸਾਡੇ ਵਾਲੇ ਏਜੰਟ ਹੀ ਨੇ ਬੰਦੇ ਬਹੁਤੇ ਰੱਬ ਤੱਕ ਭੇਜਾਂਗੇ ਰੱਬ ਤੱਕ ਰੱਬ ਮਿਲੂਗਾ ਰੱਬ ਨੇ ਮਿਲਣਾ ਹੈ ਉਹ ਭਾਈ ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਹੈ ਤੇ ਮਿਲਣਾ ਕਿਹਨੂੰ ਆ ਫਿਰ? ਬੋਲੋ, ਰੱਬ ਲੱਭਣ ਦਾ ਅਰਥ ਫਿਰ ਕੀ ਹੋਇਆ? ਆਪਣੇ ਆਪ ਨੂੰ ਲੱਭਣਾ। ਰੱਬ ਨੂੰ ਮਿਲਣਾ ਮਤਲਬ ਹੈ ਆਪਣੇ ਆਪ ਨੂੰ ਮਿਲਣਾ, ਰੱਬ ਨਾਲ ਇੱਕ ਮਿਕ ਹੋਣਾ, ਆਪਣੇ ਆਪ ਨਾਲ ਇੱਕ ਮਿਕ ਹੋਣਾ। ਮੇਰੇ ਵਰਗਾ ਸਟੇਜ ਤੇ ਕਹਿੰਦਾ ਰੱਬ ਤੇ ਭਰੋਸਾ ਰੱਖੋ, ਇਹਦਾ ਅਰਥ ਕੀ ਹੈ? ਬੋਲੋ, ਗੱਜ ਕੇ ਕਹੋ ਯਾਰ, ਕਿਹਦੇ ਤੇ ਭਰੋਸਾ? ਰੱਬ ਤੇ ਵਿਸ਼ਵਾਸ ਰੱਖੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਹਦੇ ਤੇ ਵਿਸ਼ਵਾਸ ਕਰ ਲਾਂਗੇ? ਕਿਹਦੇ ਤੇ ਵਿਸ਼ਵਾਸ? ਆਪਣੇ ਆਪ। ਕਿੰਨਾ ਸੌਖਾ ਹੋ ਗਿਆ ਨੌਜਵਾਨ, ਪੜ੍ਹਦੇ ਹੋ ਜਿੰਨੇ ਤੁਸੀਂ ਕਾਲਜਾਂ ਕੂਲਜਾਂ 'ਚ, ਕਿੰਨੀ ਸੌਖੀ ਹੈ ਗੱਲ, ਥਿਊਰੀਕਲ ਗੱਲ ਜਦੋਂ ਸਮਝ 'ਚ ਪੈਂਦੀ ਇਹਦੀ ਥਿਊਰੀ, ਤੇ ਗੱਲ ਕਰੇਗਾ ਕੋਈ ਹੋਰ, ਕਿੰਨੀ ਸੌਖੀ ਹੈ। ਰੱਬ ਤੇ ਵਿਸ਼ਵਾਸ, ਆਪਣੇ ਆਪ ਤੇ ਵਿਸ਼ਵਾਸ, ਰੱਬ ਤੇ ਭਰੋਸਾ, ਆਪਣੇ ਆਪ ਤੇ ਭਰੋਸਾ, ਰੱਬ ਨੇ ਕਰਨਾ ਅਸੀਂ ਕਰਨਾ, ਕਿੰਨੀ ਵਧੀਆ ਹੋ ਗਈ ਗੱਲ, ਸੌਖੀ ਨਹੀਂ ਹੋ ਗਈ? ਤਾਂ ਬੈਠਾ ਕਿਤੇ ਲੱਗ ਬੈਠਾ ਕਿਤੇ ਰੱਬ। ਗੁਰੂ ਗ੍ਰੰਥ ਸਾਹਿਬ ਕੁਦਰਤ 'ਚ ਰੱਬ ਕਹਿੰਦੇ ਆ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਬਿਮਾਰੀ ਕਿੱਥੋਂ ਪੈ ਗਈ? ਰੱਬ ਕਿਤੇ ਵੱਖਰਾਂ ਨੂੰ ਖੁਸ਼ ਕਰਨਾ ਨੂੰ ਲੱਭਣਾ, ਅਰਥ ਆਪਣੇ ਕੀਤੇ ਹੈ, ਸਨਾਤਨੀ ਅਰਥ ਕੀਤੇ ਹੈ, ਗੁਰਬਾਣੀ ਨੂੰ ਆਪਣੇ ਹਿਸਾਬ ਨਾਲ ਢਾਲ ਲਿਆ। ਇੱਕ ਓਅੰਕਾਰ ਦੇ ਅਰਥ ਹੈ ਇੱਕ ਦਾ ਫੈਲਾ, ਇਹਦਾ ਮਤਲਬ ਇਹ ਨਹੀਂ ਵੀ ਇੱਕ ਰੱਬ, ਇਹ ਨਹੀਂ ਵੀ ਇੱਕ ਤੂੰ ਤੇ ਇੱਕ ਰੱਬ, ਨਹੀਂ, ਇੱਕ ਦਾ ਫੈਲਾ, ਉਹਦੇ ਵਿੱਚ ਤੂੰ ਵੀ ਆ ਜਾਂਦਾ ਰੱਬ ਦੇ ਵਿੱਚ ਤੂੰ। ਜਿੱਦਾਂ ਹੁਣ ਇਹਨੂੰ ਐਂ ਸਮਝੋ ਵੀ ਇੱਕ ਦਰਖਤ ਤੇ ਪੱਤੇ ਸਾਰੇ ਵਿੱਚ ਹੀ ਆ ਗਏ, ਲੱਗਦਾ ਪੱਤਾ ਵੱਖਰਾ ਪਰ ਹੈ ਦਰਖਤ ਦੇ ਵਿੱਚ ਹੀ, ਤੇ ਜੇ ਇੱਕ ਪੱਤਾ ਸੜਦਾ ਹੈ, ਦਰਖਤ ਦਾ ਇੱਕ ਰੂਪ ਸੜਦਾ ਹੈ, ਦੂਜੇ ਪੱਤੇ ਤੇ ਪਹਿਲਾਂ ਹੀ ਆਏ ਹੋਏ ਨੇ ਨਿੱਕੇ ਨਿੱਕੇ, ਨਵੇਂ ਰੂਪ ਆ ਰਹੇ ਹੈ ਪੁਰਾਣਿਆਂ ਰੂਪ, ਇੱਕ ਰੂਪ ਮਰਦਾ ਇੱਕ ਰੂਪ ਆਉਂਦਾ, ਏਦਾਂ ਹੀ ਕੁਛ ਰੂਪ ਆ ਰਹੇ ਹੈ ਤੇ ਕੁਛ ਰੂਪ ਉਹ ਤੇਰੇ ਤੋਂ ਤੇ ਪਹਿਲਾਂ ਹੀ ਤੇਰੇ ਰੂਪ ਦੋ ਦੋ ਤਿੰਨ ਤਿੰਨ ਫਿਰਦੇ ਨੇ ਆ ਬਾਹਰ, ਜਿਵੇਂ ਪੱਤੇ ਚੋਂ ਪੱਤਾ ਪਹਿਲਾਂ ਹੀ ਆ ਗਿਆ ਤੇਰੇ ਤੇ ਦੋ ਦੋ ਤਿੰਨ ਤਿੰਨ ਨਿਆਣੇ ਆ, ਤੂੰ ਤੇ ਅਜੇ ਮਰਿਆ ਨੀ, ਤੇਰੇ ਵਾਲੇ ਪੱਤੇ ਤੇ ਪਹਿਲਾਂ ਹੀ ਆਏ ਪਏ ਆ। ਇਹ ਸਾਰੇ ਦੇ ਸਾਰੇ ਨੂੰ ਜਿਵੇਂ ਦਰਖਤ ਕਹਿੰਦੇ ਆ, ਏਦਾਂ ਇਹ ਸਾਰੀ ਐਨਰਜੀ ਨੂੰ, ਯੂਨੀਵਰਸਲ ਐਨਰਜੀ ਨੂੰ ਰੱਬ ਕਹਿੰਦੇ ਆ। ਇਹਦਾ ਇੱਕ ਲਾਅ ਆਫ ਨੇਚਰ ਜਿਹੜਾ ਬਣਿਆ, ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹ ਸਮਝਣਾ ਹੈ, ਪੂਜਣਾ ਨਹੀਂ, ਉਹਨੂੰ ਖੁਸ਼ ਨਹੀਂ ਕਰਨਾ, ਉਹਨੂੰ ਸਮਝਣਾ ਹੈ। ਵੀਰੋ ਦੱਸੋ, ਜਿਹੜਾ ਕੈਨੇਡਾ ਦਾ, ਜੇ ਤੁਹਾਡੇ ਚੋਂ ਕੋਈ ਕੈਨੇਡਾ ਜਾਵੇ, ਕੈਨੇਡਾ ਦੇ ਕਾਨੂੰਨ ਨੂੰ ਪੂਜਣਾ ਹੈ ਕਿ ਕੈਨੇਡਾ ਦੇ ਕਾਨੂੰਨ ਨੂੰ ਜ਼ਿੰਦਗੀ ਜਿਉਣ ਲਈ ਸਮਝਣਾ ਹੈ? ਬੋਲੋ, ਸਮਝਣਾ ਹੈ। ਆਪਾਂ ਜੋ ਧਰਤੀ ਤੇ ਆ ਗਏ, ਇੱਥੇ ਜਿਹੜਾ ਸਾਡੇ ਆਲੇ ਦੁਆਲੇ ਰੱਬੀ ਕਾਨੂੰਨ ਹੈ, ਕੁਦਰਤੀ ਕਾਨੂੰਨ ਹੈ, ਉਹਨੂੰ ਪੂਜਣਾ ਸੀ, ਪੂਜਣਾ ਸੀ ਕਿ ਸਮਝਣਾ ਸੀ? ਬੋਲੋ ਜੀ। ਤੇ ਸਾਡੇ ਆਲੇ ਪੁਜਾਰੀਆਂ ਨੇ ਪੂਜਣ ਲਾਤਾ, ਪੂਜੋ ਜੀ, ਖੁਸ਼ ਕਰੋ ਜੀ। ਨੇਚਰ ਦੀ ਰਿਕੁਆਇਰਮੈਂਟਸ ਜਿਹੜੀਆਂ ਹਨ ਪੂਰੀਆਂ ਕਰੋ, ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੋ ਤੇ ਸੌਖੇ ਰਹੋ, ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੋ ਸੌਖੇ ਰਹੋ, ਨੇਚਰ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰੋ ਤੇ ਖੁਸ਼ ਰਹੋ। ਸਿੱਧੀ ਗੱਲ ਸੀ, ਉਲਝਾ ਕੇ ਰੱਖਦੇ, ਰੱਬ ਲੱਭਣ ਦੇ ਚੱਕਰਾਂ 'ਚ ਪੈ ਗਏ ਤੇ ਉਹ ਵੈਦ ਸੁਜਾਨ ਚੰਦ ਨੂੰ ਵੀ ਗਏ ਨੇ ਦੱਸਤਾ, ਅਖੇ ਰੱਬ ਮਿਲਦਾ ਰੱਬ ਖੁਸ਼ ਕਰਨਾ ਹੈ, ਉਹ ਵੀ ਫਿਰ ਦਰਿਆ ਕਰੇ ਭਟਕਦਾ, ਕਿੱਥੋਂ ਮਿਲੇ, ਕਿਵੇਂ ਮਿਲੇ, ਕੌਣ ਦੱਸੇ? ਪਰ ਸ਼ਾਂਤੀ ਆਵੇ ਨਾ, ਆਉਣੀ ਕਿਹਨੂੰ ਹੈ? ਜਿੰਨੇ ਰੱਬ ਲੱਭਦੇ ਫਿਰਦੇ ਆ ਭਟਕ ਭਟਕ ਕੇ, ਇੱਕ ਦਿਨ ਬੋਰ ਹੋ ਜਾਣਗੇ ਵੀ ਲੱਭਿਆ ਨਹੀਂ, ਲੱਭਿਆ ਹੀ ਨਹੀਂ ਕਿਸੇ ਨੂੰ ਅਜੇ ਤੱਕ, ਲੱਭਣਾ ਕੀ ਸੀ? ਲੱਭਣਾ ਤੇ ਆਪਣਾ ਆਪ ਸੀ, ਤੂੰ ਰੱਬ ਦਾ ਰੂਪ ਹੈ ਆਪਣਾ। ਹੁਣ ਵੇਖੋ, ਲਹਿਰ ਸਾਗਰ ਨੂੰ ਲੱਭਦੀ ਫਿਰੇ, ਲਹਿਰ ਆਪ ਹੀ ਸਾਗਰ ਹੈ, ਉਹ ਭਾਈ ਲਹਿਰ ਆਪ ਹੀ ਸਮੁੰਦਰ ਹੈ, ਆਪਣੇ ਆਪ ਨੂੰ ਲੱਭ ਲਵੇ ਸਮੁੰਦਰ ਲੱਭ ਜੂ, ਉਹ ਬੁਦਬਦਾ ਬੁਲਬਲਾ ਬੁਲਬਲਾ ਲੱਭਦਾ ਫਿਰੇ ਪਾਣੀ, ਉਹ ਭਾਈ ਬੁਲਬਲਿਆ ਤੂੰ ਆਪ ਹੀ ਪਾਣੀ ਹੈ, ਸਮਝਦੇ ਹੋ ਗੱਲ? ਕਿਰਨ ਸੂਰਜ ਨੂੰ ਲੱਭਦੀ ਫਿਰਦੀ ਹੈ, ਉਹ ਭਾਈ ਕਿਰਨ ਹੀ ਸੂਰਜ ਹੈ, ਆਪਣੇ ਆਪ ਨੂੰ ਲੱਭ ਲਾ ਤੈਨੂੰ ਸੂਰਜ ਲੱਭ ਗਿਆ, ਬਸ ਆਉਂਦੀ ਹੈ ਪਕੜ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਸੋਨੇ ਦੇ ਗਹਿਣੇ ਤੇ ਸੋਨੇ 'ਚ ਕੀ ਫਰਕ ਹੈ ਪਾਣੀ ਦੀਆਂ ਲਹਿਰਾਂ ਤੇ ਪਾਣੀ 'ਚ ਕੀ ਫਰਕ ਹੈ ਇਸ ਏਦਾਂ ਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਹਿੰਦੇ ਤੇਰੇ ਤੇ ਮੇਰੇ 'ਚ ਕੀ ਫਰਕ ਹੈ ਇੱਕੋ ਹੀ ਤੇ ਹੈਗੇ ਆਪਾਂ ਵੇਖੋ ਗੁਰਬਾਣੀ ਪੜ੍ਹ ਕੇ ਰੱਬਾ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਤੇਰੇ ਮੇਰੇ 'ਚ ਇੰਨਾ ਹੀ ਫਰਕ ਹੈ ਜਿਵੇਂ ਸੋਨੇ ਦੇ ਗਹਿਣੇ ਤੇ ਸੋਨੇ 'ਚ ਫਰਕ ਹੈ ਪਾਣੀ ਦੀਆਂ ਲਹਿਰਾਂ ਤੇ ਪਾਣੀ 'ਚ ਫਰਕ ਹੈ ਏਦਾਂ ਹੀ ਤੇਰੇ ਮੇਰੇ 'ਚ ਕੋਈ ਨਹੀਂ ਲੱਗਦਾ ਹੀ ਦੋਵਾਂ ਹੈ ਇੱਕੀਆਂ ਆਖੋ
ਸਤਨਾਮ
ਆਉਂਦੀ ਹੈ ਪਕੜ 'ਚ ਗੱਲ ਇੱਕੀਆਂ ਗੁਰ ਹੈ ਦਿਖਾਇਓ ਲੋਇਣਾ ਇੱਤ ਹੈ ਉੱਤ ਹੈ ਕੱਟ 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 ਤੂੰ ਹੀ ਹੋ ਸਾਰੇ ਪਾਸੇ ਇੱਕੋ ਹੀ ਐਨਰਜੀ ਕਿੰਨਾ ਸੌਖਾ ਹੈ ਸਾਨੂੰ ਲੱਭ ਰੱਬ ਲੱਭਣ ਦੇ ਚੱਕਰ 'ਚ ਪਾਤਾ ਆਪਣਾ ਆਪ ਲੱਭ ਲੈਂਦੇ ਆਪਣਾ ਆਪ ਕਿੰਨਾ ਸੌਖਾ ਸੀ ਔਖੇ ਕਰਤਾ ਉਲਝਾ ਕੇ ਰੱਖਤਾ ਪਰ ਗੁਰਬਾਣੀ ਨੇ ਤੇ ਆਵਾਜ਼ਾਂ ਬਹੁਤ ਮਾਰੀਆਂ ਜਗ੍ਹਾ ਜਗ੍ਹਾ ਕਾਹੇ ਰੇ ਮਨ ਖੋਜਣ ਜਾਈ ਸਭ ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਇੱਕ ਸ਼ਬਦ ਆ ਕਿਤੇ ਸਾਜਣਾ ਮੇਰਾ ਸਾਜਣ ਨਿਕਟ ਖਲੋਏੜਾ ਮੇਰਾ ਸਭੈ ਘੱਟ ਨਾਮ ਬੋਲੇ ਥੋੜੇ ਸ਼ਬਦ ਹੈ ਘੱਟ ਘੱਟ ਮੈਂ ਹਰ ਜੂ ਬਸੈ ਪੜੀ ਚੱਲੋ ਜਿੰਨੇ ਮਰਜ਼ੀ ਇੱਕੋ ਹੀ ਹੈ ਇੱਕੋ ਹੀ ਇੱਕੋ ਹੀ ਆਪੇ ਹਰ ਇੱਕ ਰੰਗ ਆਪੇ ਬਹੁਤ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇੱਕ ਹੀ ਹੈ ਦੋ ਚਾਰ ਨਹੀਂ ਤੇ ਜੇ ਆਪਾਂ ਉਹਦਾ ਹੀ ਰੂਪ ਆ ਫਿਰ ਆਪਣੇ ਆਪ ਨੂੰ ਲੱਭ ਲਈਏ ਫਿਰ ਉਹ ਕਿੱਧਰ ਉਹਨੂੰ ਕਿੱਧਰ ਲੱਭਣ ਤੁਰ ਪਾਂਗੇ ਆਪਣੇ ਆਪ ਨੂੰ ਲੱਭ ਲਈਏ
ਜਿਹਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਜਿਹਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਉਹ ਤਾਂ ਤੇਰੇ ਅੰਦਰ ਬਣਾ ਵਿੱਚ ਖੋਜੇ ਮਨਾ ਮੇਰਿਆ ਉਹ ਤਾਂ ਤੇਰੇ ਅੰਦਰ ਵਸੇ
ਤੇਰੇ
ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਉਹ ਸਾਰਿਆਂ ਦੇ ਵਿੱਚ ਹੈ ਇੱਥੇ ਨਾ ਪਿਆਰਿਓ ਸਾਡੇ ਵਾਲੇ ਕਈ ਪ੍ਰਚਾਰਕ ਸਣੇ ਸਾਡੇ ਅਸੀਂ ਕਹਿੰਦੇ ਹਾਂ ਵਹਿਮ ਭਰਮ ਕੱਢ ਦੋ ਭਾਈ ਕਬਰਾਂ ਨਾ ਪੂਜੋ ਮੜੀਆਂ ਨਾ ਮੰਨੋ ਦੇਹਾਂ ਨੂੰ ਨਾ ਪੂਜੋ ਐ ਨਾ ਕਰੋ ਆਹ ਭਰਮ ਤੇ ਸਾਡੇ ਵਰਗੇ ਬੰਦੇ ਕਹਿਣਗੇ ਮੇਰੇ ਤੇ ਭਰਮ ਨਿਕਲ ਗਏ ਸਾਰੇ ਨਾ ਮੈਂ ਕਿਸੇ ਦੇਹ ਬਾਬੇ ਨੂੰ ਮੰਨਾ ਨਾ ਮੈਂ ਕਬਰ ਨੂੰ ਮੰਨਾ ਨਾ ਮੈਂ ਭਰਮ ਚ ਪੈਂਦਾ ਮੇਰੇ ਤੇ ਸਾਰੇ ਵਹਿਮ ਭਰਮ ਨਿਕਲ ਗਏ ਪਰ ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ ਰੱਬ ਆਪਣੇ ਤੋਂ ਵੱਖਰਾ ਸਮਝਣਾ ਜਿਹੜਾ ਸਾਰੇ ਲਈ ਫਿਰਦੇ ਆ ਆਖੋ ਸਤਨਾਮ
ਮੇਰੀ ਵਾਹਿਗੁਰੂ
ਸਭ ਨਾਲੋਂ ਵੱਡਾ ਭਰਮ ਇਹ ਹੈ ਤੂੰ ਮੜੀਆਂ ਨਹੀਂ ਮੰਨਦਾ ਪਰ ਇਹ ਤੇ ਮੰਨਦਾ ਵੀ ਰੱਬ ਵੱਖਰਾ ਹੈ ਤੂੰ ਮੰਨਦਾ ਰੱਬ ਕੋਈ ਚੀਜ਼ ਹੈ ਵੱਖਰਾ ਉਹਨੂੰ ਖੁਸ਼ ਕਰਨਾ ਹੈ ਸਾਡੀ ਸਿੱਖਾਂ ਦੀਆਂ ਕਈ ਵਿਚਾਰਧਾਰਾ ਕੋਈ ਟਕਸਾਲੀ ਹੈ ਕੋਈ ਰਾੜੇ ਵਾਲਾ ਹੈ ਕੋਈ ਨਾਨਕ ਸਰ ਵਾਲਾ ਹੈ ਕੋਈ ਕਿਤੇ ਪੜੇ ਹੈ ਨਾ ਮਿਸ਼ਨਰੀ ਵਿਚਾਰਧਾਰਾ ਵੀ ਹੈ ਪਰ ਆਪਣੇ ਨਾਲੋਂ ਵੱਖਰਾ ਰੱਬ ਸਾਰੇ ਹੀ ਮੰਨਦੇ ਸਾਰੇ ਪਰ ਸਾਨੂੰ ਕੀ ਗਿਆ ਲੋਗਾ ਭਰਮ ਨਾ ਭੁੱਲੋ ਭਾਈ ਇਸ ਭਰਮ ਚ ਨਾ ਰਹਿ ਜੀ ਭੁੱਲਿਆ ਕਦੇ ਇਸ ਭਰਮ ਨੂੰ ਛੱਡੀ ਸਭ ਨਾਲੋਂ ਵੱਡਾ ਭਰਮ ਹੈ ਜਿਹੜਾ ਤੂੰ ਕਰਕੇ ਬੈਠਾ ਤੂੰ ਛੱਡਿਆ ਨਹੀਂ ਹੈ ਜੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹੇ ਹੋ ਸਰਬ ਠਾਈ ਆਹ ਭਰਮ ਛੱਡ ਜੇ ਛੱਡਣਾ ਤੇ ਜਿੱਦਣ ਇਹ ਭਰਮ ਅਸੀਂ ਛੱਡਤਾ ਵੀ ਰੱਬ ਸਾਡੇ ਵਿੱਚ ਹੈ ਰੱਬ ਤੇ ਸਾਡੇ ਚ ਫਰਕ ਕੋਈ ਨਹੀਂ ਉਦਣ ਤੇਰੇ ਬਾਕੀ ਦੇ ਵਹਿਮ ਭਰਮ ਛੱਡਿਆਂ ਦਾ ਕੋਈ ਅਰਥ ਹੈ ਉਦਣ ਅਰਥ ਹੈ ਕੋਈ ਵਹਿਮ ਭਰਮ ਛੱਡਿਆ ਮੈਂ ਕਬਰ ਨਹੀਂ ਮੰਨਦਾ ਮੈਂ ਆਹ ਨਹੀਂ ਮੰਨਦਾ ਮੈਂ ਆਹ ਨਹੀਂ ਮੰਨਦਾ ਪਰ ਆਪਣੇ ਆਪ ਨੂੰ ਰੱਬ ਤੋਂ ਅੱਡ ਨਾ ਸਮਝ ਖਲਕਤ ਦੇ ਵਿੱਚ ਖਾਲਕ ਹੈ ਤੇ ਖਾਲਕ ਵਿੱਚ ਖਲਕਤ ਹੈ ਇਹ ਓਤ ਪੋਤ ਹੈ ਇਹ ਇੱਕੋ ਹੀ ਹੈ ਇਹ ਲਹਿਰ ਤੇ ਸਾਗਰ ਵਾਲੀ ਖੇਡ ਹੈ ਇਹ ਕਿਰਨ ਤੇ ਸੂਰਜ ਵਾਲੀ ਖੇਡ ਹੈ ਤੇਰੇ ਤੇ ਰੱਬ ਚ ਕੋਈ ਫਰਕ ਨਹੀਂ ਸਭ ਨਾਲੋਂ ਵੱਡਾ ਭਰਮ ਹੈ ਜਿਹੜਾ ਇਹ ਕੱਢ ਦੇ ਇਹ ਭਰਮ ਛੱਡੋ ਲੋਗਾ ਲੋਕੋ ਭਰਮ ਚ ਫਸੇ ਨਾ ਰਹਿ ਜਿਓ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ ਇਹ ਭਰਮ ਕੱਢੋ ਇਹ ਪੱਕਦੀ ਨੀ ਗੱਲ ਬਾਹਲੀ ਔਖੀ ਪੱਕੂ ਸਾਡੇ ਅੰਦਰ ਇਹ ਭੁਲੇਖਾ ਪਾਤਾ ਤਾਂ ਹੀ ਸਾਡਾ ਇੱਕ ਜਿੱਦਾਂ ਦਾ ਹਿੰਦੂ ਧਰਮ ਇਸਲਾਮ ਧਰਮ ਜੈਨੀ ਧਰਮ ਬੋਧੀ ਧਰਮ ਈਸਾਈ ਧਰਮ ਏਦਾਂ ਹੀ ਸਿੱਖ ਧਰਮ ਆ ਸੋਚ ਸੀ ਜਿਹੜੀ ਵੱਖਰੀ ਕਿੱਦਾਂ ਹੋਣੀ ਹੈ, ਅਲੱਗ ਕੀ ਮੰਨਣਾ, ਤੇਰੀ ਮਨੌਤ ਕੀ ਹੈ, ਤੇਰਾ ਨਜ਼ਰੀਆ ਕੀ ਹੈ, ਪਤਾ ਕਿਵੇਂ ਲੱਗੇ। ਚਲੋ ਇਸ ਟੌਪਿਕ ਤੇ ਗੱਲ ਹੋ ਗਈ, ਕਾਫੀ ਬੜੇ ਵੀਰ ਕਈ ਕਾਫੀ ਅੰਡਰਸਟੈਂਡਿੰਗ ਵਾਲੇ ਆ, ਫਟਾਫਟ ਗੱਲ ਪਕੜ ਜਾਂਦੇ ਆ, ਕਾਫੀ ਸਮਝ ਗਏ ਹੋਣਗੇ ਕਈਆਂ ਦੇ ਦਿਮਾਗ ਚ ਆ ਗਈ। ਇਸ ਨੁਕਤੇ ਦੇ ਉੱਤੇ ਬਹੁਤ ਸੋਚਿਆ ਕਰੋ ਇਕੱਲੇ ਬਹਿ ਕੇ, ਵੀ ਟਾਲੀ ਚ ਖੜਾ ਹੈ, ਟਾਲੀ ਚ ਤੇਰੇ ਚ ਕੀ ਫਰਕ ਹੈ, ਐਨਰਜੀ ਉਹਦੇ ਚ, ਐਨਰਜੀ ਤੇਰੇ ਚ। ਦਰਖਤਾਂ ਨੂੰ ਵੇਖਦਾ, ਆਲੇ ਦੁਆਲੇ ਵੇਖ, ਯੂਨੀਵਰਸ ਦੇ ਨਾਲ ਹੀ ਅਟੈਚ ਹਾਂ ਅਸੀਂ ਸਾਰੇ, ਇੱਕ ਯੂਨੀਵਰਸ ਨਾਲ ਹੀ ਜੁੜੇ ਹੋਏ ਹਾਂ। ਇਹ ਸੋਚਿਆ ਕਰੋ ਕਦੇ ਇਸ ਟੌਪਿਕ ਦੇ ਉੱਤੇ। ਟਾਈਮ ਤੇ ਹੋ ਗਿਆ 2.25 ਘੰਟੇ ਹੋ ਗਏ ਆਪਾਂ ਨੂੰ ਸ਼ੁਰੂ ਕੀਤਿਆਂ, 4 ਵੱਜ ਗਏ, ਪਰ ਮੈਂ 5 ਕੁ ਮਿੰਟ ਚ ਗੱਲ ਕਰਦਾ, ਆਨੰਦ ਸਾਹਿਬ ਪੜ੍ਹਦੇ ਆ ਫਿਰ ਆਪਾਂ, ਲੇਟ ਨੀ ਕਰਦੇ। ਮੈਂ ਕੋਸ਼ਿਸ਼ ਕਰਦਾ ਹੀ ਹੁੰਦਾ ਵੀ 2:45 ਸ਼ੁਰੂ ਕਰਕੇ 4 ਵਜੇ ਭੋਗ ਪਾ ਦੇ। ਡਿਸਿਪਲਨ ਤੇ ਅਸੀਂ ਸਿੱਖਣਾ ਹੈ, ਅਸੀਂ ਆਪ ਹੀ ਕੱਲ ਨੂੰ ਤੋੜੀਏ, ਸਿਸਟਮ ਚ ਰਹੀਏ ਤੇ ਚੰਗੇ ਰਾਹ। ਬਸ ਮੈਂ ਹੁਣ ਗੱਲ ਇੰਨੀ ਕੀ ਕਰਦਾ ਵੀ ਵੈਦ ਸੁਜਾਨ ਚੰਦ ਭਟਕਦਾ ਬਹੁਤ ਫਿਰਦਾ ਸੀ, ਬੜੇ ਸਾਧਾਂ ਬਾਬਿਆਂ ਕੋਲ ਗਿਆ ਤੇ ਕਿਸੇ ਨੇ, ਇੱਕ ਉਹਦਾ ਯਾਰ ਸੀ ਕਵੀ, ਉਹ ਮਿਲ ਕੇ ਆਇਆ ਗੁਰੂ ਗੋਬਿੰਦ ਸਿੰਘ ਨੂੰ। ਉਹ ਕਹਿੰਦਾ ਸਵਾਦ ਬੜਾ ਆਇਆ, ਮੈਂ ਆਨੰਦਪੁਰ ਜਾ ਕੇ ਆਇਆ, ਕਹਿੰਦਾ ਬੜਾ ਚੰਗਾ ਲੱਗਿਆ ਉੱਥੇ ਜਾ ਕੇ, ਗੁਰੂ ਸਾਹਿਬ ਨੂੰ ਮਿਲ ਕੇ ਆਇਆ, ਆਲਾ ਦੁਆਲਾ ਵੇਖਿਆ, ਕਹਿੰਦੇ ਬੜਾ ਨਜ਼ਾਰਾ ਆਇਆ ਉੱਥੇ। ਕਹਿੰਦੇ ਕਿਉਂ ਆਇਆ, ਕਹਿੰਦੇ ਉੱਥੇ ਪੁੱਛਦੇ ਹੀ ਨਹੀਂ ਕੋਈ, ਉੱਥੇ ਗੁਣ ਵੇਖੇ ਜਾਂਦੇ, ਕੁਆਲਿਟੀ ਵੇਖੀ ਜਾਂਦੀ, ਬੰਦੇ ਨੂੰ ਬੰਦਾ ਸਮਝਿਆ ਜਾਂਦਾ। ਬਾਕੀ ਅੱਜ ਤੱਕ ਤੀਰਥਾਂ ਤੇ ਜਾਈਦਾ, ਅਗਲੇ ਬਾਹਰੇ ਖੜਾ ਕੇ ਪੁੱਛਦੇ ਕੌਣ ਹੁੰਨੇ ਤੁਸੀਂ, ਕਿਹੜੀ ਜਾਤ ਦਾ ਭਾਈ, ਕਿਹੜੀ ਬਰਾਦਰੀ ਦਾ, ਕਹਿੰਦਾ ਆਨੰਦਪੁਰ ਗਿਆ, ਕੋਈ ਪੁੱਛਦਾ ਹੀ ਨਹੀਂ ਉੱਥੇ। ਕਹਿੰਦੇ ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ। ਕਿਉਂ ਚੱਲੀਏ ਬਈ, ਕਿਉਂ ਲੋਕੀ ਕਹਿੰਦੇ ਸੀ ਆਨੰਦਪੁਰ ਚੱਲੀਏ, ਕਿਉਂਕਿ ਕਿਹੜਾ ਪੁੱਛਦਾ ਸੀ ਉੱਥੇ ਜਾਤ ਬਰਾਦਰੀ। ਇੱਕ ਕਰ ਲਿਆ ਸਰਸੇ ਵਾਲੇ ਮਗਰ ਤੁਰ ਪਿਆ ਜੀ, ਕੋਈ ਫਲਾਣੇ ਬਾਬੇ ਮਗਰ ਤੁਰ ਪਿਆ, ਤੁਰਨ ਨਾ ਉੱਥੇ, ਕਹਿੰਦੇ ਕੋਈ ਪੁੱਛਦਾ ਹੀ ਨਹੀਂ ਜਾਤ ਪਾਤ, ਸਾਡੇ ਤੇ ਜਾਤਾਂ ਪਾਤਾਂ ਨਿਕਲੀਆਂ ਕਿਹੜੇ ਪਿੰਡ ਚੋਂ, ਮੈਨੂੰ ਇੱਕ ਪਿੰਡ ਦਾ ਨਾਂ ਦੱਸੋ ਪੰਜਾਬ ਦੇ ਦਾ ਜਿੱਥੇ ਜਾਤ ਪਾਤ ਨਾ ਹੋਵੇ, ਬੋਲੋ ਹੈ ਕੋਈ? ਅਮਰੀਕਾ ਦੇ ਇਹੋ ਜਿਹੇ ਪਿੰਡ ਦਾ ਨਾਂ ਲਓ ਜਿੱਥੇ ਜਾਤ ਪਾਤ ਪੁੱਛੀ ਜਾਂਦੀ ਹੋਵੇ, ਹੋਵੇ ਜਾਤ ਹੈ ਨਹੀਂ। ਤਾਂ ਸੋਹਣੇ ਆ ਦੇਸ਼, ਬੰਦੇ ਨੂੰ ਬੰਦਾ ਸਮਝਿਆ ਜਾਂਦਾ, ਫਰਜ਼ ਪਛਾਣ ਦੇ ਲੋਕ ਕੰਮ ਕਰਦੇ ਆਪਣੇ। ਅਮਰੀਕਾ ਦੀ, ਕੈਨੇਡਾ ਦੀ, ਤੁਸੀਂ ਇੱਥੇ ਅੰਬੈਸੀ ਜਾਇਓ, ਇੱਥੇ ਹੈ ਤੁਹਾਡੇ ਜਾਤ ਪਾਤੀ ਸਿਸਟਮ, ਉਹ ਕਹਿਣਗੇ ਬੈਂਡ ਲਿਆ ਪੂਰੇ, ਉਹ ਨਹੀਂ ਵੇਖਦੇ ਮੁੰਡਾ ਕਿੰਨਾ ਦਾ ਆਖੋ ਸਤਨਾਮ, ਗੱਜ ਕੇ ਕਹਿ ਦਿਓ ਯਾਰ ਵਾਹਿਗੁਰੂ, ਕਾਇਮ ਹੋ ਗਏ। ਵੇਖੋ ਇੱਥੇ ਕਿਸੇ ਮਹਿਕਮੇ 'ਚ ਲੈ ਜਾ, ਆਹ ਮੇਰੇ ਸਰਟੀਫਿਕੇਟ ਨੇ, ਇੰਨੇ ਮੇਰੇ ਨੰਬਰ ਨੇ, ਆਹ ਮੇਰਾ ਸਾਰਾ ਕੁਛ ਹੈ, ਕਹਿਣਗੇ ਜਾਤ ਤੇਰੀ ਬਰਾਦਰੀ ਕਿੰਨਾ ਦਾ ਹੈ, ਕਿਹੜੇ ਕੋਟੇ 'ਚ ਪਾਈਏ ਤੈਨੂੰ। ਵੇਖੋ ਤੇ ਅੰਬੈਸੀ ਵਾਲਿਆਂ ਕੋਲ ਚਲੇ ਜਾਓ, ਉਹ ਨਹੀਂ ਪੁੱਛਦੇ ਜਾਤ, ਉਹ ਨਹੀਂ ਪੁੱਛਦੇ। ਮੈਂ ਕਹਿੰਦਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋਣ, ਜਿਹੜਾ ਲੋੜਵੰਦ ਹੈ ਅਗਲਾ ਬਿੱਲ ਲੈ ਕੇ ਜਾਵੇ, ਮੇਰਾ ਮੈਂ ਇਨਕਮ ਇੰਨੀ ਹੈ ਜੀ ਮੇਰੀ, ਆ ਜੁਨਟਾਂ ਮੇਰੀਆਂ ਮਾਫ ਕਰ ਦਿਓ, ਜਿੰਦੀ ਜਿਹਨੂੰ ਲੋੜ ਹੈ ਸਭ ਦੀਆਂ ਹੋਣ, ਜਿਹਨੂੰ ਲੋੜ ਹੈ ਨੌਕਰੀ ਮਿਲੇ, ਜਿਹਨੂੰ ਲੋੜ ਹੈ ਉਹਨੂੰ ਆਟਾ ਦਾਲ ਮਿਲੇ, ਪਰ ਜਾਤਾਂ ਕਿਉਂ ਪੁੱਛਦੇ ਹੋ? ਤੇਰੇ ਸਾਹਮਣੇ ਬੰਦਾ ਖੜਾ, ਬਸ ਮੈਂ ਬੰਦਾ, ਇੰਨੀ ਗੱਲ ਕਹੋ, ਮੈਨੂੰ ਲੋੜ ਹੈ ਇਹ ਪੁੱਛ, ਮੇਰੀ ਜਾਤ ਕਿਉਂ ਪੁੱਛਦਾ? ਸਮਝਦੇ ਹੋ ਪਿਆਰਿਓ? ਤੇ ਆਨੰਦਪੁਰ ਲੋਕੀ ਤਾਂ ਭੱਜੇ ਜਾਂਦੇ ਸੀ, ਉੱਥੇ ਕੋਈ ਜਾਤ ਨਹੀਂ ਸੀ ਪੁੱਛਦਾ। ਇੱਕ ਪਿੰਡ ਹੈ ਨਹੀਂ ਪੰਜਾਬ 'ਚ ਇਹੋ ਜਿਹਾ ਜਿੱਥੇ ਜਾਤ ਬਰਾਦਰੀ ਨਾ ਹੋਵੇ, ਤੇ ਸਾਨੂੰ ਵੀ ਤਾਂ ਲਾਲਚ ਪੈ ਗਿਆ, ਹੁਣ ਅਗਲਾ ਜਾਤ ਛੱਡੇ ਤੇ ਖਾਲਸਾ ਬਣੇ, ਖਾਲਸਾ ਜਾਤ ਪਾਤ ਮੰਨਦਾ, ਬੋਲੋ ਯਾਰ, ਤੇ ਜੇ ਛੱਡੇਗਾ ਤੇ ਫਿਰ ਉਹ ਜਿਹੜੀ ਉਹ ਮਿਲਦਾ ਸਮਾਨ ਸਾਰਾ, ਉਹ ਫਿਰ ਕਿੱਧਰ ਜਾਊ? ਅਗਲੇ ਨੇ ਲਾਲਚੀ, ਅਗਲੇ ਨਹਿਰੂ ਗਾਂਧੀ, ਤੁਸੀਂ ਐਂ ਸਮਝਦੇ ਬੰਦੇ ਕਿਤੇ ਹੋ, ਜਿਨ੍ਹਾਂ ਨੇ ਢਾਂਚਾ ਬਣਾਇਆ, ਤੂੰ ਚਾਹ ਕੇ ਵੀ ਬਣ ਕੇ ਵਿਖਾ ਖਾਲਸਾ। ਜਾਤ ਪਾਤ ਹਿੰਦੂ ਮੰਨਦੇ ਆ, ਬੋਲੋ ਬੋਲੋ ਜੀ, ਬੋਲੋ, ਮੰਨਦੇ ਆ ਨਾ, ਤੇ ਸਿੱਖ ਨਹੀਂ ਮੰਨਦੇ, ਪਰ ਅਗਲੇ ਨੇ ਦਾੜੀਆਂ ਰਖਾ ਲਈਆਂ, ਤੇ ਨਾਲ ਹੀ ਸਹੂਲਤਾਂ ਦੇ ਦਿੱਤੀਆਂ ਤੇ ਮੰਨੂ ਦੀ ਸੋਚ ਨੂੰ ਮੰਨੇਗਾ ਗੁਰਬਾਣੀ ਦੀ ਸੋਚ ਨੂੰ ਨਹੀਂ ਮੰਨ ਸਕਦਾ ਤਾਂ ਚਾਹੀਏ ਇਹੋ ਜਿਹੇ ਨਿਕਲ ਕੇ ਵਿਖਾਓ ਨਿਕਲ ਕੇ ਵਿਖਾਓ ਕਿਵੇਂ ਨਿਕਲੇ ਬੰਦੇ ਹਾਂ ਕੋਈ ਅਮਰੀਕਾ ਕੈਨੇਡਾ ਚਲਿਆ ਗਿਆ ਉੱਥੇ ਨਿਕਲ ਗਿਆ ਬਸ ਉੱਥੇ ਨਹੀਂ ਪੁੱਛਦਾ ਫਿਰ ਕੋਈ ਉੱਥੇ ਲਾ ਦੇ ਕੋਈ ਫਰਕ ਨਹੀਂ ਬੰਦਾ ਬੰਦਾ ਹੈ ਬਸ ਪਰ ਇੰਡੀਆ ਦਾ ਕਾਨੂੰਨ ਆਗਿਆ ਨਹੀਂ ਦਿੰਦਾ ਇਹ ਬੜੇ ਦਿਮਾਗੀ ਬੰਦੇ ਹੋਏ ਹੈ ਜਿਹੜੇ ਰਾਜ ਕਰਦੇ ਰਹੇ ਹੈ ਜਿਹੜੇ ਕਰ ਰਹੇ ਹੈ ਸਾਨੂੰ ਤੇ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਪਾਲਿਸੀਆਂ ਇੱਥੇ ਚੱਲਦੀਆਂ ਤੇ ਸੋਚ ਵੀ ਨਹੀਂ ਸਕਦੇ ਕੀ ਕੁਛ ਕਰਦੇ ਉਹ ਕਵੀ ਆਇਆ ਲਓ ਹੁਣ ਗੱਲ ਫਿਰ ਸੀਰੀਅਸ ਹੋ ਜਾਂਦੀ ਹੈ ਕਦੀ ਕਦੇ ਗੱਲ ਤੇ ਉੱਥੀ ਕਰਦੀ ਹੈ ਪਰ ਉਹ ਕਵੀ ਆਇਆ ਵੈਦ ਸੁਜਾਨ ਚੰਦ ਨੂੰ ਕਹਿੰਦਾ ਓਏ ਰੱਬ ਲੱਭਦਾ ਫਿਰਦਾ ਮੈਂ ਵੇਖ ਕੇ ਆਇਆ ਬੰਦਾ ਹੀ ਰੱਬ ਲੱਗਦਾ ਉੱਥੇ ਤੇ ਨਜ਼ਾਰਾ ਆ ਗਿਆ ਵੇਖ ਕੇ ਉਹਨਾਂ ਦੀ ਵਿਚਾਰਧਾਰਾ ਸੁਣ ਕੇ ਹੌਲੇ ਹੋ ਕੇ ਆਇਆ ਮੈਂ ਭਾਰ ਲੈ ਕੇ ਗਿਆ ਬੋਝ ਲੈ ਕੇ ਗਿਆ ਜ਼ਿੰਦਗੀ ਬੋਝਲ ਬਣੀ ਪਈ ਸੀ ਭਾਰ ਸੀ ਤੇ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ ਚੱਲੀ ਅਨੰਦਪੁਰ ਪੈਸਾ ਖੁੱਲਾ ਸੀ ਘਰ ਵਾਲੀ ਨੂੰ ਕਹਿੰਦਾ ਸਾਂਭ ਲੈ ਸਾਰਾ ਕੁਝ ਨਾਮ ਹੀ ਆਇਆ ਗਿਆ ਤਾਂ ਵੀ ਨਹੀਂ ਮੁੱਕਦਾ ਆਉਂਗੇ ਕਦੋਂ ਕਹਿੰਦਾ ਪਹਿਲਾਂ ਮੈਨੂੰ ਜਾ ਲੈਣ ਦੇ ਆਜੂ ਅਨੰਦਪੁਰ ਸਾਹਿਬ ਗਿਆ ਤੇ ਸੱਚੀ ਉੱਥੇ ਜੀ ਬੜਾ ਲੱਗੇ ਗੁਰੂ ਸਾਹਿਬ ਨੂੰ ਮਿਲਿਆ ਤੇ ਮੈਂ ਪਹਿਲਾਂ ਪਹਿਲਾਂ ਪੜ੍ਹਦਾ ਰਿਹਾ ਧਾਰਨਾ ਭੱਜੇ ਜਾਂਦੇ ਸੀ ਲੋਕ
ਜਿੱਥੇ ਰਹਿੰਦੇ ਬੇਪਰਵਾਹ ਜਿੱਥੇ ਰਹਿੰਦੇ ਬੇਪਰਵਾਹ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਜਿੱਥੇ ਰਹਿੰਦੇ ਬੇਪਰਵਾਹ
ਜਿੱਥੇ ਕਦਰ ਪਵੇ ਬੇਕਦਰ ਜਿੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਕਹਿੰਦੇ ਜਦੋਂ ਅਨੰਦਪੁਰ ਸਾਹਿਬ ਗਿਆ ਨਿਹਾਲ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਉਹਨਾਂ ਦੀ ਵਿਚਾਰਧਾਰਾ ਸੋਚ ਸਿਧਾਂਤ ਸਮਝੇ ਖੁਸ਼ ਹੋ ਗਿਆ ਜਦੋਂ ਹੀ ਗੱਲ ਪਕੜ ਚ ਆਈ ਉਹ ਰੱਬ ਤੇਰੇ ਵਿੱਚ ਹੈ ਮੇਰਾ ਜੀ ਨਹੀਂ ਲੱਗਦਾ ਕਹਿੰਦੇ ਕਰਦਾ ਕੀ ਕਹਿੰਦੇ ਵੈਦ ਤੇ ਬਾ ਫਿਰਦਾ ਤੂੰ ਸਾਧਾ ਮਗਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਹਿੰਦੇ ਰੱਬ ਕਿੱਦਾਂ ਲੱਭੂ ਕਹਿੰਦੇ ਜਿਹੜਾ ਗੁਣ ਹੈ ਬਸ ਇਸੇ ਨੂੰ ਵਰਤ ਲੈ ਆਪਣੇ ਆਪ ਨੂੰ ਪਛਾਣ ਆਪਣੀ ਸ਼ਮਤਾ ਆਪਣੀ ਤਾਕਤ ਪਛਾਣ ਜਿਹੜਾ ਕੰਮ ਕਰਦਾ ਕਰੀ ਚੱਲ ਤੇ ਕਿੰਨੀ ਵਾਰੀ ਕਿਹਾ ਜਿਹੜਾ ਡਾਕਟਰ ਹੈ ਉਹ ਤੇ ਉਹ ਥੋੜਾ ਭਾਂਡੇ ਮਾਂਜੇ ਉਹ ਡਾਕਟਰੀ ਕਰੇ ਇਲਾਜ ਫਰੀ ਕਰ ਦਵੇ ਜੇ ਕੋਈ ਵਕੀਲ ਹੈ ਤੇ ਉਹ ਆਪਣੀ ਕੁਆਲਿਟੀ ਨੂੰ ਸਮਝਦਾ ਹੋਇਆ ਕਿਸੇ ਦਾ ਕੇਸ ਫਰੀ ਲੜ ਦਵੇ ਜਿਹੜਾ ਬੰਦਾ ਜਿਸ ਫੀਲਡ ਵਿੱਚ ਵੀ ਹੋਵੇ ਉੱਥੇ ਹੀ ਸੇਵਾ ਕਰੇ ਹੁਣ ਸਾਡੇ ਮੰਤਰੀ ਕਹਿਣ ਵੀ ਮੈਂ ਭਾਂਡੇ ਮਾਂਜੂ, ਤੂੰ ਜਿਹੜੀ ਕੁਰਸੀ ਤੇ ਬੈਠਾ ਉੱਥੇ ਚੱਜ ਦੇ ਕੰਮ ਕਰ ਲਿਆ ਕਰ, ਭਾਂਡੇ ਮਾਂਜ ਕੇ ਕੀ ਦਿਖਾਉਣਾ ਡਾਕਟਰ ਹੈ ਤੂੰ, ਤੂੰ ਕਹਿੰਦਾ ਮੈਂ ਭਾਂਡੇ ਮਾਂਜੂ ਲੰਗਰ ਚ, ਹੋਰ ਬਥੇਰੇ ਮਾਂਜ ਲੈਣਗੇ, ਤੂੰ 10 ਮਰੀਜ਼ ਚੈੱਕ ਕਰ ਲੈ ਠੀਕ ਹੈ ਕਿ ਨਹੀਂ, ਵੀ ਤੂੰ ਡਾਕਟਰ ਹੈ ਤੂੰ ਫ੍ਰੀ ਚੈੱਕ ਕਰ ਇੱਥੇ ਬਹਿ ਕੇ, ਤੂੰ ਭਾਂਡੇ ਮਾਂਜਦਾ ਫਿਰਦਾ, ਭਾਂਡੇ ਤੇ 50 ਮਾਂਜ ਲੈਣਗੇ ਤੇ ਸਾਡੇ ਲੀਡਰ ਨਾ ਇਹ ਭਾਂਡੇ ਮਾਂਜਦੇ ਫਿਰਦੇ ਨੇ, ਲੈ ਝਾੜੂ ਲਾਉਂਦੇ ਫਿਰਦੇ, ਵੀ ਮਰ ਜਾਓ ਜਦੋਂ ਤੁਹਾਡੇ ਕੋਲੇ ਕੁਰਸੀਆਂ ਹੁੰਦੀਆਂ ਉਦੋਂ ਚੱਜ ਦੇ ਕੰਮ ਕਰ ਲਿਆ ਕਰੋ, ਕੁਰਸੀਆਂ ਤੇ ਬਹਿ ਕੇ ਕਰਨ ਵਾਲੇ ਕੰਮ ਕਰਨੇ ਨੇ, ਸਾਈਨ ਕਰਨੇ ਨੇ ਤੁਸੀਂ, ਵਧੀਆ ਵਧੀਆ ਇੱਥੇ ਬਿਜ਼ਨਸ ਲਿਆਉਣੇ ਆ, ਵਧੀਆ ਵਧੀਆ ਨੌਕਰੀਆਂ ਲਿਆਉਣੀਆਂ, ਇਹ ਵਿਖਾ ਸਾਈਨ ਕਰਕੇ ਮੈਂ ਫਲਾਣਾ ਕੰਪਨੀ ਆਈ, ਫਲਾਣੀ ਨੌਕਰੀ ਆਈ, ਫਲਾਣੇ ਬੱਚਿਆਂ ਨੂੰ ਪੜ੍ਹਾਵਾਂਗੇ, ਆਹ ਐਜੂਕੇਸ਼ਨ ਲਈ ਕੀਤਾ ਮੈਂ ਸਾਈਨ ਕਰਤੇ, ਮੈਂ ਪੜ੍ਹਾਈ ਲਈ ਆਈ ਤੇ ਸਾਈਨ ਕਰਤੇ, ਮੈਂ ਬੱਚਿਆਂ ਦੀ ਐਜੂਕੇਸ਼ਨ ਲਈ ਇੱਥੇ ਸਾਈਨ ਕੀਤੇ, ਮੈਂ ਨੌਕਰੀਆਂ ਲਈ ਇੱਥੇ ਸਾਈਨ ਕੀਤੇ, ਏਦਾਂ ਦੇ ਕੰਮ ਕਰੋ, ਤੁਸੀਂ ਝਾੜੂ ਲਾ ਕੇ ਵਿਖਾਈ ਜਾਂਦੇ, ਭਾਂਡੇ ਮਾਂਜ ਰਹੇ, ਝਾੜੂ ਲਾ ਰਹੇ, ਤੁਹਾਡੇ ਕਰਨ ਵਾਲੇ ਕੰਮ ਇਹ ਬਥੇਰੀ ਦੁਨੀਆ ਕਰੀ ਜਾਂਦੀ, ਤੁਹਾਡੇ ਹੋਰ ਫੀਲਡ ਹੈ, ਤੁਹਾਡੇ ਮਹਿਕਮੇ ਹੋਰ ਹੈ, ਸਾਡਾ ਸੇਵਾ ਦਾ ਮਹਿਕਮਾ ਹੋਰ ਹੈ, ਤੇਰਾ ਸੇਵਾ ਦਾ ਮਹਿਕਮਾ, ਤੇ ਤੈਨੂੰ ਪਤਾ ਹੋਣਾ ਚਾਹੀਦਾ ਨਾ, ਐਵੇਂ ਬੋਝ ਪਾ ਕੇ ਹੁਣ ਤੁਹਾਡੇ ਇੱਥੇ ਪਹਿਰੇ ਵਾਲੇ ਕਹਿਣ ਯਾਰ ਮੈਨੂੰ ਵਾਜਾ ਕਿਉਂ ਨਹੀਂ ਆਉਂਦਾ, ਵੀ ਤੂੰ ਡੰਡਾ ਹੀ ਫੜ ਲਾ, ਤੇ ਮੈਂ ਇੱਥੇ ਖੜਾ ਕਹੀ ਜਾ ਕਿ ਮੈਂ ਡੰਡਾ ਕਿਉਂ ਨਹੀਂ ਫੜਦਾ, ਵੀ ਤੂੰ ਵਾਜਾ ਸੁਰਾਂ ਸਿੱਖ ਲੈ ਦੋ, ਹੁਣ ਆ ਕਹੀ ਜਾ ਇੱਥੇ ਮੈਨੂੰ ਵਾਜਾ, ਵੀ ਢੋਲਕੀ ਸਿੱਖ ਲਾ ਤੂੰ, ਤੂੰ ਆਪਣਾ ਵਜਾਈ ਚੱਲੋ, ਚਿਮਟਾ ਵਜਾਈ ਚੱਲੇ, ਮੈਂ ਵਾਜਾ ਵਜਾਈ ਤੇ ਕੋਈ ਡੰਡਾ ਫੜ ਕੇ ਖੜ ਜੇ, ਕੋਈ ਭਾਂਡੇ ਮਾਂਜ ਲੈ, ਕੋਈ ਦਵਾਈ ਦੇ ਦੇ, ਜਿਹੜਾ ਜਿਹੜੇ ਫੀਲਡ ਚ ਹੈਗਾ ਕਰ ਲੈ ਕੰਮ ਉੱਥੇ। ਬਾ ਗੁਰੂ ਸਾਹਿਬ ਨੇ ਵੈਦ ਸੁਜਾਨ ਚੰਦ ਨੂੰ ਇਹੀ ਸਮਝਾਇਆ ਸੀ, ਕਹਿੰਦੇ ਵੈਦ ਹੈ ਨਾ ਐਵੇਂ ਨਾ ਰੱਬ ਲੱਭਣ ਦੇ ਚੱਕਰਾਂ ਚ ਤੁਰਿਆ, ਫਿਰ ਆਪਣਾ ਕੰਮ ਕਰ, ਸਹੀ ਡਿਊਟੀ ਕਰ, ਫਰਜ਼ ਨਿਭਾ। ਫਿਰ ਕਹਿੰਦੇ 2 ਸਾਲ ਲੱਗਿਆ ਰਿਹਾ, ਫ੍ਰੀ ਕਰਦਾ ਰਿਹਾ, ਫਿਰ ਫ੍ਰੀ ਸੁਜਾਨ ਚੰਦ ਸੀ, ਫਿਰ ਆਪ ਆਏ ਗੁਰੂ ਗੋਬਿੰਦ ਸਿੰਘ ਲੈਣ, ਕਹਿੰਦੇ ਆ ਜਾ ਚੱਲੀਏ, ਹੁਣ ਤੇ ਤੇਰੀਆਂ ਧੁੰਮਾਂ ਪੈ ਗਈਆਂ, ਜਿਹੜੇ ਜਿਹੜੇ ਤੇਰੇ ਕੋਲ ਆਉਂਦੇ ਇਲਾਜ ਕਰਾਉਣ, ਹੁਣ ਕਿਵੇਂ ਆ? ਖੁਸ਼ ਹੈ, ਕਹਿੰਦਾ ਆਨੰਦ ਹੀ ਬਹੁਤ ਆ ਰਿਹਾ, ਅਸੀਸਾਂ ਮਿਲਦੀਆਂ, ਜ਼ਿੰਦਗੀ ਬਦਲ ਗਈ, ਸਵਾਦ ਹੀ ਆ ਗਿਆ ਜ਼ਿੰਦਗੀ ਚ, ਖੁਸ਼ ਹੈ, ਕਹਿੰਦਾ ਉੱਤੇ ਦੇ ਪਹਿਲੇ ਦੇਣੀ, 2 ਸਾਲ ਲਾ ਕੇ ਨੀ, ਪਹਿਲੇ ਦੇਣੀ, ਨਜ਼ਾਰਾ ਹੀ ਆ ਗਿਆ ਜ਼ਿੰਦਗੀ ਜਿਉਣ ਦਾ, ਮਰ ਕੇ ਐਵੇਂ ਦੁਖੀ ਰਹਿੰਦੇ ਸੀ ਯਾਰ, ਰੱਬ ਦੇ ਰੱਬ ਲੱਭਣ ਦੇ ਚੱਕਰਾਂ ਚ ਪਾਤਾ, ਐਵੇਂ ਜ਼ਿੰਦਗੀ ਦਾ ਸਵਾਦ ਗਾਲਤਾ, ਹੁਣ ਆਪਣਾ ਆਪ ਲੱਭ ਗਿਆ, ਮੈਨੂੰ ਮੇਰੀ ਤਾਕਤ ਦਾ ਪਤਾ ਲੱਗ ਗਿਆ, ਮੇਰੀ ਕਪੈਸਿਟੀ ਕੀ ਹੈ ਉਹਦਾ ਪਤਾ ਲੱਗ ਗਿਆ, ਮੈਂ ਕੀ ਕਰਨ ਜੋਗਾ, ਮੇਰਾ ਦਿਮਾਗ ਕਿੱਧਰ ਨੂੰ ਚੱਲਦਾ ਹੈ, ਉਹ ਤੂੰ ਦਵਾਈ ਦੇਣ ਜੋਗਾ ਕਰ ਸਕਦਾ ਹੈ, ਭਲਾ ਕਰ ਸਕਦਾ ਹੈ, ਠੀਕ ਕਰ ਸਕਦਾ ਲੋਕਾਂ ਨੂੰ, ਜੋਈ ਜਾਹੀ ਯੋਗ ਤੈਸੀ ਟਹਿਲ ਬਤਾ, ਬਈ ਉਹ ਯੋਗਤਾ ਮੁਤਾਬਕ ਟਹਿਲ ਮਿਲ ਗਈ, ਹੁਣ ਸਮਝ ਆ ਗਈ, ਬਸ ਫਿਰ ਕਹਿੰਦਾ ਉਦਣ ਦੇ ਨਜ਼ਾਰੇ ਬਹੁਤ ਆ ਰਹੇ ਆ, ਮਹਾਰਾਜ ਕਹਿੰਦੇ ਆ ਜਾ ਫਿਰ ਆਨੰਦਪੁਰ ਸਾਹਿਬ ਰਹਿਣਾ ਹੁਣ, ਕਹਿੰਦੇ ਜਿੱਥੇ ਮਰਜ਼ੀ ਰੱਖ, ਹੁਣ ਤੇ ਘਰੇ ਵੀ ਸਵਾਦ ਹੈ, ਬਾਹਰ ਵੀ ਸਵਾਦ ਹੈ, ਹਰ ਜਗ੍ਹਾ ਇੱਕੋ ਜਿਹਾ ਹੀ ਲੱਗਦਾ, ਹਰ ਪਾਸੇ ਤੇ ਉਹ ਰਹਿੰਦਾ, ਹਰ ਜਗ੍ਹਾ ਤੇ ਉਹ ਹੀ ਹੈ ਤੇ ਸਵਾਦ, ਹੁਣ ਦਿਲ ਹਰ ਜਗ੍ਹਾ ਹੀ ਲੱਗ ਜਾਂਦਾ, ਜਿਹਨੂੰ ਆਪਣੇ ਆਪ ਚੋਂ ਰਸ ਲੈਣਾ ਆ ਜਾਂਦਾ ਨਾ, ਉਹਦਾ ਮਨ ਹਰ ਜਗ੍ਹਾ ਹੀ ਲੱਗ ਜਾਂਦਾ, ਕਈ ਕਹਿੰਦੇ ਫਲਾਣਾ ਮਿਲੂ ਫਿਰ ਜੀ ਲੱਗੂ, ਫਲਾਣੇ ਥਾਂ ਤੇ ਜਾਵਾਂਗੇ ਫਿਰ ਮਨ ਲੱਗੂ, ਤੂੰ ਡਿਪੈਂਡ ਨਾ ਹੋ, ਆਪਣੇ ਆਪ ਚੋਂ ਰਸ ਲੱਭ ਲੈ, ਜਿੱਥੇ ਹੋਵੇ ਉੱਥੇ ਜੀ ਲੱਗ ਜੇ ਤੇਰਾ, ਤੇ ਕਲਗੀਆਂ ਵਾਲੇ ਨੂੰ ਵੇਖ ਲਓ ਕੰਡਿਆਂ ਤੇ ਜੀ ਲਾਈ ਬੈਠਾ, ਪੋਤਾਂ ਜਿਨ੍ਹਾਂ ਦੇ ਅਸੀਂ ਸਿੱਖ ਕਹਾਉਂਦੇ ਹਾਂ ਉਹਨਾਂ ਦੇ, ਉਹ ਕੰਡਿਆਂ ਤੇ ਜੀ ਲਾਈ ਲਾਉਣ ਦੀ ਜਾਚ ਹੈ, ਸਾਡੇ ਵਰਗੇ ਚੰਗੇ ਭਲੇ ਥਾਵਾਂ ਤੇ ਜੀ ਨਹੀਂ ਲੱਗਦਾ ਸਾਡਾ, ਸੋਚ ਕੇ ਵੇਖੋ ਸਮਝ ਦਾ ਪੱਧਰ ਕੈਸਾ ਹੈ, ਵਿਵੇਕ ਕੈਸਾ ਹੈ, ਇੰਟੈਲੀਜੈਂਸ ਕੈਸੀ ਹੈ, ਕਮਾਲ ਦੀ ਬਲਿਹਾਰੇ ਜਾਈਏ ਉਹਨਾਂ ਦੀ ਸੋਚ, ਹਰ ਜਗ੍ਹਾ ਹਰ ਥਾਂ ਹਰ ਪਲ ਜ਼ਿੰਦਗੀ ਜੀਣ ਦਾ ਸਵਾਦ ਆਵੇ, ਇਹ ਤਦੇ ਹੀ ਹੋ ਸਕਦਾ ਹੈ ਜਦੋਂ ਸਮਝ ਨਾਲ ਗਿਆਨ ਨਾਲ ਜੁੜਦੇ ਹਾਂ। ਤੇ ਲਾਲਚ ਕੋਈ ਨਹੀਂ ਮੈਂ ਨਾ ਹੀ ਕੀਤਾ ਲੱਭੂ ਇੱਕ ਨਾਉ ਤੇਰਾ ਮੈਂ ਫੱਬੂ ਤੇਰੇ ਗਿਆਨ ਨਾਲ ਫੱਬ ਬਣਦੀ ਹੈ ਮੇਰੀ ਸਮਝ ਆ ਗਈ ਅਕਲ ਆ ਗਈ ਡਿਸੀਜਨ ਲੈਣੇ ਆ ਗਏ ਕੀ ਕਰਨਾ ਕੀ ਨਹੀਂ ਕਰਨਾ ਪਤਾ ਲੱਗ ਗਿਆ ਹੁਣ ਲਓ ਪਿਆਰਿਓ ਚੇਤਾ ਰੱਖਿਓ ਅੱਜ ਦੇ ਦੀਵਾਨ ਦੇ ਜਿਹੜੇ ਦੋ ਤਿੰਨ ਗੱਲਾਂ ਧਿਆਨ ਚ ਰੱਖਿਆ ਇਹਨੂੰ ਖੋਲਣਾ ਵੱਡੇ ਹੋਣਾ ਵੱਡੇ ਵੱਡੇ ਕਿੱਦਾਂ ਸੋਚ ਵੱਡੀ ਕਰਨੀ ਆ ਦਿਮਾਗ ਚਲਾਉਣਾ ਹੈ ਆਪਣਾ ਪਸ਼ੂ ਨਹੀਂ ਬਣਨਾ ਬੁੱਧੂ ਨਹੀਂ ਬਣਨਾ ਦਿਮਾਗ ਚਲਾਉਣਾ ਖਜ਼ਾਨਾ ਖੋਲਣਾ ਇਹਨੂੰ ਚਾਬੀ ਲਾਉਣੀ ਹੈ ਏਦਾਂ ਚਾਬੀ ਲੱਗ ਜਾਂਦੀ ਜਿਵੇਂ ਆਪਾਂ ਗੁਰਬਾਣੀ ਨੂੰ ਸਮਝ ਕੇ ਚਾਬੀ ਲੱਗ ਜਾਂਦੀ ਚਾਬੀ ਲਾਓ ਖੋਲੋ ਫਿਰ ਰੱਜੇ ਰੱਜੇ ਰਹੋਗੇ ਰੱਜੇ ਰੱਜੇ ਫਿਰ ਉਹਨੂੰ ਪ੍ਰੈਕਟੀਕਲ ਕਰਨਾ ਹੈ ਲਾਗੂ ਕਰਕੇ ਆਪਣੀ ਜ਼ਿੰਦਗੀ ਵਿਖਾਉਣੀ ਹੈ ਕਿਰਪਾਨਾ ਗਾਤਰੇ ਨਹੀਂ ਇਕੱਲੇ ਜ਼ਿੰਦਗੀ ਵਿਖਾਉਣੀ ਹੈ ਆਪਣੀ ਜ਼ਿੰਦਗੀ ਕਰਮ ਵਿਖਾਉਣੇ ਆਪਣੇ ਵੀ ਗਿਆਨ ਸਾਡੀ ਜ਼ਿੰਦਗੀ ਚ ਆਇਆ ਸਾਡੇ ਕਰਮ ਬਦਲ ਕੇ ਸਾਡੀ ਸੋਚ ਬਦਲ ਤੇ ਕੱਲ ਨੂੰ ਅੰਮ੍ਰਿਤ ਸੰਚਾਰ ਵੀ ਹੋਣਾ ਪੜ੍ਹਾਈ ਤੇ ਬਾਹਲੀ ਵਧੀਆ ਭਾਈ ਕੋਈ ਸ਼ੱਕ ਨਹੀਂ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪੜ੍ਹਾਈ ਹੈ ਬਹੁਤ ਵਧੀਆ ਬਹੁਤ ਵਧੀਆ ਨਜ਼ਾਰਾ ਆ ਜਾਂਦਾ ਜਦੋਂ ਧਿਆਨ ਨਾਲ ਸੁਣੀਏ ਸਮਝੀਏ ਇਹ ਸਕੂਲ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਦਾਖਲਾ ਲੈਣਾ ਚਾਹੀਦਾ ਜਿਨ੍ਹਾਂ ਦਾਖਲਾ ਨਹੀਂ ਲਿਆ ਉਹ ਲੈਣ ਪੜ੍ਹਨ ਆਉਣ ਪੜ੍ਹਨ ਦਿਮਾਗ ਖੋਲਣ ਲਈ ਆਏ ਹਾਂ ਆ ਝੋਲੀਆਂ ਇੱਦਾਂ ਅੱਡਣ ਦੀ ਗੱਲ ਨਾ ਕਰੋ ਵੀ ਐਂ ਝੋਲੀ ਅੱਡਦਾ ਮੈਂ ਆ ਦਿਮਾਗ ਇਹਨੂੰ ਇਹਨੂੰ ਭਰਨਾ ਹੈ ਇਹਨੂੰ ਖੋਲਣਾ ਇਹਨੂੰ ਚਲਾਉਣ ਆਏ ਹਾਂ ਇੱਥੇ ਸਤਸੰਗਤ ਵਿੱਚ ਇਹਨੂੰ ਚਲਾਉਣ ਆਏ ਖੋਲਣਾ ਤੇ ਜਿਹੜੇ ਵੀਰ ਭਰਾ ਭੈਣਾਂ ਚਾਹੁੰਦੇ ਆ ਅੰਮ੍ਰਿਤ ਛਕੀਏ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਸਰ ਸਾਹਿਬ ਗੁਰਦੁਆਰਾ ਸਾਹਿਬ ਹੈ ਪਿੰਡ 'ਚ ਇੱਕੋ ਹੀ ਗੁਰਦੁਆਰਾ ਦੋ ਹੈ ਅੱਛਾ ਗੁਰਦੁਆਰਾ ਨਾਨਕਸਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਊ ਭਾਈ ਕੱਲ੍ਹ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸਿੰਘ ਸਜਣਾ ਹੈ ਗੁਰੂ ਵਾਲੇ ਬੰਨੇ ਬਣੋ ਦਾਖਲਾ ਲਓ ਵੱਧ ਤੋਂ ਵੱਧ ਤਿਆਰੀ ਕਰੋ ਭੁੱਲ ਗਲਤੀ ਹੋ ਗਈ ਦੁਬਾਰਾ ਸੁਧਾਈ ਕਰਾਰੀਏ ਨਸ਼ੇ ਪੱਤੇ ਛੱਡ ਦਿਓ ਸਾਰੇ ਕੱਖ ਨਹੀਂ ਪਿਆ ਨਸ਼ਿਆਂ ਦੇ ਵਿੱਚ ਜ਼ਿੰਦਗੀ ਬਰਬਾਦ ਕਰਦੇ ਹਾਂ ਡਿਸੀਜਨ ਨਸ਼ਿਆਂ ਦਾ ਲਈ ਫਿਰਦਾ ਮਤਲਬ ਅਕਲ ਆਈ ਨਹੀਂ ਹੈ ਸਿਹਤ ਦਾ ਖਿਆਲ ਨਹੀਂ ਰੱਖਦਾ ਇਹਦਾ ਮਤਲਬ ਅਜੇ ਨਾਮ ਇਹਦੀ ਜ਼ਿੰਦਗੀ ਚ ਮਤਲਬ ਗਿਆਨ ਇਹਦੀ ਜ਼ਿੰਦਗੀ ਚ ਅਜੇ ਆਇਆ ਸਾਰੇ ਥਾਂ ਤੇ ਖਲਾਰਾ ਪਾਈ ਬੈਠਾ ਹਿੱਲਿਆ ਪਿਆ ਕੋਸ਼ਿਸ਼ ਕਰੋ ਸਮਝ ਦਾ ਪੱਧਰ ਉੱਚਾ ਕਰੀਏ ਤੇ ਦਾਖਲੇ ਲਈਏ ਜਿਨ੍ਹਾਂ ਨੇ ਛਕਣਾ ਹੈ ਕੱਲ੍ਹ ਸਵੇਰੇ 11 ਵਜੇ ਤੱਕ ਆਓ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਵੀਰਾਂ ਦਾ ਤਕੜੇ ਹੋ ਕੇ ਕਰੋ ਇੱਕ ਦਿਨ ਰਹਿ ਗਿਆ ਕੱਲ੍ਹ ਦਾ ਕੱਲ੍ਹ ਮੈਂ ਆ ਨਹੀਂ ਸਕਿਆ ਮੈਂ ਹੱਥ ਜੋੜ ਕੇ ਸਟੇਜ ਤੇ ਮਾਫੀ ਮੰਗਦਾ ਮੈਂ ਪਿਛਲੇ 20 ਦਿਨਾਂ ਤੋਂ ਬਹੁਤ ਬਿਜ਼ੀ ਸੀ ਬੈਠੇ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਸ਼ਹੀਦੀ ਦਿਹਾੜੇ ਤੇ ਚੱਲਦੇ ਰਹੇ ਫਿਰ ਅਮਰੀਕਾ ਚਲਿਆ ਗਿਆ ਉੱਥੇ ਬਹੁਤ ਬਿਜ਼ੀ ਰਿਹਾ ਨਵੇਂ ਸਾਲ ਤੱਕ ਫਿਰ ਇੰਡੀਆ ਆਇਆ ਸ਼ਨੀਵਾਰ ਦਾ ਦੀਵਾਨ ਫਿਰ ਮੈਂ ਫਰੀਦਾਬਾਦ ਦਿੱਲੀ ਸੀ ਪ੍ਰੋਗਰਾਮ ਉਹ ਕਰਕੇ ਆਇਆ ਫਿਰ ਲਗਾਤਾਰ ਦੀਵਾਨ ਚੱਲਦੇ ਰਹੇ ਤੇ ਇੰਨਾ ਕੁ ਜ਼ਿਆਦਾ ਮੈਂ ਸਰੀਰ ਵੀ ਮੇਰਾ ਤੇ ਮਾਈਂਡ ਵੀ ਮੇਰਾ ਥੱਕ ਗਿਆ ਵੀ ਮੇਰੇ ਵੱਸ ਦੀ ਗੱਲ ਨਹੀਂ ਰਹੀ ਕੱਲ੍ਹ ਮੈਂ ਪੂਰਾ ਦਿਨ ਮੇਰਾ ਜਿਹੜਾ ਸੀ ਉਹ ਏਦਾਂ ਹੀ ਨਿਕਲਿਆ ਤੇ ਮੈਂ ਆ ਨਹੀਂ ਸਕਿਆ ਇਸ ਗੱਲ ਦੀ ਮੈਂ ਦੋਵੇਂ ਹੱਥ ਜੋੜ ਕੇ ਮੈਂ ਕਿਉਂਕਿ ਜਿੱਥੇ ਵੀ ਕਿਤੇ ਦੀਵਾਨ ਦੇਈਦੇ ਆ ਜੇ 3 ਹੈ ਤੇ 3 ਤੇ ਜ਼ਰੂਰ ਜਾਈਦਾ ਜੇ ਨਾ ਜਾਣਾ ਹੋਵੇ ਕਿਤੇ ਪਹਿਲਾ ਦੀਵਾਨ ਤੇ ਇਸ਼ਤਿਹਾਰ ਤੇ ਲਿਖਿਆ ਹੁੰਦਾ ਵੀ ਇੱਕ ਦਿਨ ਨਹੀਂ ਆਉਣਾ 2 ਦਿਨ ਆਉਣਾ ਫਿਰ ਇੱਕ ਦੀਵਾਨ ਕਿਸੇ ਹੋਰ ਦਾ ਹੁੰਦਾ ਤੀ 2 ਆਪਣੇ ਤੇ ਇੱਥੇ 3 ਦਿਨ ਕਿਹਾ ਸੀ ਪਰ ਮੈਂ ਕੱਲ ਆ ਨਹੀਂ ਸਕਿਆ ਇਸ ਗੱਲ ਦੀ ਬਹੁਤ ਦੁੱਖ ਵੀ ਮੈਨੂੰ ਹੋ ਰਿਹਾ ਸੀ ਲਾਈਵ ਚੱਲਦਾ ਸੀ ਮੈਂ ਸੁਣਿਆ ਪ੍ਰੋਗਰਾਮ ਕੱਲ ਸਾਰਾ ਤੇ ਮੇਰੇ ਦਿਮਾਗ 'ਚ ਇਹੀ ਸੀ ਵੀ ਮੈਂ ਜਾਂਦਾ ਜ਼ਰੂਰ ਮੈਂ ਮਾਫੀ ਚਾਹੁੰਦਾ ਪ੍ਰਬੰਧਕਾਂ ਤੋਂ ਕਈ ਤੇ ਅੰਡਰਸਟੈਂਡ ਕਰਦੇ ਹੁੰਦੇ ਆ ਵੀ ਚਲੋ ਹੋ ਜਾਂਦਾ ਭਾਈ ਯਾਰ ਬੰਦਾ ਤੇ ਬੰਦਾ ਹੀ ਹੈ ਸਰੀਰ ਤੇ ਥੱਕਦਾ ਹੀ ਹੈ ਸਭ ਦਾ ਹੀ ਹੈ ਤੇ ਕਈ ਸਰੋਪੇ ਬਹੁਤ ਪਾਉਂਦੇ ਹੋਣਗੇ ਗੱਲ ਪ੍ਰਬੰਧਕਾਂ 'ਚੋਂ ਵੀ ਲੈ ਯਾਰ ਤਿਆਰੀ ਕਰੀ ਆਏ ਨੇ ਹੁੰਦਾ ਹੀ ਹੈ ਕਈਆਂ ਦੇ ਮਨ 'ਚ ਪਰ ਬਾਕੀਆਂ ਨੇ ਜਿਨ੍ਹਾਂ ਨੇ ਸੁਣਿਆ ਹੋਣਾ ਦੀਵਾਨ ਕੱਲ੍ਹ ਉਹ ਕਹਿੰਦੇ ਠੀਕ ਹੈ ਚਲੋ ਗੱਲਬਾਤ ਗੁਰਬਾਣੀ ਸੁਣੀਏ ਸਮਝੀਏ ਬਾਕੀ ਜਿਨ੍ਹਾਂ ਦੇ ਪੱਲੇ ਪੈਣਾ ਭਾਈ ਉਹਨਾਂ ਨੇ ਇੱਕ ਗੱਲ ਇੱਕ ਸੁਣ ਕੇ ਵੀ ਸਮਝ ਜਾਣਾ ਤੇ ਕਈਆਂ ਨੂੰ ਉਮਰਾਂ ਲੰਘ ਗਈਆਂ ਸੁਣਦਿਆਂ ਨੂੰ ਇਹੋ ਜਿਹੇ ਦੇ ਉਹੋ ਜਿਹੇ ਹੀ ਹੈ ਜਿਨ੍ਹਾਂ ਨੇ ਬਦਲਣਾ ਉਹਨਾਂ ਨੇ ਬਦਲ ਜਾਣਾ ਆਓ ਮੱਥਾ ਟੇਕ ਲਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪਰਸ ਗਹਿਣੇ ਮੋਬਾਈਲਾਂ ਦਾ ਖਿਆਲ ਰੱਖਿਓ ਕੱਲ ਵੀ 1:30 ਵਜੇ ਤੱਕ ਆਉਣ ਦੀ ਖੇਚਲ ਕਰਿਓ ਜੀ 1:45 ਤੱਕ ਤੇ ਆ ਹੀ ਜਾਈਦਾ ਡੇਢ ਵਜੇ ਤੱਕ ਸਾਰੇ ਆਇਓ, ਵੇਲੇ ਨਾਲ ਲੇਟ ਨਾ ਕਰਿਓ, ਇੱਕ ਦੀਵਾਨ ਰਹਿ ਗਿਆ ਵੇਲੇ ਨਾਲ ਆਇਓ। ਜਿਨ੍ਹਾਂ ਅੰਮ੍ਰਿਤ ਛਕਣਾ 11 ਵਜੇ ਕੇਸੀ ਇਸ਼ਨਾਨ ਕਰਕੇ ਆ ਜਾਣ, 11 ਵਜੇ ਚੇਤਾ ਰੱਖਿਓ, ਵੱਧ ਤੋਂ ਵੱਧ ਤਿਆਰੀ ਕਰੀਏ, ਦਾੜੀਆਂ ਕੇਸ ਰੱਖੋ, ਅੰਮ੍ਰਿਤ ਛਕੋ, ਬਾਣੀ ਔਰ ਬਾਣੇ ਨਾਲ ਜੁੜੋ, ਸਤਿਗੁਰ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਜੀਵਨ ਸੋਹਣਾ ਬਣਾਓ। ਪਰਸ ਮੋਬਾਈਲ ਗਹਿਣੇ ਸੰਭਾਲਿਓ ਭਾਈ, ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ ਕੇ ਇੱਕ ਦਿਨ ਰਹਿ ਗਿਆ, ਤਕੜੇ ਹੋ ਕੇ ਇਲਾਕਾ ਨਿਵਾਸੀ ਪਿੰਡ ਨਿਵਾਸੀ ਸਾਰੇ ਰਲ ਕੇ ਸੇਵਾ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰੂ ਪ੍ਰਸਾਦ, ਅਨੰਤ ਆ ਮੇਰੀ ਮਾਏ, ਸਤਿਗੁਰੂ ਪ੍ਰਸਾਦ।